ਬਾਰੇ ਦੀ ਦਹਲੀਜ ਬਣੀ ਦੇਹਲੀ ਕਹਿੰਦੇ ਜਿਹਨੂੰ ਉਹਦੇ ਤੇ ਪੈਰ ਰੱਖ ਕੇ ਲੰਘਿਆ ਉਹ ਕਹਿੰਦੇ ਉਹ ਭਾਈ ਉਰੇ ਆ ਜਾ ਹੁਣ ਤੂੰ ਉਰੇ ਆ ਜਾ ਉਹ ਨਾਲ ਦਿਆਂ ਨੂੰ ਵੀ ਸਾਨੂੰ ਸਭ ਨੂੰ ਇਕੱਠੇ ਕਰ ਲਿਆ ਕਹਿੰਦੇ ਇਹ ਜਿਹੜੀ ਦਹਲੀਜ ਹੁੰਦੀ ਹੈ ਗੁਰਦੁਆਰੇ ਦੀ ਦੇਹਲੀ ਹੁੰਦੀ ਹੈ ਇਹਦੇ ਤੇ ਮੱਥਾ ਰੱਖੀਦਾ ਇਹਦੇ ਤੇ ਪੈਰ ਨੀ ਅੱਗੇ ਵਾਸਤੇ ਕਦੇ ਨੋਟ ਕਰ ਲਓ ਪੈਰ ਨੀ ਰੱਖਣਾ ਇਹਦੇ ਕਦੇ ਇਸ ਤਰ੍ਹਾਂ ਦੀਆਂ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨੇ ਉਹ ਫਿਰ ਨੋਟ ਕਰਾਉਂਦੇ ਹਰੇਕ ਚੀਜ਼ ਬਾਰੇ ਜਿੱਥੇ ਧੀਆਂ ਭੈਣਾਂ ਖੜੀਆਂ ਹੋਣ ਜੇ ਕੋਈ ਸਿੰਘ ਹੱਸ ਪੈਂਦਾ ਸੀ ਵੈਸੇ ਹੀ ਉਹਨੂੰ ਕਹੇ ਚੱਲ ਉਰੇ ਆ ਜਾ ਹੁਣ ਇੱਥੇ ਨਾ 101 ਬੈਠਕ ਕੱਢ ਚਲੋ ਇਹ ਗਿਣ ਤੂੰ ਇਹ ਤੈਨੂੰ ਪਤਾ ਬੀਬੀਆਂ ਖੜੀਆਂ ਸੀ ਤੂੰ ਹੱਸਿਆ ਕਿਉਂ ਇੰਨੀ ਇੰਨੀ ਗਲਤੀ ਚੱਲਦੀ ਸੀ ਗੱਲ ਪੂਰਾ ਕੱਸ ਕੇ ਰੱਖਦੇ ਹੁੰਦੇ ਸੀ ਕਹਿੰਦੇ ਕੱਪੜੇ ਜਿੰਨੇ ਮਰਜ਼ੀ ਸੋਹਣੇ ਪਾਓ ਦੋ ਗੱਲਾਂ ਮੈਂ ਨੀ ਜਰਨੀਆਂ ਇੱਕ ਚੋਰੀ ਇੱਕ ਯਾਰੀ ਕਹਿੰਦੇ ਜਿਹੜਾ ਬੰਦਾ ਚੋਰੀ ਤੇ ਯਾਰੀ ਦੇ ਕੇਸ ਚ ਫਸ ਗਿਆ 101 ਡਾਂਗ ਗਿਣ ਕੇ ਮਾਰੂੰਗਾ ਉਹਨੂੰ ਮੈਂ ਤੇ ਕੁੱਟਦੇ ਵੀ ਹੁੰਦੇ ਸੀ 101 ਸੋਟਾ ਪੈਂਦਾ ਹੁੰਦਾ ਸੀ ਫਿਰ ਜਥੇ ਚੋਂ ਕੱਢ ਦਿੰਦੇ ਹੁੰਦੇ ਸੀ ਉਹਨੂੰ ਕਹਿੰਦੇ ਇਹਨੇ ਇਹ ਗਲਤੀ ਕੀਤੀ ਹੈ ਬਸ ਉਹ ਇੱਕ ਕੁੱਟ ਪੈਂਦੀ ਹੁੰਦੀ ਸੀ 6 ਮਹੀਨੇ ਸਾਰਾ ਜਥਾ ਸ਼ਾਂਤ ਰਹਿੰਦਾ ਸੀ ਡਰ ਭੈ ਵਿਚ ਰਹਿੰਦਾ ਸੀ ਵੀ ਕੁੱਟ ਪਊਗੀ ਜੇ ਗਲਤੀ ਕੀਤੀ ਇਉਂ ਤਾਂ ਚੱਲੇ ਹੀ ਨਾ 300 ਸਿੰਘ ਸੀ ਨਾਲ 500 ਸਿੰਘ ਵੀ ਹੁੰਦਾ ਸੀ ਨਾਲ ਇਹ ਹੁੰਦੀ ਆ ਸਾਧੂਆਂ ਮਹਾਂਪੁਰਸ਼ਾਂ ਦੀ ਗੱਲ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਇੱਕ ਵਾਰ ਪ੍ਰਚਾਰ ਕਰਦੇ ਸੀ ਬੈਠੇ ਕਥਾ ਵਿਖਿਆਨ ਸੰਗਤ ਬੈਠੀ ਸੀ ਬਾਬਾ ਜੀ ਦਾ ਕੋਈ ਇਹੋ ਜਿਹਾ ਬਚਨ ਹੋ ਗਿਆ ਨਾਲ ਦਾ ਸੰਗੀ ਚਿੱਟਾ ਚੋਲਾ ਪਾਇਆ ਹੋਇਆ ਵੀ ਬੈਠਾ ਹੱਸ ਪਿਆ ਕਿਸੇ ਗੱਲ ਤੋਂ ਮਹਾਂਪੁਰਖਾਂ ਨੇ ਉਸੇ ਟਾਈਮ ਝਾੜਤਾ ਕਹਿੰਦੇ ਓਏ ਮੁਰਦੇ ਵੀ ਕਦੇ ਹੱਸਦੇ ਹੁੰਦੇ ਆ ਏਡਾ ਚਿੱਟਾ ਖੱਫਣ ਪਾ ਕੇ ਹੱਸੀ ਜਾਂਦਾ ਦੰਦ ਕੱਢੀ ਜਾਂਦਾ ਸੰਗਤ ਚ ਬੈਠਾ ਇਹ ਝਾੜ ਦਿੰਦੇ ਹੁੰਦੇ ਸੀ ਜਦੋਂ ਇੱਕ ਤਕੜੇ ਟੀਚਰ ਦੇ ਕੋਲ ਬੈਠ ਕੇ ਆਪਾਂ ਸਿੱਖਿਆ ਲੈਂਦੇ ਆ ਜਿਹਦਾ ਡਰ ਭੈ ਹੋਵੇ ਮਨ ਦੇ ਅੰਦਰ ਬੰਦੇ ਨੂੰ ਤੀਰ ਵਾਂਗੂ ਸਿੱਧਾ ਕਰਕੇ ਰੱਖਦਾ ਔਰ ਸਾਰੀ ਜ਼ਿੰਦਗੀ ਲਈ ਉਹਦੇ ਅੰਦਰ ਹੀ ਗੱਲਾਂ ਪਾ ਦਿੰਦਾ ਸੁਤੇ ਸਿੱਧੀ ਠੀਕ ਰਹਿੰਦਾ ਜੇ ਅਸੀਂ ਕਦੇ ਗੱਲ ਖੜ ਕੇ ਕਰਦੇ ਆ ਕਿਸੇ ਦੀ ਪਿੱਠ ਵੀ ਹੋ ਗਈ ਨਾ ਗੁਰਦੁਆਰਾ ਸਾਹਿਬ ਵੱਲ ਉਹ ਦੂਰੇ ਟੋ ਗਿਆ ਉਹ ਤੈਨੂੰ ਪਤਾ ਨੀ ਉਧਰ ਮਹਾਰਾਜ ਦਾ ਸਰੂਪ ਹੈ ਪਿੱਠ ਕਰਕੇ ਖੜਾ ਚੱਲ ਇੱਧਰ ਨੂੰ ਮੂੰਹ ਕਰ ਉਹ ਜਦ 2-4 ਵਾਰ ਟੋਕਿਆ ਉਸੇ ਟਾਈਮ ਹੀ ਚੱਲ ਜਪਜੀ ਸਾਹਿਬ ਦਾ ਇੱਕ ਪਾਠ ਕਰ ਕਿਉਂ ਪਿੱਠ ਕੀਤੀ ਮਹਾਰਾਜ ਵੱਲ ਤੂੰ ਹਰੇਕ ਗੱਲ ਤੇ ਡੇਲੀ ਰੋਜ਼ ਕੁਛ ਨਾ ਕੁਛ ਕਹਿੰਦੇ ਰਹਿੰਦੇ ਸੀ ਉਦੋਂ ਸਟੂਡੈਂਟ ਸੀਗੇ ਸਿੱਖਿਆ ਲੈਣ ਗਏ ਸੀ ਇਸ ਕਰਕੇ ਉਹ ਸਿਖਾਲਦੇ ਰਹਿੰਦੇ ਸੀ ਏਦਾਂ ਚੌਰ ਕਰਨਾ ਏਦਾਂ ਪ੍ਰਕਾਸ਼ ਕਰਨਾ ਉਹ ਤੂੰ ਅਰਦਾਸ ਚ ਕੀ ਕਹਿੰਦਾ ਸੀ ਅੱਜ ਮਹਾਰਾਜ ਨੂੰ ਸੋਹਲੇ ਵੇਲੇ ਅਗੇ ਛੁੱਟੀਆਂ ਬਖਸ਼ੋ ਤੈਨੂੰ ਪਤਾ ਨੀ ਛੁੱਟੀਆਂ ਲੈਣੀਆਂ ਤੂੰ ਮਹਾਰਾਜ ਤੋਂ ਇਉਂ ਕਹੀਦਾ ਹੁੰਦਾ ਛੁੱਟੀਆਂ ਨੀ ਕਹੀਦਾ ਮਹਾਰਾਜ ਨੂੰ ਬੇਨਤੀ ਕਰੋ ਆਪ ਜੀ ਸੁਖ ਆਸਨ ਤੇ ਬਿਰਾਜਮਾਨ ਹੋਵੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਕਹਿੰਦਾ ਛੁੱਟੀਆਂ ਲੈ ਕੇ ਤੂੰ ਕਿੱਥੇ ਜਾਣਾ ਮਹਾਰਾਜ ਤੋਂ ਅਰਦਾਸਾਂ ਵਿਚ ਵੀ ਨੋਟ ਕਰਦੇ ਹੁੰਦੇ ਸੀ ਉਹ ਵੀ ਅਰਦਾਸ ਕਹੀ ਜੀ ਕਰਦਾ ਪਾਠ ਕਿੱਦਾਂ ਕਰਦਾ ਤਾਬਿਆ ਬੈਠਾ ਕਿੱਦਾਂ ਕਰਦਾ ਕਥਾ ਵਿਚ ਕੀ ਬੋਲਦਾ ਹਰੇਕ ਗੱਲ ਨੋਟ ਹੁੰਦੀ ਸੀ ਔਰ ਖੜ ਖੜ ਕੇ ਬਾਬਾ ਠਾਕੁਰ ਸਿੰਘ ਜੀ ਨੇ ਪਿੱਛੇ ਖੜ ਕੇ ਪਾਠ ਸਾਡਾ ਸੁਣਨਾ ਫਿਰ ਸਾਨੂੰ ਉੱਥੇ ਹੀ ਟੋਕ ਦੇਣਾ ਓਏ ਇਹਦਾ ਪਾਠ ਬਾਬਾ ਜੀ ਦੇਖਣ ਨੂੰ ਲੱਗਦੇ ਸੀ ਸਾਰਿਆਂ ਨੂੰ ਵੀ ਜਿੱਦਾਂ ਉਹਨਾਂ ਨੂੰ ਕੁਛ ਨੀ ਆਉਂਦਾ ਬਾਬਾ ਜੀ ਤਾਂ ਬਹੁਤ ਛੋਟੀ ਉਮਰ ਚ ਜਥੇ ਚ ਆ ਗਏ ਸੀ ਬਾਬਾ ਜੀ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਈ ਵਾਰ ਸੁਣੀ ਹੈ ਉਹਨਾਂ ਨੂੰ ਸਾਰੇ ਹੀ ਅਰਥ ਆਉਂਦੇ ਸੀ ਉਹ ਤਾਂ ਤੁਸੀਂ ਹੁਣ ਕੀ ਕਹਿਣਾ ਮਹਾਂਪੁਰਖਾਂ ਨੂੰ ਕਹਿ ਦਿੰਦੇ ਸੀ ਉਹ ਵੱਡਿਆਂ ਮਹਾਂਪੁਰਖਾਂ ਨੇ ਤਾਂ ਅਰਥ ਕੀਤਾ ਸੀ ਤੁਸੀਂ ਐ ਕੀਤਾ ਅੰਨ ਵੀ ਟੋਕ ਦੇ ਕਥਾ ਚ ਪਾਠ ਵਿਚ ਵੀ ਟੋਕ ਦਿੰਦੇ ਹੁੰਦੇ ਸੀ ਮੈਂ ਇੱਕ ਦਿਨ ਕਿਹਾ ਪ੍ਰੇਮ ਸਿੰਘ ਹੁੰਦਾ ਜਥੇ ਚ ਮੈਂ ਕਿਹਾ ਬਾਬਾ ਜੀ ਪਾਠ ਜਾਣਦੇ ਆ ਕਹਿੰਦੇ ਇਹ ਤਾਂ ਕਿੰਨੀ ਵਾਰ ਸੰਥਿਆ ਕਰਾਹਟ ਕਰ ਵੀ ਆ ਇਹਨੂੰ ਸਾਰੇ ਪਾਠਾਂ ਦਾ ਪਤਾ ਇਸ ਕਰਕੇ ਭੁਚੰਗੀਆਂ ਦੇ ਮਗਰ ਖੜ ਕੇ ਸੰਥਿਆ ਸੁਣਦੇ ਰਹਿੰਦੇ ਹੁੰਦੇ ਆ ਇਸ ਕਰਕੇ ਉਹ ਦੇਖਣ ਨੂੰ ਹੀ ਲਿਬਾਸ ਜਿਹਾ ਜਿਹਾ ਬਣਾਇਆ ਸੀ ਵੀ ਅਗਲੇ ਨੂੰ ਪਤਾ ਹੀ ਨਾ ਲੱਗੇ ਆਹ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਸਾਧ ਹੁੰਦੇ ਨੇ ਸਾਧਨਾ ਕਰਦੇ ਆਪਣੇ ਆਪ ਨੂੰ ਅਜਰ ਅਵਸਥਾ ਵਿਚ ਰੱਖਦੇ ਨੇ ਸਾਧੂ ਕੈ ਸੰਗ ਅਜਰ ਸਹਿ ਬਾਬਾ ਜੀ ਤਾਂ ਸੰਤਾਂ ਨੂੰ ਵੀ ਟੋਕ ਦਿੰਦੇ ਹੁੰਦੇ ਸੀ ਕਹਿੰਦੇ ਜਰਨੈਲ ਸਿੰਘ ਤੂੰ ਹਟ ਜਾ ਕਰ ਨਾ ਦਿਖਾਇਆ ਕਰ ਕੁਛ ਦਿਖਾਉਣਾ ਨੀ ਆਪਣਾ ਟਕਸਾਲ ਦਾ ਅਸੂਲ ਨੀ ਹੈ ਦਿਖਾਉਣ ਨੀ ਸੀ ਦਿੰਦੇ ਹੁੰਦੇ ਕੁਛ ਯਾਨੀ ਬਿਲਕੁਲ ਅਜਰ ਰੱਖਣੀ ਬਸ। ਆਪ ਫਿਰ ਅਖੀਰਲੇ ਦਿਨਾਂ ਵਿਚ ਆ ਕੇ ਸ਼ੁਰੂ ਕੀਤਾ ਸੀ, ਜਾਣ ਵੇਲੇ ਵਰਤਾਉਣ ਲੱਗੇ ਸੀ। ਫਿਰ ਇਹਨੂੰ ਦੇਖਣਾ ਪ੍ਰਕਰਮਾ ਚ ਅੰਮ੍ਰਿਤਸਰ ਸਾਹਿਬ ਕੀ ਹੋਇਆ, ਬਾਬਾ ਜੀ ਇਹਦਾ ਭਚੰਗੀ ਦਾ ਇਹਦਾ ਚੂਲਾ ਕਰੈਕ ਹੋ ਗਿਆ, ਦੁਬਾਰਾ ਆਪਰੇਸ਼ਨ, ਇਹਨੂੰ ਆ ਦੁੱਖ ਭਜਨ ਥੱਲੇ ਇਸ਼ਨਾਨ ਕਰਾਓ 11 ਦਿਨ, ਫਿਰ ਉਹ ਚੈੱਕ ਕਰਾਉਣਾ, ਫਿਰ ਹੋਣਾ ਹੀ ਨਾ ਉੱਥੇ, ਉਹ ਕਰੈਕ ਹੀ ਠੀਕ ਹੋ ਜਾਣਾ। ਬਾਬਾ ਜੀ ਇਹ ਭਚੰਗੀ ਨੀ ਹੁੰਦਾ, ਚਲੋ ਦੇਗ ਬਣਾਓ, ਪੰਜ ਸਿੰਘ ਅਰਦਾਸ ਕਰੋ, ਮਹਾਰਾਜ ਅੱਗੇ ਭਚੰਗੀ ਹੋ ਗਿਆ। ਉਹ ਜਦੋਂ ਫਿਰ ਆਪਣੀ ਅਖੀਰਲੀ ਉਮਰ ਵਿਚ ਜਾਂਦੇ 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 ਕਿਰਪਾ ਕਰਕੇ ਸਾਰੇ ਸੰਤਾਂ ਮਹਾਤਮਾ ਨੇ ਫੇਰ ਵੰਡਣਾ ਹੁੰਦਾ, ਸਾਰੇ ਤਰ੍ਹਾਂ ਦੀ ਅੰਤਰ ਜਾਮਤਾ ਦਿਖਾ ਦਿੰਦੇ ਸੀ। ਇਸ ਤਰ੍ਹਾਂ ਸਾਧ ਆਪਣੇ ਆਪ ਨੂੰ ਸਾਧਿਆ ਹੋਇਆ, ਜਿਨ੍ਹਾਂ ਨੇ ਮਨ ਨੂੰ ਰੋਕਿਆ ਹੋਇਆ, ਮਨ ਦੇ ਅੰਦਰ ਪੰਜ ਵਿਕਾਰ ਜਿਨ੍ਹਾਂ ਦੇ ਹੈ ਹੀ ਨਹੀਂ, ਇੱਥੋਂ ਤੱਕ ਜਿਨ੍ਹਾਂ ਦੇ ਦਰਸ਼ਨ ਕਰਕੇ ਪੰਜ ਵਿਕਾਰ ਆਪਣੇ ਹੀ ਮਿਟ ਜਾਂਦੇ ਨੇ, ਫੁਰਨੇ ਬੰਦ ਹੋ ਜਾਂਦੇ ਨੇ, ਉਹਨਾਂ ਦੀ ਗੱਲ ਕਰਦੇ ਨੇ। ਸਾਧ ਸੰਗ ਸਾਜਨ, ਫਿਰ ਸੱਜਣ ਜਿਹੜੇ ਨੇ, ਮੀਤ ਮਿੱਤਰ ਨੇ, ਕੁਟੰਬ ਪਰਿਵਾਰ ਜਿਹੜਾ ਆਪਣਾ, ਇਹ ਨਿਸਤਾਰ ਨਿਸਪਰਪੰਚ ਸੰਸਾਰ ਤੋਂ ਤਾਰਾ ਤਾਰ ਲੈਂਦਾ ਉਹਨੂੰ, ਕਿਉਂ ਉਹਦੇ ਕਿਰਪਾ ਹੁੰਦੀ ਹੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਦੋਂ ਕੋਈ ਵੀ ਸਾਧਨਾ ਕੀਤੇ ਵਾਲਿਆਂ ਦੀ ਸੰਗਤ ਕਰਦਾ, ਸੰਤਾਂ ਦੀ, ਗੁਰਮੁਖਾਂ ਦੀ ਸੰਗਤ ਵਿਚੋਂ ਹੀ ਇਹ ਹੀਰੇ ਬਣ ਬਣ ਜਿਹੜੇ ਨਿਕਲਦੇ ਨੇ। ਇਹ ਅਲੱਗ ਨੀ ਜਾਣਨਾ ਵੀ ਗੁਰੂ ਗ੍ਰੰਥ ਸਾਹਿਬ ਵੱਖਰੇ ਜਾਂ ਸਾਧ ਸੰਗਤ ਵੱਖਰੀ ਹੈ, ਜਾਂ ਸੰਤ ਇਹਦੇ ਤੋਂ ਵੱਖਰੇ ਨੇ, ਸਾਧੂ ਵੱਖਰੇ ਨੇ। ਮਹੰਤ ਕਿਰਪਾਲ ਦਾਸ ਹੋਇਆ ਹੀ ਨਾ, ਬਾਕੀ ਸਾਰੇ ਭੱਜ ਗਏ ਸੀ ਪੌਂਟਾ ਸਾਹਿਬ ਜਦੋਂ ਉਹਨਾਂ ਨੇ ਸੁਣਿਆ ਕਿ ਹੋਰ ਤੁਰਕਾਂ ਦਾ ਵੀ ਹਮਲਾ ਹੋਣਾ ਪਹਾੜੀਆਂ ਦਾ, ਮਹੰਤ ਕਿਰਪਾਲ ਦਾਸ ਨੀ ਭੱਜਿਆ। ਉਹਨੇ ਫਿਰ ਜਾ ਕੇ ਕੁਤਕਾ ਮਾਰਿਆ ਸੀ, ਆਜ਼ਾਦ ਖਾਂ ਦਾ ਸਿਰ ਪਾੜਤਾ ਸੀ ਜਾ ਕੇ। ਸਤਿਗੁਰੂ ਨੇ ਕਿਹਾ ਜਾ ਤੇਰੀ ਜੜ ਹਰੀ ਰਹੂ, ਤੇਰੀ ਮਹੰਤੀ ਕਾਇਮ ਹੈ। ਭਾਈ ਮੀਹਾਂ ਜੀ ਨੌਵੇਂ ਪਾਤਸ਼ਾਹ ਵੇਲੇ ਜਿਵੇਂ ਹੋਏ ਨੇ, ਉਹਨਾਂ ਬੜਾ ਜਲ ਛਿੜਕਣਾ ਧਮਧਾਨ ਸਾਹਿਬ, ਪਾਣੀ ਲੰਗਰ ਦਾ ਲਿਆ ਕੇ ਰੱਖਣਾ, ਨਹਾਉਣ ਨੂੰ ਰੱਖਣਾ, ਹਰਿਆਣੇ ਚ ਪਾਣੀ ਦੀ ਘਾਟ ਸੀ। ਇੱਕ ਦਿਨ ਉਹ ਸਿਰ ਦੇ ਇਨੂੰ ਜੇ ਲਾਹ ਕੇ ਠੀਕ ਕਰਨ ਲੱਗੇ ਤਾਂ ਸਿਰ ਉਪਰ ਲਾ ਕੇ ਆਪਣੇ ਭਾਵ ਕੱਪੜਾ ਆ ਸਿਰ ਵਾਲਾ, ਸਿਰ ਚੋਂ ਕੀੜੇ ਡਿੱਗ ਪਏ, ਚਿੱਟੇ ਕਿਰਮ ਚੱਕ ਕੇ ਫੇਰ ਸਿਰ ਚ ਰੱਖ ਲਏ ਤੇ ਫਿਰ ਕੱਪੜਾ ਬੰਨ ਲਿਆ। ਗੁਰੂ ਨਾਨਕ ਦੇ, ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਮਾਤਾ ਜੀ ਹਲੇ ਸੀਗੇ ਉਦੋਂ, ਮਾਤਾ ਨਾਨਕੀ ਜੀ, ਉਹ ਕਹਿੰਦੇ ਇਹ ਕੀ ਕਰੀ ਜਾਂਦਾ ਕੀੜੇ? ਉਹ ਕਹਿੰਦੇ ਮਾਤਾ ਜੀ ਫਿਰ ਜੇ ਹੁਣ ਸਿੜ ਤੇ ਵਿਚਾਰੇ ਮਰ ਜਾਣਗੇ, ਚਲ ਇੱਥੇ ਹੁਣ ਮਾਸ ਖਾ ਕੇ ਆਪਣਾ ਗੁਜ਼ਾਰਾ ਕਰੀ ਜਾਂਦੇ। ਐਡਾ ਦਿਆਲੂ ਭਾਈ ਸੀ ਉਹ। ਮਾਤਾ ਜੀ ਨੇ ਫਿਰ ਨੌਵੇਂ ਪਾਤਸ਼ਾਹ ਦੱਸਿਆ ਵੀ ਤਾਂ ਇੰਨਾ ਸੇਵਾ ਕਰਦਾ। ਸਤਿਗੁਰ ਨੇ ਫਿਰ ਉਹਨੂੰ ਇੱਕ ਬਲ ਦੇ, ਇੱਕ ਨਗਾਰਾ, ਇੱਕ ਨਿਸ਼ਾਨ ਦਿੱਤਾ, ਕਹਿੰਦੇ ਜਾ ਤੇਰੀ ਮਹੰਤੀ ਵੀ ਕਾਇਮ ਹੈ, ਜਾ ਜਾ ਹੁਣ। ਬਖਸ਼ਿਸ਼ ਕਰਤੀ ਗੁਰੂ ਸਾਹਿਬ ਨੇ ਬ੍ਰਹਮ ਗਿਆਨ ਦੀ ਉਹਨੂੰ, ਕਿਉਂ ਉਹਨੇ ਸੇਵਾ ਨਾਲ ਹੀ ਆਪਣੇ ਆਪ ਨੂੰ ਸਾਧਿਆ ਹੋਇਆ ਸੀ। ਇਹ ਜਿਹੜੀ ਕਥਾ ਸ਼ਾਮ ਨੂੰ ਚੱਲਦੀ ਹੈ, ਇਹ ਜਿਹੜੇ ਸੁਣਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੁੰਦਾ, ਆਪਣੇ ਆਪ ਨੂੰ ਸਾਧ ਲੈਣਾ, ਸੇਵਾ ਕਰ ਲੈਣੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੀ ਹੈ ਸੇਵਾ, ਸਾਧੂ ਦੇ ਨਾਲ ਰਲ ਕੇ ਬਖਸ਼ਿਸ਼ ਦੀ ਪ੍ਰਾਪਤੀ ਜਿਹੜੀ ਕਰਨੀ ਹੈ ਆਪਾਂ ਨੇ ਸਾਰਿਆਂ ਨੇ, ਉਹਨਾਂ ਦੇ ਨਾਲ ਮਿਲ ਕੇ ਹੀ ਕਰਨੀ ਹੈ। ਸਾਧੂ ਕੈ ਸੰਗ ਸੋ ਧਨ ਪਾਵੈ, ਗੁਰਮੁਖਾਂ ਦੀ ਸੰਗਤ ਕਰਕੇ, ਸਾਧੂਆਂ ਦੀ, ਸਾਧਨਾ ਕਰਨ ਵਾਲਿਆਂ ਦੀ, ਉਸ ਧਨ ਦੀ, ਅਖੁੱਟ ਧਨ ਦੀ ਪ੍ਰਾਪਤੀ ਕਰਦਾ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੈ ਸਤਿਗੁਰ ਦੀਆ ਦਿਖਾਏ। ਮਹਾਰਾਜ ਕਹਿੰਦੇ ਨੇ ਇਹ ਧਨ ਇੱਕ ਹੁੰਦਾ ਕਾਚਾ ਧਨ, ਸੱਚ ਹੈ ਮੂਰਖ ਗਾਵਾਰ, ਮਨਮੁਖ ਭੁੱਲੇ ਅੰਧ ਗਾਵਾਰ। ਜਿਹੜੇ ਹੁਣ ਕਹਿੰਦੇ ਨੇ ਜੀ ਸਾਡੀ ਹੁਣ ਤਾਂ ਦੁਕਾਨ ਤੇ ਸਾਨੂੰ ਤੰਬਾਕੂ ਵੇਚਣਾ ਪੈਂਦਾ, ਸ਼ਰਾਬ ਵੇਚਣੀ ਪੈਂਦੀ ਆ, ਸਤਿਗੁਰੂ ਕਹਿੰਦੇ ਵਿਖਿਆ ਕੈ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਅੱਗੇ ਜਾ ਕੇ ਕਿਸੇ ਪ੍ਰਾਪਤ ਹੋਏ। ਵਿਖਿਆ ਕੈ ਧਨ, ਇਹ ਵਿਖਿਆ ਦਾ ਧਨ ਹੋ ਜਾਂਦਾ ਹੈ, ਚੇਂਜ ਕਰ ਲਓ ਹੌਲੀ ਹੌਲੀ, 6 ਮਹੀਨੇ ਸਾਲ ਲਾ ਕੇ ਬੇਨਤੀਆਂ ਕਰ ਕਰਕੇ, ਕਿਰਤ ਬਾਣੀ ਅੰਦਰ ਕੇ ਅੰਨ ਦਿਨ ਸੁਕਿਰਤ ਕਰੀਏ। ਦਸਵੇਂ ਪਾਤਸ਼ਾਹ ਨੇ, ਉਹ ਕੋਈ ਬੜੇ ਸਿੰਘ ਨੇ ਜਿਨ੍ਹਾਂ ਤੇ ਕਿਰਪਾ, ਡਾਲਸ ਅਮਰੀਕਾ ਚ ਪੈਂਦਾ, ਟੈਕਸਸ ਸਟੇਟ, ਉੱਥੇ ਵੀ ਕਿਸੇ ਪ੍ਰੇਮੀ ਨੂੰ ਕਿਹਾ ਸੀ, ਕਹਿੰਦੇ ਆਹ ਜਿਹੜੇ ਸਿੰਘ ਕਰਦੇ ਨੇ ਇਹ ਕਾਰੋਬਾਰ, ਜੇ ਇਹਨਾਂ ਨੂੰ ਥੋੜਾ ਸਮਝਾਓ ਰੋਕੋ। ਇਹ ਕੋਈ ਕਥਾਵਾਚਕ ਹੋਰ ਸੀ ਟਕਸਾਲ ਦਾ, ਉਹ ਕਹਿੰਦੇ ਉਹਨੂੰ ਕਹੋ। ਉਹਨੂੰ ਕਿਹਾ, ਉਹ ਕਹਿੰਦਾ ਨਹੀਂ ਸੰਗਤ ਉਲਟ ਹੋ ਜੂਗੀ, ਫਿਰ ਮੈਂ ਹੁਣ ਮੈਂ ਨਹੀਂ ਕਹਿ ਸਕਦਾ। ਉਹਨੇ ਮੈਨੂੰ ਕਿਹਾ ਆ ਕੇ, ਕਹਿੰਦੇ ਮਹਾਰਾਜ ਦਾ ਹਾ ਸੁਨੇਹਾ ਇਹ ਕੋਈ ਨੀ। ਉਹ ਕਹਿੰਦਾ ਵੀ ਸੰਗਤ ਨਾ ਟੁੱਟ ਜੇ, ਫਿਰ ਵੀ ਸੰਗਤ ਮੈਨੂੰ ਮਾਇਆ ਨਾ ਦਊਗੀ। ਮੈਂ ਕਿਹਾ ਮਹਾਰਾਜ ਕਹਿੰਦਾ ਰੋਟੀ ਤਾਂ ਮੈਂ ਦੇਣੀ, ਤੁਸੀਂ ਐਵੇਂ ਡਰਦੇ ਰਹੇ ਨੇ, ਤੁਹਾਨੂੰ ਰੋਟੀ ਮੈਂ ਦੇਣੀ ਆ, ਗੱਲ ਸੱਚੀ ਬੋਲ ਦਿਆ ਕਰੋ, ਅੱਜ ਕੌੜੀ ਲੱਗੂਗੀ। ਟੀਕਾ ਬਹੁਤ ਕੌੜਾ ਲੱਗਦਾ ਹੁੰਦਾ, ਟੀਕਾ ਦੁੱਖ ਲਾਉਂਦਾ, ਓਪਰੇਸ਼ਨ ਕਰੇ ਤਾਂ ਹੋਰ ਦੁੱਖ ਲੱਗਦਾ, ਪਰ ਬੰਦਾ ਰਾਜੀ ਹੋ ਜਾਂਦਾ। ਇਹ ਜਿਹੜੀਆਂ ਭਿਖਿਆ ਕਹਿ ਧਨ ਸਦਾ ਦੁੱਖ ਹੋਏ, ਗਲਤੀ ਨਾਲ ਕਮਾਇਆ ਹੋਇਆ ਪੈਸਾ ਅਤੇ ਸੱਚ ਦੀ ਕਮਾਈ ਦੀ ਬਹੁਤ ਫਰਕ ਪੈ ਜਾਂਦਾ। ਭਾਈ ਲਾਲੋ ਦੇ ਘਰੇ ਆਪ ਹੀ ਚਲੇ ਗਏ ਲਓ, ਕਿਉਂ ਉੱਥੇ ਦਸਵੰਧ ਕੱਢਦਾ, ਉਹ ਹੱਥੀਂ ਕਿਰਤ ਕਰਦਾ, ਭਗਤੀ ਕਰਦਾ। ਮਲਕ ਭਾਗੋ ਰੋਵੇ ਮੇਰੇ ਘਰ ਨਹੀਂ ਆਏ, ਉਹ ਨੀਚ ਹੈ, ਉਦਰ ਹੈ। ਇੱਥੇ ਭਾਈ ਕਮਾਈ ਹੱਕ ਦੀ, ਉੱਥੇ ਗੁਰੂ ਨਾਨਕ ਸਾਹਿਬ ਆਪ ਆਉਂਦੇ ਨੇ। ਜਿੱਥੇ ਕਮਾਈ ਗਲਤ ਆ ਉੱਥੇ ਫਿਰ ਆਉਂਦੇ ਨੀ, ਉਹ ਪ੍ਰਾਪਤੀ ਚ ਦੇਰ ਲੱਗ ਜਾਂਦੀ ਹੈ। ਬਾਬਾ ਨਾਨਕ ਸਿੰਘ ਜੀ ਵੇਲੇ ਪੰਜਾ ਲੱਗਦਾ ਹੁੰਦਾ ਸੀ ਦੇਗ ਨੂੰ। ਇਹ ਗੱਲਾਂ ਸੱਚੀਆਂ ਹੀ ਆ, ਕਿਉਂਕਿ ਸਾਡਾ ਲਿੰਕ ਸੀ ਉੱਥੇ ਤੱਕ, ਔਰ ਮਹਾਂਪੁਰਸ਼ ਵੀ ਸਾਨੂੰ ਦੱਸ ਦਿੰਦੇ ਹੁੰਦੇ ਸੀ। ਜਦ ਦੇਗ ਲਿਜਾਣੀ ਤਾਂ ਬਸ ਅਰਦਾਸ ਤੋਂ ਬਾਅਦ ਪੰਜਾ ਲੱਗਿਆ ਹੁੰਦਾ ਸੀ। ਇਹ ਪੂਰਨ ਪੁਰਖਾਂ ਵਿੱਚ ਚੀਜ਼ਾਂ ਹੁੰਦੀਆਂ, ਹੁਣ ਤਾਂ ਪਤਾ ਨੀ ਮੈਨੂੰ, ਪਰ ਇਉਂ ਹੈ ਵੀ ਇੱਕ ਵਾਰ ਇੱਕ ਬੰਦੇ ਨੇ ਰਸਵਤ ਦਿੱਤੀ ਤੇ ਪੰਜਾ ਲੱਗਿਆ ਨਾ, ਬਾਬਾ ਜੀ ਕਹਿੰਦੇ ਭਾਈ ਨੂੰ ਬੁਲਾ ਕੇ ਲਿਆਓ ਜਿਹਨੇ ਅੱਜ ਰਸ ਦਿੱਤੀ ਆ। ਕਹਿੰਦੇ ਕਿੱਥੋਂ ਪੈਸੇ ਲਿਆ ਕਮਾ ਕੇ, ਅੱਜ ਤੂੰ ਆਟਾ ਦਾਲ ਆਪਣਾ ਹੱਕ ਕਿੱਥੋਂ ਲਿਆ ਇਸ ਰਸ ਦਾ? ਕਹਿੰਦਾ ਮਹਾਰਾਜ ਏਦਾਂ ਕਮਾਈ ਆ ਕਮੇ। ਕਹਿੰਦੇ ਨਾ, ਪ੍ਰਮਾਣ ਨੀ ਹੋਇਆ। ਕਹਿੰਦੇ ਜਦ ਜਗਰਾਵੀ ਚਲੇ ਜਾ, ਉੱਥੇ ਹੱਥੀਂ ਕੰਮ ਕਰਕੇ ਪੈਸੇ ਕਮਾ ਕੇ ਸ਼ਾਮ ਨੂੰ ਰਸ ਲਿਆਈ। ਉਹ ਬੰਦੇ ਨੇ ਹੱਥ ਵਾਲਾ ਰੇੜਾ ਸਾਰਾ ਦਿਨ ਢੋਇਆ, ਉਸ ਦਿਨ 75 ਪੈਸੇ ਹੋਏ। ਉਹਦਾ ਜਮਾਨਿਆਂ ਚ 75 ਪੈਸੇ ਬਹੁਤ ਚੀਜ਼ ਹੁੰਦੀ ਸੀ। ਆਨੇ ਆਨੇ ਦਾ ਫਿਰ ਉਹ ਆਟਾ, ਆਨੇ ਦਾ ਘਿਓ, ਆਨੇ ਦਾ ਖੰਡ ਲਿਆ ਕੇ ਰਸ ਹਾਜ਼ਰ ਕੀਤੀ, ਫੇਰ ਜਾ ਕੇ ਕਿਰਪਾ ਹੋਈ, ਪੰਜਾ ਲੱਗਿਆ। ਪੰਜਾ ਸਾਹਿਬ ਦੇ ਇਲਾਕੇ ਚ ਹੁਣ ਵੀ ਪੰਜਾ ਲੱਗਦਾ, ਕਿਉਂਕਿ ਪਿੱਛੇ ਜੇ ਆਪਣੇ ਇੱਕ ਸਿੰਘ ਗਿਆ ਸੀ ਕੈਨੇਡਾ ਤੋਂ, ਸੈਕਟਰੀ ਆ ਗੁਰਦੁਆਰੇ ਦਾ, ਉਹ ਫੋਨ ਤੇ ਵੀ ਆਪਾਂ ਗੱਲ ਕਰਾ ਸਕਦੇ ਉਹਨਾਂ ਨਾਲ ਤੁਹਾਡੀ, ਭਾਈ ਬਾਜ ਸਿੰਘ ਐਲ। ਇਹ ਪੈਂਦਾ ਏਰੀਆ ਜਿਹੜਾ ਐਬਸਫੋਰਡ ਏਰੀਆ ਦਾ ਸੈਕਟਰੀ ਆ ਉਹ ਗੁਰਦੁਆਰਾ। ਉਹ ਕਹਿੰਦਾ ਮੈਂ ਉੱਥੇ ਗਿਆ ਸੀ, ਕਹਿੰਦਾ ਉੱਥੇ ਦੀ ਪਹਿਲੀ ਗੱਲ ਤੇ ਇਹ, ਕਹਿੰਦਾ ਉੱਥੇ ਜਿੱਥੇ ਗੁਰੂ ਸਾਹਿਬ ਨੇ ਖੇਤ ਹਰਾ ਕੀਤਾ, ਕਹਿੰਦਾ ਮੈਂ ਟੈਕਸੀ ਵਾਲੇ ਮੁਸਲਮਾਨ ਨੂੰ ਕਿਹਾ ਵੀ ਇਹ ਬਾਕੀ ਸੁੱਕੇ ਆ, ਇਹ ਹਰਾ ਪਿਆ ਇੱਥੇ। ਕਹਿੰਦਾ ਸ਼੍ਰੀਮਾਨ ਜੀ ਤੁਸੀਂ ਆਏ ਹੀ ਬਾਹਰੋਂ ਆ, ਦੁਬਾਰਾ ਇਹ ਗੱਲ ਨਾ ਕਰਿਓ। ਇਹ ਪੀਰਾਨ ਪੀਰ ਬਾਬੇ ਨਾਨਕ ਨੇ ਹਰਾ ਕੀਤਾ, ਇਹ ਕਦੇ ਨੀ ਸੁੱਕ ਸਕਦਾ, ਬਾਕੀ ਖੇਤ ਸੁੱਕ ਜਾਂਦੇ ਆ। ਇੱਥੇ ਕਹਿੰਦਾ 12 ਮਹੀਨੇ 30 ਦਿਨ ਇਹ ਖੇਤ ਹਰਾ ਹੀ ਰਹਿੰਦਾ, ਇਹ ਬਾਬੇ ਨਾਨਕ ਨੇ ਹਰਾ ਕੀਤਾ, ਇੰਨਾ ਉਹਨਾਂ ਦਾ ਵਿਸ਼ਵਾਸ। ਫਿਰ ਦੂਸਰੀ ਗੱਲ ਉਹਨੇ ਮੈਨੂੰ ਸੁਣਾਈ, ਕਹਿੰਦਾ ਉੱਥੇ ਕੋਈ ਪਠਾਨ ਸੀ, ਉਹ ਉਸ ਇਲਾਕੇ ਵਿੱਚੋਂ ਬਾਹਰ, ਉਹਦਾ ਏਰੀਆ ਇੱਕ ਪੰਜਾ ਸਾਹਿਬ ਦਾ, ਉਸ ਇਲਾਕੇ ਚੋਂ ਬਾਹਰ ਜਾ ਕੇ ਉਹਦੇ ਜਦੋਂ ਲੜਕਾ ਹੋਇਆ, ਉਹਨੇ ਦੇਵ ਬਣਾ ਕੇ ਅਰਦਾਸ ਕੀਤੀ। ਕਈ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਉਹ ਖਾਂਦੇ ਪੀਂਦੇ ਕੁਛ ਨੀ, ਬਹੁਤ ਰਹਿਤ ਰੱਖਦੇ ਉਹ ਵੀ। ਉਹ ਪਠਾਨ ਨੇ ਅਰਦਾਸ ਕੀਤੀ, ਪੰਜਾ ਨਾ ਲੱਗਿਆ। ਉਹ ਕਹਿੰਦਾ ਇਹ ਘਰ ਵਾਲੀ ਨੂੰ ਕਹਿੰਦਾ ਇਹ ਲੜਕਾ ਮੇਰਾ ਨੀ, ਕਹਿੰਦਾ ਮੈਂ ਇਹਨੂੰ ਮਾਰ ਦੇਣਾ ਪੂਰੇ ਨਾਲ, ਇਹ ਮੇਰਾ ਹੁੰਦਾ ਤਾਂ ਭੋਗ ਲੱਗਦਾ, ਪੰਜਾ ਲੱਗਦਾ। ਜਦੋਂ ਉਹ ਛੁਰਾ ਲੈ ਕੇ ਉਹ ਲੜਕੇ ਨੂੰ ਮਾਰ ਲੱਗਿਆ, ਉਹਨੂੰ ਆਵਾਜ਼ ਆਈ, ਕਹਿੰਦੇ ਭਾਈ ਇਹ ਉਸ ਇਲਾਕੇ ਵਿਚ ਨੀ ਹੈ, ਤੂੰ ਜਾ ਪੰਜਾ ਸਾਹਿਬ ਦੇ ਇਲਾਕੇ ਚਲਾ ਜਾ, ਉੱਥੇ ਪੰਜਾ ਲੱਗੂ, ਇਹ ਬੇਟਾ ਤੇਰਾ ਹੀ ਆ। ਸਾਧ ਸੰਗਤ ਜੀ ਇਹਨਾਂ ਨੂੰ ਉੱਥੇ ਵੀ ਸ਼ਰਧਾ, ਉਹ ਵੀ ਬਹੁਤ ਸ਼ਰਧਾ ਕਰਦੇ ਨੇ। ਪੀਰਾਨ ਪੀਰ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ। ਨੈਟ ਦੇ ਉੱਤੇ ਗੁਰੂ ਨਾਨਕ ਦੇਵ ਜੀ ਦੇ ਆਹ ਇੱਕ ਆਈ ਸੀ ਪਿੱਛੇ ਜੇ, ਕਈ ਇਲਾਕਿਆਂ ਚ ਕਈ ਤਰ੍ਹਾਂ ਦੇ ਨਾਂ ਨੇ, ਆਪਾਂ ਪੜ੍ਹ ਵੀ ਸਕਦੇ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਸਾਧੂ ਕੈ ਸੰਗ ਸੋ ਧਨ ਪਾਵੈ, ਉਹ ਧਨ ਦੇ ਨੰਨੇ ਨੂੰ ਔਂਕੜ ਹੈ, ਉਹ ਨਾਮ ਧਨ, ਉਹ ਅਖੁੱਟ ਧਨ ਪ੍ਰਾਪਤ ਕਰਦਾ ਹੈ ਕਿ ਜਿਸ ਧਨ ਤੇ ਸਭ ਕੋ ਵਰਸਾਵੇ, ਜਿਹੜੇ ਧਨ ਦੇ ਨਾਲ ਉਹ ਸਾਰਿਆਂ ਨੂੰ ਵਰੋਸਾਉਂਦਾ, ਬਖਸ਼ਿਸ਼ ਕਰਦਾ। ਇਹ ਇੱਕ ਬਾਣੀ ਚ ਤੋਕ ਆਉਂਦੀ, ਇੱਕ ਹੱਥ ਆਇਆ ਵਰਸਾਣੇ ਬਹੁਤ ਤੇਰੇ। ਇੱਕ ਦੇ ਹੱਥ ਚ ਆ ਗਿਆ ਨਾ, ਉਹਦੇ ਤੋਂ ਕਰੋੜਾਂ ਜੀਵ ਤਰ ਜਾਂਦੇ ਨੇ ਬਖਸ਼ਿਸ਼। ਉਹ ਦੇਖੋ ਗੁਰੂ ਨਾਨਕ ਦੇਵ ਜੀ ਧਰਤੀ ਤੇ ਆਏ ਨਾ, ਗੁਰੂ ਨਾਨਕ ਦੇਵ ਜੀ ਨੇ ਤਾਂ ਮੀਨ ਤਾਰੇ, ਖੱਗ ਤਾਰੇ ਕਿੰਨੇ ਹੀ ਲਿਖੇ ਹੋਏ ਨੇ ਬਾਣੀ ਚ, ਔਰ ਬਾਹਰ ਵੀ ਲਿਖੇ ਹੋਏ ਨੇ। ਮੱਛੀਆਂ ਉਹਨਾਂ ਨੇ ਤਾਰੀਆਂ, ਦਰਖਤ ਉਹਨਾਂ ਨੇ ਤਾਰੇ, ਪਸ਼ੂ ਉਹਨਾਂ ਨੇ ਤਾਰੇ, ਪੰਛੀ ਉਹਨਾਂ ਨੇ ਤਾਰੇ, ਫਿਰ ਮਾਈ ਭਾਈ ਉਹਨਾਂ ਨੇ ਤਾਰੇ, ਕੁੱਕਰ ਉਹਨਾਂ ਨੇ ਤਾਰੇ। ਜਿੱਧਰ ਨੂੰ ਗੁਰੂ ਨਾਨਕ ਸਾਹਿਬ ਦੀ ਨਿਗਾਹ ਹੋਗੀ, ਗੁਰੂ ਨਾਨਕ ਜਿਨ ਕੋਈ ਵੀ ਆ ਗਿਆ, ਸੁਣਿਆ ਵੇਖਿਆ, ਇਹ ਫਿਰ ਗਰਭਾਸ ਨਾ ਭਰਿਆ। ਹੁਣ ਵੀ ਤੁਸੀਂ ਇਹ ਅਵਸਥਾ ਨੂੰ ਜਾ ਸਕਦੇ ਹੋ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਰੂਪ ਕਰਕੇ ਮੱਥਾ ਟੇਕੋ। ਇਹ ਗੁਰੂ ਨਾਨਕ ਦੇਵ ਦੱਸੇ ਗੁਰਾਂ ਦੀ ਜਾਗ ਦੀ ਜੋਤ। ਮੈਂ ਅੱਜ ਵੀ ਸੋਚਦਾ ਸੀ, ਦੇਖੋ ਹਰ ਸ਼ਬਦ ਨਾਨਕ ਨਾਮ ਹੀ ਆਉਂਦਾ। ਜਦੋਂ ਇੱਕ ਅਖੰਡ ਪਾਠ ਆਪਾਂ ਕਰਦੇ ਹਾਂ ਤਾਂ 50,000 ਵਾਰ ਨਾਨਕ ਅੱਖਰ ਬੋਲਦੇ ਹਾਂ ਆਪਾਂ। ਨਾਨਕ ਪਦ, ਧੰਨ ਗੁਰ ਨਾਨਕ, ਧੰਨ ਗੁਰ ਨਾਨਕ। ਨਾ ਅਨ ਅੱਖ, ਅੱਕ ਨਾਮ ਦੁੱਖ ਦਾ ਹੈ, ਜਿਹਦੇ ਵਿਚ ਨਹੀਂ ਹੈ ਦੁੱਖ ਉਹਨੂੰ ਕਹੀਏ ਗੁਰੂ ਨਾਨਕ। ਸਤਿਗੁਰੂ ਮਹਾਰਾਜ ਕਹਿੰਦੇ ਜਿਸ ਧੰਨ ਤੇ ਸਭ ਕੋ ਵਰਸਾਵੇ, ਇੱਕ ਨੂੰ ਧੰਨ ਦਿੱਤਾ, ਝੰਡਾ ਬਾਢੀ ਨੂੰ ਦਿੱਤਾ ਜਾਵੇ, ਮੰਜੀ ਦੇਤੀ ਉਹਨੂੰ, 22 ਮੰਜੀਆਂ ਨੂੰ ਬਖਸ਼ਿਸ਼ ਕੀਤੀ, 72 ਮਾਈਆਂ ਨੂੰ ਪੀੜੇ ਦੇਤੇ, ਜਾਓ ਮਾਈਓ ਪ੍ਰਚਾਰ ਕਰੋ, ਉਹਨਾਂ ਤੇ ਵੀ ਹੱਥ ਰੱਖਤਾ, ਕਿਣਕਾ ਦੇਤਾ, ਜਾਓ ਜੋ ਕਹੋਗੇ ਹੋ ਜਾਊਗਾ ਪੂਰਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਓ ਨਾਮ ਧੰਨ ਜਿਸ ਇੱਕ ਗੁਰਸਿੱਖ ਨੂੰ ਕਿਣਕਾ ਕ ਮਾਤਰ ਦੇ ਦਿੰਦੇ, ਉਹਦੇ ਤੇ ਹੀ ਕਿਰਪਾ ਹੋ ਜਾਂਦੀ ਹੈ। ਆਦ ਸੰਗ ਧਰਮ ਰਾਏ ਕਰੇ ਸੇਵਾ। ਜਿਹੜਾ ਬੰਦਾ ਮਹਾਂਪੁਰਖਾਂ ਦੀ ਸੰਗਤ ਕਰਦਾ, ਰੱਬ ਦੇ ਪਿਆਰਿਆਂ ਦੀ ਜਾਂ ਸਾਧ ਸੰਗਤ ਚ ਬਹਿੰਦਾ, ਧਰਮ ਰਾਜ ਵੀ ਉਹਦੀ ਸੇਵਾ ਕਰਦਾ। ਹੁਣੇ ਕਥਾ ਚ ਮਹਾਂਪੁਰਖਾਂ ਤੋਂ ਆਪਾਂ ਸੁਣਿਆ ਸੀ ਬਾਬਾ ਜੀ ਤੋਂ, ਧਰਮ ਰਾਜ ਸੇਵਾ ਕਰਦਾ। ਇਹ ਤੁਹਾਡੇ ਲਈ ਵੱਡੀ ਗੱਲ ਹੋਣੀ ਹੈ, ਆਮ ਸਿੰਘਾਂ ਵਾਸਤੇ ਨੀ ਵੱਡੀ ਹੁੰਦੀ ਹੈ, ਖਾਸ ਗੱਲ ਨੀ ਹੈਗੀ ਕੋਈ। ਧਰਮ ਰਾਜ ਤਾਂ ਉਹਨਾਂ ਕੀ ਹੈ ਜਿੰਨਾ ਆਏ ਹੁੰਦੇ ਨੇ ਫੈਸਲਾ ਕਰਨ ਵਾਲੇ ਬੰਦੇ। ਤੋ ਧਰਮ ਰਾਜ ਨੂੰ ਮਹਾਂਪੁਰਖ ਕਹਿ ਹੀ ਦਿੰਦੇ ਨੇ, ਧਰਮ ਰਾਏ ਅਬ ਕਹਾਂ ਕਰੈ ਗੋ, ਜੋ ਫਾਟਿਓ ਸਗਲੋ ਲੇਖਾ। ਜਮਕਾਲ ਹੁੰਦਾ ਇੱਕ ਧਰਮ ਰਾਜ ਹੁੰਦਾ, ਜਮਕਾਲ ਪਾਪੀਆਂ ਦਾ ਹਿਸਾਬ ਕਰਦਾ, ਧਰਮ ਰਾਜ ਪੁੰਨੀਆਂ ਦਾ ਹਿਸਾਬ ਕਰਦਾ। ਲਾਈਨਾਂ ਲੱਗੀਆਂ ਹੁੰਦੀਆਂ ਨੇ, ਰੂਹ ਨਿਕਲ ਕੇ ਜਾਂਦੀ। ਕਈ ਕਹਿੰਦੇ ਮਰਨ ਤੋਂ ਬਾਅਦ ਕੀ ਹੁੰਦਾ, ਆਹ ਜਿਹੜਾ ਹੁਣ ਸਰੀਰ ਦਿਖਦਾ ਆਪਣਾ, ਇਹ 25 ਪ੍ਰਕਿਰਤੀਆਂ ਦਾ ਆਪਣਾ, 25 ਪ੍ਰਕਿਰਤੀਆਂ 5 ਤੱਤਾਂ ਤੋਂ ਬਣਦੀਆਂ। 5 ਤੱਤ ਇਉਂ 25 ਬਣਦੇ ਨੇ, ਜਿਵੇਂ 5 ਬੰਦੇ ਬੈਠੇ ਨੇ, ਇੱਕ ਕੋਲ 5 ਸੇਬ ਹੈ, ਇੱਕ ਕੋਲ 5 ਸੰਤਰੇ, ਇੱਕ ਕੋਲ 5 ਕੇਲੇ ਹੈ, ਇੱਕ ਕੋਲ 5 ਆੜੂ ਹੈ, ਇੱਕ ਕੋਲ 5 ਜਿਹੜੇ ਨੇ ਮੰਨ ਲਓ ਹੋਰ ਫਰੂਟ ਹੈ, ਅਮਰੂਦ ਫੜੇ ਹੋਏ ਨੇ ਹੱਥਾਂ ਚ। ਇੱਕ ਬੰਦਾ ਸੇਬ ਖਾਣ ਵਾਲਾ ਕਹਿੰਦਾ, ਹੁਣ ਗੱਲਾਂ ਚੰਗਾ ਵੀ ਨੀ ਲੱਗਦਾ, ਉਹਨੇ ਨਾਲ ਦਿਆਂ ਨੂੰ ਦੇਤੇ ਇੱਕ ਇੱਕ ਸੇਬ ਦੇਤਾ, ਕੇਲੇ ਵਾਲੇ ਨੇ ਸਾਰਿਆਂ ਨੂੰ ਇੱਕ ਇੱਕ ਕੇਲਾ ਦੇਤਾ, ਉਹ ਅਗਲੇ ਨੇ ਫਿਰ ਉਹਨੂੰ ਫਰੂਟ ਦੇਤਾ, ਸੰਤਰਾ ਇੱਕ ਇੱਕ ਦੇਤਾ। ਇਉਂ ਇਹ ਪਹਿਲਾਂ 5-5 ਫਰੂਟ ਇਉਂ ਸੀ, ਫਿਰ 5-5 ਨੂੰ ਵੰਡੇ ਗਏ, ਡਿਵਾਈਡ ਹੋ ਗਏ, 25 ਪ੍ਰਕਿਰਤੀਆਂ ਬਣਦੀਆਂ 5 ਤੱਤਾਂ ਤੋਂ। ਹੁਣ ਜਿਹੜਾ ਆਪਣਾ ਸਰੀਰ ਹੈ ਇਸ ਵਕਤ, ਇਹ 25 ਪ੍ਰਕਿਰਤੀਆਂ ਦਾ ਬਣਿਆ ਹੋਇਆ। ਜਦੋਂ ਜਮਦੂਤ ਲੈਣ ਆਉਂਦੇ ਨੇ ਉਦੋਂ ਇਹ 17 ਤੱਤਾਂ ਦਾ ਰਹਿ ਜਾਂਦਾ, 8 ਪ੍ਰਕਿਰਤੀਆਂ ਘੱਟ ਜਾਂਦੀਆਂ ਨੇ, ਇਹ ਫਿਰ ਦਿਖਣੋਂ ਹਟ ਜਾਂਦਾ ਉਦੋਂ। ਆ USA ਨੇ ਹੁਣ ਪਿੱਛੇ ਜੇ ਫੌਜ ਬਣਾਈ ਆ ਆਪਣੀ, ਆ ਉਹਨਾਂ ਨੇ ਉਹ ਚੀਜ਼ ਬਣਾਈ ਆ, ਉਹ ਦਿਖਦੇ ਨੀ ਹੈਗੇ ਫੌਜੀ, ਇਹ ਸੈਂਸ ਵੀ ਕਰ ਲੈਂਦੀ। ਪਿੱਛੇ ਜੇ USA ਨੇ ਕੱਪੜੇ ਵੀ ਬਣਾਏ ਹੈ, ਜਾਓ ਉਹ ਕਮੀਜ਼ ਪਾ ਲਓ ਬੰਦਾ ਦਿਖਣੋਂ ਹਟ ਜਾਂਦਾ, ਇਹੋ ਜਿਹੀ ਸੈਂਸ ਨੇ ਕੱਢ ਲਈ ਕਾਢ। ਉਹ ਇਹ ਚੀਜ਼ਾਂ ਹੁੰਦੀਆਂ, 7-8 ਚੀਜ਼ਾਂ ਘੱਟ ਗਈਆਂ 17 ਤੱਤਾਂ ਦੀ। ਇੱਕ ਤਾਂ ਸਥੂਲ ਸਰੀਰ ਹੈ ਜਿਹੜਾ ਸਾਹਮਣੇ ਦਿਖਦਾ, ਇੱਕ ਇਹਦੇ ਅੰਦਰ ਜਿਹੜੀ ਸੂਖਮ ਸਰੀਰ ਹੈ 17 ਤੱਤਾਂ ਦਾ, ਇੱਕ ਇਹਦੇ ਅੰਦਰ, ਤੀਜਾ ਉਹ ਕਾਰਨ ਦੇਹੀ ਹੈ, ਤੀਜੀ ਉਹ ਹੈ। ਅੰਦਰ ਤੋਂ ਅੰਦਰ, ਅੰਦਰ ਤੋਂ ਅੰਦਰ ਇਹ ਦੇਹੀਆਂ ਜਿਹੜੀਆਂ ਨੇ, ਤੋ ਇਹ ਵੀ ਸਾਰੀ ਚੀਜ਼ ਹੈ। ਇਹ ਹੌਲੀ ਹੌਲੀ ਜੋ ਸਰੀਰ ਛੱਡਦਾ ਇਨਸਾਨ, ਇਹ ਸਾਰੀਆਂ ਚੀਜ਼ਾਂ ਦੀ ਵੀ ਆਪਣੇ ਕੋਲ ਗਿਣਤੀ ਹੈ ਵੀ ਅੰਦਰ ਤੱਕ ਤਿੰਨ ਦੇਹੀਆਂ ਨੇ, ਉਹ ਫਿਰ ਛੱਡਦੇ ਜਦੋਂ ਆਪਾਂ ਸਰੀਰ ਛੱਡ ਦਿੰਦੇ ਹਾਂ ਤਾਂ ਜਦੋਂ ਧਰਮਰਾਜ ਕੋਲ ਜਾ ਕੇ ਹਿਸਾਬ ਕਿਤਾਬ ਹੁੰਦਾ, ਸਾਧ ਸੰਗਤ ਕਰਨ ਵਾਲੇ ਦੀ ਧਰਮਰਾਜ ਸੇਵਾ ਕਰਦਾ। ਜਨਕ ਰਾਜੇ ਬਾਰੇ ਆਪਾਂ ਨੂੰ ਪਤਾ, ਉਹ ਗਿਆ ਸੀ, ਉਹਨੇ ਨਰਕ ਖਾਲੀ ਕਰਵਾ ਹੀ ਲਏ ਸੀ, ਤੇ ਜਲਣ ਜੱਟ ਜੀ ਨੇ ਰਾਮ ਕੀ ਉਹਦੇ ਘਰਵਾਲੀ ਨੂੰ ਕਿਹਾ ਸੀ, ਉਹ ਜਿਹੜੇ ਸੇਠ ਦੀ ਮੈਂ ਸੇਵਾ ਰੋਜ਼ ਕਰਦਾ, ਜਿਹਦੀ ਨੌਕਰੀ ਤੇ ਜਾਂਦਾ, ਉਹਨੇ ਅੱਜ ਜਾਣਾ ਤੇ ਉਹ ਧਰਮਰਾਜ ਕੋਲ ਜਾਊਗਾ। ਉਹ ਜਾਂਦੀ ਜਾਂਦੀ ਧਰਮਰਾਜ ਨੂੰ ਇੰਨਾ ਕਹਿ ਜੀ ਕਿ ਸੇਠ ਜੀ ਨੂੰ ਜੀਵ ਆਇਆ ਕਹਿੰਦਾ ਰਿਹਾ ਧਿਆਨ, ਜਲਣ ਜੱਟ ਨੂੰ ਜੀਵ ਆਇਆ ਕਹਿੰਦਾ ਰਿਹਾ ਧਿਆਨ ਰੱਖੀ ਜਰਾ। ਹਾਲੇ ਜਾ ਕੇ ਰਾਮ ਕੀ ਖੜੀ ਤੋਂ ਧਰਮਰਾਜ ਤੋਂ ਉੱਠ ਕੇ ਖੜਾ ਹੋ ਗਿਆ, ਕਹਿੰਦਾ ਤੁਸੀਂ ਉਈ ਕਹਿ ਦਿੰਦੇ ਇੱਥੇ ਆਹਨੂੰ ਆਉਣਾ ਸੀ, ਤੁਸੀਂ ਹੁਕਮ ਹੀ ਕਰ ਦਿੰਦੇ ਮੈਨੂੰ, ਕਹਿੰਦੀ ਇਹ ਭਗਤ ਦਾ ਹੁਕਮ ਸੀ। ਇਹ ਸੇਠ ਜੀਓ ਆਇਆ ਕਹਿੰਦਾ ਰਿਹਾ, ਬਾਣੀ ਜੀ ਤੋਂ ਕਹਿੰਦੀ ਜੇ ਕੋ ਜੀਓ ਕਹੇ ਉਹਨਾਂ ਕੋ ਫਿਰ ਜਮ ਕੀ ਤਲਬ ਨਾ ਹੋਈ। ਉਹ ਧਰਮਰਾਜ ਕਹਿੰਦਾ ਲਿਆਓ ਵੀ ਦੀ ਫਾਈਲ ਮੰਗਵਾ ਕੇ ਪਾੜ ਕੇ ਸੁੱਟ, ਇਹਨੂੰ ਕਹਿੰਦਾ ਸਵਰਗਾਂ ਛੱਡਿਆ। ਇੰਨੀ ਚ ਗੱਲ ਹੋ ਗਈ ਇਹ। ਇਸ ਕਰਕੇ ਧਰਮਰਾਜ, ਧਰਮ ਜਿਹੜਾ ਹੈ ਇਹ ਧਰਮਰਾਜ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਹੀ ਆ ਸਾਰੀਆਂ ਤਾਕਤਾਂ। ਸਾਧਕਾ ਸੰਗ ਸੋਭਾ ਸੁਰ ਦੇਵਾ, ਸੁਰ ਦੇਵਾ ਕੌਣ ਹੈ? ਇੰਦਰ ਦੇਵਤਾ। ਸੰਤਾਂ ਦਾ ਸੰਗ ਕਰਕੇ, ਸਾਧੂਆਂ ਦਾ ਸੰਗ ਕਰਕੇ ਇੰਦਰ ਵੀ ਸੋਭਾ ਕਰਦਾ। ਇੰਦਰ ਦੇਵਤੇ ਦੀ ਪਦਵੀ ਕਿਉਂਕਿ ਸਿੰਘਾਂ ਤੋਂ ਛੋਟੀ ਹੈ, ਜਿਹੜਾ ਖਾਲਸਾ ਨਾ ਇਹਦੀ ਪਦਵੀ ਤਿੰਨਾਂ ਲੋਕਾਂ ਚ ਬਹੁਤ ਵੱਡੀ ਹੈ, ਉਹਦੇ ਇਹ ਸਮਝ ਨਹੀਂ ਸਕੇ ਆਪਣੇ ਆਪ ਨੂੰ ਖਾਲਸਾ ਪੰਥ, ਨਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਿਆ, ਨਾ ਹੀ ਉਹਨੇ ਅੰਮ੍ਰਿਤ ਨੂੰ ਸਮਝਿਆ ਕੀ ਚੀਜ਼ ਹੈ, ਨਾ ਹੀ ਇਹ ਕਕਾਰਾਂ ਦੀ ਗੱਲ ਨੂੰ ਸਮਝ ਸਕੇ, ਇਹ ਸਮਝੇ ਨਹੀਂ। ਇਹਨੂੰ ਪਦਵੀ ਜ਼ਿਆਦਾ ਵੱਡੀ ਮਿਲ ਗਈ, ਸੰਭਾਲ ਹੋਈ ਨਹੀਂ ਇਹਨਾਂ ਤੋਂ, ਦਿੱਤਾ ਤਾਂ ਬਹੁਤ ਵੱਡਾ ਸੀ। ਇੰਦਰ ਦੇਵਤਾ ਤਾਂ ਕੁਛ ਵੀ ਨਹੀਂ ਹੈ, ਦਸਵੇਂ ਪਾਤਸ਼ਾਹ ਨੂੰ ਸੰਗਤ ਕਹਿੰਦੀ ਇਹ ਮੀਂਹ ਨਹੀਂ ਪਾਉਂਦਾ ਮਹਾਰਾਜ, ਸੋਕਾ ਪਿਆ ਪਿਆ। ਮਹਾਰਾਜ ਨੇ ਆਨੰਦਪੁਰ ਸਾਹਿਬ ਕਹਿੰਦੇ ਜੁੱਤੀਆਂ ਲਾਹ ਕੇ ਮਾਰੋ ਇੰਦਰ ਦਾ ਨਾਂ ਲੈ ਕੇ, ਤਾਂ ਜੁੱਤੀਆਂ ਵਾਰੀਆਂ ਵਗਾਵੀਆਂ, ਥੋੜੀ ਦੇਰ ਬਾਅਦ ਬੱਦਲ ਆ ਗਿਆ, ਫਿਰ ਅਲੱਗ ਅਲੱਗ ਪਾਣੀ ਖੜ ਗਿਆ, ਪਾਣੀ ਖੜ ਗਿਆ ਭਾਈ, ਫਿਰ ਕਹਿੰਦੇ ਮਹਾਰਾਜ ਇਹ ਹੁਣ ਹਟਦਾ ਹੀ ਨਹੀਂ ਗਾ, ਕਹਿੰਦੇ ਫਿਰ ਮਾਰੋ, ਫਿਰ ਹਟ ਗਿਆ। ਸਾਧ ਸੰਗਤ ਇਹ ਚੀਜ਼ਾਂ ਜਿਹੜੀਆਂ ਨੇ, ਮਹਾਰਾਜ ਨੇ ਜੋ ਲਿਖਿਆ ਬਚਨ, ਇੰਦਰ ਦੇਵਤਾ ਵੀ ਸਤਿਕਾਰ ਕਰਦਾ, ਦੇਵਤੇ ਵੀ ਬਹੁਤ ਸਤਿਕਾਰ ਕਰਦੇ ਹੁੰਦੇ, ਜਿਹੜੇ ਵਿੱਚ ਸੰਗਤ ਚ ਅਭਿਆਸੀ ਬੈਠੇ ਨੇ, ਜਿਨ੍ਹਾਂ ਤੇ ਬਖਸ਼ਿਸ਼ ਹੁੰਦੀ ਹੈ, ਜਾਂ ਜਿਹੜੇ ਸਾਨੂੰ ਮਿਲਦੇ ਰਹਿੰਦੇ ਨੇ, ਉਹ ਹੁਣ ਸਾਡੀਆਂ ਉਹਨਾਂ ਨਾਲ ਗੱਲਾਂ ਖੁੱਲੀਆਂ ਹੋ ਜਾਂਦੀਆਂ, ਉਹਦਾ ਸਟੇਜ ਤੇ ਅਸੀਂ ਗੱਲਾਂ ਨਹੀਂ ਕਰਦੇ। ਇਹ ਤਾਂ ਬਹੁਤ ਬਹੁਤ ਕੁਛ ਹੈ, ਬਹੁਤ ਕੁਛ ਹੈ। ਬਾਬਾ ਆਨੰਦ ਸਿੰਘ ਦਾ ਹੀ ਬਚਨ ਲੈ ਲਓ, ਬਾਬਾ ਜੀ ਮਨ ਜੀਤਾ ਜਗ ਜੀਤ। ਜਦ ਬਾਬਾ ਆਨੰਦ ਸਿੰਘ ਜੀ ਕੋਲ ਮੇਰੇ ਬਾਬਾ ਜੀ ਜਾਂਦੇ ਹੁੰਦੇ ਸੀ, ਮੇਰੇ ਦਾਦਾ ਜੀ, ਉਹ ਪੁਰਾਣੀ ਗੱਲ ਦੱਸਦਾ, ਬਾਬਾ ਜੀ ਨੂੰ ਮੈਂ ਇੱਕ ਦਿਨ ਕਿਹਾ ਆਪਣੇ ਮਾਲ ਵਿੱਚ ਨਾ ਦਾਦੇ ਨੂੰ ਬਾਬਾ ਜੀ ਉਹ ਕਹਿੰਦੇ ਆ, ਮੈਂ ਕਿਹਾ ਬਾਬਾ ਜੀ ਤੁਸੀਂ ਬਾਬਾ ਜੀ ਕੋਲ ਜਾਂਦੇ ਰਹੇ ਬਾਬਾ ਆਨੰਦ ਸਿੰਘ ਜੀ ਕੋਲੇ, ਕੋਈ ਅੱਖੀਂ ਦੇਖੀ ਗੱਲ ਸੁਣਾਓ। ਕਹਿੰਦੇ ਮੈਂ ਉਦਣ ਉੱਥੇ ਸੀ ਜਦ ਬਾਬਾ ਜੀ ਨੇ ਅਰਦਾਸ ਕਰਨ ਲੱਗੇ ਨਾ, ਡੱਡੂ ਬੜੇ ਬੋਲਣ ਭਾਈ, ਬਹੁਤ ਰੌਲਾ ਗੜੈ ਗੜੈ ਹੁੰਦੇ। ਕਹਿੰਦੇ ਬਾਬਾ ਜੀ ਕਹਿੰਦੇ ਉਹ ਭਾਈ ਗੁਰਮੁਖੋ ਅਰਦਾਸ ਕਰ ਲਈਏ, ਤੁਸੀਂ ਆਪਣਾ ਰਾਗ ਬਾਅਦ ਚ ਲਾਪ ਲਿਓ। ਕਹਿ ਲਓ ਜੀ, ਡੱਡੂ ਤਾਂ ਸਾਰੇ ਹੀ ਚੁੱਪ ਹੋ ਗਏ, ਕੋਈ ਡੱਡੂ ਨਾ ਦੂਰ ਤੱਕ ਬੋਲੇ। ਕਹਿੰਦੇ ਅਰਦਾਸ ਹੋ ਕੇ ਜਦ ਹੁਕਮਨਾਮਾ ਹੋ ਕੇ ਫਤਿਹ ਬੁਲਾਤੀ, ਉਹ ਜਦੇ ਹੀ ਫਿਰ ਰਾਗ ਜਿਹਾ ਲੱਪਣ ਲੱਗ ਗਿਆ, ਆਪਣਾ ਕੜੈ ਕੜੈ ਕਰਨ ਲੱਗ ਗਏ। ਗੁਰਮੁਖ ਦੀ ਤਿੰਨਾਂ ਲੋਕਾਂ ਦੇ ਉੱਤੇ ਹੀ ਆਗਿਆ ਚੱਲਦੀ ਹੈ। ਮਹਾਰਾਜ ਕਹਿੰਦੇ ਤਿੰਨਾਂ ਲੋਕਾਂ ਵਿੱਚ ਉਹਨਾਂ ਦਾ ਹੁਕਮ ਹੈ, ਧਰਮ ਰਾਜਾ ਵੀ ਉਹਨਾਂ ਦੇ ਹੁਕਮ ਵਿੱਚ ਹੈ, ਧਰਮ ਰਾਜ ਤੇ ਇੰਦਰ ਦੇਵ, ਸਾਰੇ ਦੇਵ ਤੇ ਬ੍ਰਹਿਮੰਡ, ਤਾਰੇ, ਚੰਦਰਮਾ, ਸੂਰਜ, ਹਰੇਕ ਉਹਨਾਂ ਦੀ ਆਗਿਆ ਚ ਹੁੰਦਾ। ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਲਿਖਿਆ ਮਹਾਰਾਜ ਨੇ, ਅੱਗੇ ਚੱਲ ਕੇ ਦੱਸਣਗੇ ਕਿ ਅਵਸਥਾ ਕਰਦਿਆਂ ਕਰਦਿਆਂ, ਸਾਧਨਾ ਕਰਦਿਆਂ ਕਰਦਿਆਂ ਆਪਣੇ ਆਪ ਨੂੰ ਜਦੋਂ ਐਨ ਸਾਧ ਲੈਂਦਾ ਤਾਂ ਬ੍ਰਹਮ ਗਿਆਨ ਦੀ ਅਵਸਥਾ ਤੱਕ ਚਲਿਆ ਜਾਂਦਾ। ਅੱਗੇ ਤਾਂਹੀਓ ਬ੍ਰਹਮ ਗਿਆਨੀ ਦੀ ਅਵਸਥਾ ਲਿਖੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਆਓ, ਇੰਦਰ ਦੇਵਤਾ ਵੀ ਸੋਭਾ ਕਰਦਾ, ਫੁੱਲਾਂ ਦੀ ਵਰਖਾ ਕਰਦਾ। ਇਹ ਹੁਣ ਗੱਲਾਂ ਐਸ ਜਿੰਨੀ ਕਲਾਸ ਬੈਠੀ ਆ ਉਨੀ ਕੀ ਸੋਭਦੀ ਹੁੰਦੀ ਗੱਲ, ਇਸ ਤੋਂ ਉੱਤੇ ਦੀਆਂ ਸੁਣਾਤੀਆਂ, ਨੈੱਟ ਭਰ ਜਾਣਾ। ਮੇਰੇ ਵਿਰੋਧੀ ਤਾਂ ਪਹਿਲਾਂ ਹੀ ਤਿਆਰ ਬੈਠੇ ਹੁੰਦੇ, ਉਹ ਇਹ ਗਫੌੜ ਸੰਖੀ ਹੈ, ਇਹ ਫਲਾਨਾ ਢਿਮਕਾ। ਆ ਨਿੱਕੀ ਜੀ ਇੱਕ ਗੱਲ ਕਿਤੇ ਗਲਤੀ ਨਾਲ ਮੈਂ ਸੁਣਾਤੀ ਸੀ ਪਟਿਆਲੇ ਵੀ ਸੰਗਤਰਿਆਂ ਵਾਲੀ, ਹੋਰ ਰੌਲਾ ਪਾਇਆ ਸਭ ਨੇ। ਮੈਂ ਕਿਹਾ ਨਿੱਕੀ ਜੀ ਗੱਲ ਹੈ, ਨਿੱਕੀ ਜੀ ਹੈ, ਖਾਸ ਵੱਡੀ ਨਹੀਂ ਕੋਈ। ਮੈਂ ਆਪਣੇ ਜਾਣ ਕੇ ਦੱਸਿਆ ਤੁਹਾਨੂੰ, ਸਿੱਖ ਕੌਮ ਮੈਂ ਆਪਣੀ ਮੰਨਦਾ ਸੀ, ਬੜੀਆਂ ਗੱਲਾਂ ਮੈਂ ਆਪਣੇ ਜਾਣ ਕੇ ਤੁਹਾਨੂੰ ਦੱਸੀਆਂ ਸੀ, ਪਰ ਹੁਣ ਨਹੀਂ ਮੈਂ ਦੱਸਦਾ। ਮੈਂ ਹੁਣ ਕੋਈ ਵੀ ਗੱਲ ਸਾਂਝੀ ਨਹੀਂ ਕਰਦਾ ਕਿਸੇ ਨਾਲ, ਫਿਰ ਹੁਣ ਮੈਂ ਕੀ ਕਰਾਂ। ਮੈਂ ਕਿਹਾ ਚੱਲ ਕੋਈ ਨੀ, ਇਹਨੂੰ ਜਾਣ ਦੋ, ਪਰ ਜਿੱਦਾਂ ਕਰਦੇ ਉਦੇ ਆਪਾਂ ਚੱਲਦੇ ਹਾਂ। ਕਈ ਗੱਲਾਂ ਮੈਂ ਦੱਸੀਆਂ, ਉਹ ਗੱਲਾਂ ਤੇ ਕਿੰਤੂ ਕਰੀ ਜਾਂਦੇ ਨੇ। ਤਾਂਹੀਓ ਮਹਾਂਪੁਰਖ ਕਹਿੰਦੇ ਇਹਨਾਂ ਨੂੰ ਦੱਸਿਆ ਨਾ ਕਰ, ਇਹ ਉਨੇ ਯੋਗੇ ਹੈ ਨੀ। ਤੂੰ ਇਹਨਾਂ ਨੂੰ ਸਾਰੀਆਂ ਚੀਜ਼ਾਂ ਦੱਸਦਾ, ਤੂੰ ਸਮਝਦਾ ਵੀ ਆਪਣੇ ਨੇ ਵਿੱਚ ਆਪਣੇ ਵੀ ਹੈਗੇ ਆ, ਪਰ ਆਪਣੇ ਕਈ ਹੈ ਵੀ ਨੀ ਵਿੱਚ, ਉਹ ਉਲਟੀ ਚੱਲਦੇ ਨੇ। ਇਹ ਮੈਂ ਇਹ ਕਈਆਂ ਨਾਲ ਵਰਤ ਕੇ ਵੀ ਦੇਖਿਆ, ਕਈਆਂ ਦੀ ਬੁੱਧੀ ਬਹੁਤ ਘੱਟ ਹੁੰਦੀ ਹੈ, ਥੋੜੀ ਬੁੱਧੀ ਦੇ ਮਾਲਕ ਹੁੰਦੇ ਕਈ ਬੰਦੇ, ਤੇ ਥੋੜੀ ਬੁੱਧੀ ਵਾਲਾ ਨਾਲ ਇਹ ਜੀ ਗੱਲ ਨਾ ਕਰੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਜਿਹੜੀਆਂ ਵੱਡੀਆਂ ਗੱਲਾਂ ਇਹ ਵੱਡਿਆਂ ਨਾਲ ਹੀ ਕਰੋ, ਛੋਟੀਆਂ ਛੋਟਿਆਂ ਨਾਲ ਹੀ ਕਰੋ, ਨਿਆਣੇ ਨਾਲ ਕਾਹਦੀਆਂ ਗੱਲਾਂ ਕਰਨੀਆਂ। ਸਾਧੂ ਕਹਿ ਸੰਗ ਪਾਪ ਪਲਾਇਨ, ਪਲਾਇਨ ਕਰ ਜਾਂਦੇ ਪਾਪ, ਦੌੜ ਜਾਂਦੇ ਸਾਰੇ ਪਾਪ। ਹੁਣ ਤੁਸੀਂ ਸੰਗਤ ਵਿੱਚ ਬੈਠੇ ਹੋ ਨਾ, ਤੁਹਾਨੂੰ ਖੁਦ ਨਹੀਂ ਪਤਾ ਲੱਗਣਾ, ਇੰਨਾ ਟਾਈਮ ਤੁਸੀਂ ਸੰਗਤ ਕਰੀ ਜਾਣੀ ਹੈ, ਸਿਮਰਨ ਕਰਨਾ ਬੈਠ ਕੇ, ਕਈ ਪਾਪ ਤੁਹਾਡੇ ਬਹਿਣ ਨਾਲ ਹੀ ਗੁਰੂ ਗ੍ਰੰਥ ਸਾਹਿਬ ਨੇ ਕੱਟ ਦੇਣੇ। ਇੱਕ ਵਾਰ ਬਾਬਾ ਸੁੰਦਰ ਸਿੰਘ ਜੀ ਖਾਲਸਾ ਕਹਿੰਦੇ ਸੀ, ਕਹਿੰਦੇ ਜਦੋਂ ਆਪਾਂ ਅੰਮ੍ਰਿਤ ਵੇਲੇ ਸਵੇਰੇ ਇਸ਼ਨਾਨ ਕਰਦੇ ਹਾਂ ਨਾ, ਕਈ ਪਾਪ ਤਾਂ ਮਹਾਰਾਜ ਉਦੋਂ ਹੀ ਕੱਟ ਦਿੰਦੇ। ਪੰਜ ਬਾਣੀਆਂ ਵਿੱਚ ਬਹੁਤ ਪਾਪ ਕੱਟ ਦਿੰਦੇ ਆ, ਫਿਰ ਰਹਿ ਰਾਸ ਵੇਲੇ ਬਹੁਤ ਪਾਪ ਕੱਟਦੇ ਆ। ਉਹ ਜਿਹੜੇ ਚੀਜ਼ਾਂ ਸੀ ਵਿੱਚ ਜੋ ਇਹ ਕਥਾ ਸੁਣੈ ਅਰ ਗਾਵੈ, ਦੁੱਖ ਪਾਪ ਤੇ ਨਿਕਟ ਨਾ ਆਵੈ, ਉਹ ਵਿਰੋਧੀਆਂ ਨੇ ਉਹ ਵਿੱਚੋਂ ਦੋਹਰੀ ਕੱਢਤੇ। ਕਿਉਂਕਿ ਉਹ ਕਹਿੰਦੇ ਸੀ ਹਮਾਰੇ ਦੇਵਤਾਓਂ ਕੀ ਨਿੰਦਾ ਕੀ ਹੈ, ਮੈਂ ਨਾ ਗਣੇਸ਼ ਪ੍ਰਥਮ ਬਣਾਉਂ। ਕਹਿੰਦੇ ਫਿਰ ਆਪਣੀਆਂ ਜਿਹੜੀਆਂ ਦੋ ਪਾਰਟੀਆਂ, ਇਹਨਾਂ ਦੀ ਏਕਤਾ ਤਾਂ ਹੋ ਸਕਦੀ ਹੈ ਜੇ ਤੁਸੀਂ ਵਿੱਚੋਂ ਦੋਹਰੇ ਕੱਢਦੇ ਹੋ। ਇਹ ਪਾਰਟੀਆਂ ਦੀ ਏਕਤਾ ਕਰਕੇ ਹੀ ਤਾਂ ਇਹ ਸਾਰਾ ਕੁਝ ਹੋਇਆ, ਪਾਰਟੀਆਂ ਤਾਂ ਮਜ਼ਬੂਤ ਨੇ ਉਹ ਦੋਨੋਂ, ਪਰ ਬਾਣੀ ਕੱਟਤੀ ਜਿੰਨੀ ਜਿੰਨੀ ਉਹਨਾਂ ਨੇ ਕਹੀ ਸੀ। ਆਪਾਂ ਨੂੰ ਜਾ ਕੇ ਪਤਾ ਕਦੋਂ ਪਤਾ ਲੱਗਦਾ ਹੁੰਦਾ, 100 ਸਾਲ ਬਾਅਦ। ਅੱਛਾ ਇਹ ਗੱਲ ਸੀ ਤਾਂ ਸੀਗੀ, ਹੁਣ ਜੇ ਰੌਲਾ ਪਾਉਂਦੇ ਅਸੀਂ ਉਹ ਸਮਝ ਜਾਓ ਭਾਈ, ਸਮਝ ਜਾਓ ਗੱਲ ਕੁਛ ਹੋਰ ਹੈ, ਫਿਰ ਉਹਦੇ ਚ ਕੀ ਹੁੰਦਾ, ਫਿਰ ਅਸੀਂ ਚੁੱਪ ਕਰ ਜਾਂਦੇ ਹਾਂ। ਹੁਣ ਬਿਲਕੁਲ ਚੁੱਪ ਹੋ ਗਏ, ਬਸ ਭਾਣੇ ਚ ਆ ਜਾਓ ਭਾਈ, ਚੁੱਪ ਰਹੋ। ਮਹਾਰਾਜ ਕਹਿੰਦੇ ਮੈਂ ਵੀ ਤਾਂ ਸਮਝਾ ਸਕਦਾ ਇਹਨਾਂ ਨੂੰ, ਲਾਲਾ ਜ਼ੋਰ ਜਿਹੜਾ ਲਾਉਣਾ ਸਮਝਾ ਕੇ ਦੇਖ ਲੈ ਇਹਨਾਂ ਨੂੰ, ਜੇ ਸਮਝਣ ਵਾਲੇ ਹੁੰਦੇ ਸਮਝ ਜਾਂਦੇ, ਇਹਨਾਂ ਨੂੰ ਨਾ ਸਮਝਾ ਤੂੰ, ਇਹਨਾਂ ਨੂੰ ਇੰਨਾ ਹੀ ਸੁਣਾ ਜਿੰਨਾ ਅਸੀਂ ਲਿਖਿਆ। ਕਹਿੰਦੇ ਜੇ ਸੋਤੇ ਸਿੱਧੀ ਸਾਧੂ ਦੀ ਸੰਗਤ ਕਰੇ, ਸੰਤਾਂ ਦੀ ਸੰਗਤ ਕਰੇ, ਕਈ ਪਾਪ ਕੱਟੇ ਜਾਂਦੇ, ਗੁਰੂ ਕੋਲ ਬਹਿਣ ਨਾਲ ਪਾਪ ਕੱਟੇ ਜਾਂਦੇ, ਅੰਮ੍ਰਿਤ ਛਕਣ ਨਾਲ। ਕਹਿੰਦੇ ਅੱਜ ਤੋਂ ਖਾਲਸਾ ਜੀ ਤੁਹਾਡੇ ਪਿਛਲੇ ਸਾਰੇ ਪਾਪ ਮਾਫ, ਪਾਪ ਬਾਣੀ ਚ ਮੰਨੇ ਨੇ, ਬ੍ਰਾਹਮਣ ਕੈਲੀ ਘਾਤ ਕੰਜ ਕਾਣ ਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਵਧੀਆਂ ਸਦਾ ਸਦਾ ਵਿਮਾਨ, ਕਿਸੇ ਚੰਗੇ ਪੁਰਖ ਨੂੰ ਮਾਰ ਦੇਣਾ ਪਾਪ। ਫਿਰ ਗਊ ਹੱਤਿਆ ਦਾ ਦੋਸ਼ ਬਹੁਤ ਭੈੜਾ, ਇਹ ਊਂ ਤੁਹਾਨੂੰ ਲੱਗਦਾ ਵੀ ਆਪਾਂ ਊਂ ਕਹਿ ਦੇ ਲੋ ਵੀ ਜੇ ਜੇ ਹਿੰਦੂ ਮਤ ਹੈ ਜੀ ਫਲਾਨਾ ਢਿਮਕਾ, ਨਹੀਂ, ਬਹੁਤ ਭਾਰੀ ਪਾਪ ਲੱਗਦਾ। ਇਹਨਾਂ ਨੇ ਵੀ ਕਾਫੀ ਗਊਆਂ ਮਾਰ ਤਾਂ ਦਿੱਤੀਆਂ, ਉਧਰ ਵੀ ਅਮਰੀਕਾ ਜੀ ਵੀ ਮਾਰੀਆਂ, ਬਹੁਤ ਦੋਸ਼ ਹੇਠ ਆ ਜਾਣੀ ਗੱਲ ਇਹ। ਚਲੋ ਰਹੋ ਵਿਚਾਰ, ਘਾਤ ਕੰਜਕਾਂ, ਕੰਜਕਾਂ ਕੁੜੀਆਂ ਨੂੰ ਮਾਰ ਦੇਣਾ, ਲੋਕ ਹੁਣ ਕਰਾਈ ਜਾਂਦੇ ਅਬੋਰਸ਼ਨ ਕਰਾ ਤਾ, ਕੁੜੀਆਂ ਮਾਰਤੀਆਂ, ਫਿਰ ਜਿਉਂਦੀਆਂ ਕੁੜੀਆਂ ਮਾਰ ਦੇ। ਆ ਹੁਣ ਤਾਂ ਕੋਈ ਟਿਕ ਟਕਾਓ ਹੈ, ਮੇਰੇ ਵੇਲੇ ਦੀ ਗੱਲ, ਪਿੰਡ ਵਿਚ ਸਾਡੇ ਸਾਹਮਣੇ ਹੁੰਦੇ ਸੀ ਉਹ ਬਜੁਰਗ ਸੀਗੇ, ਉਹਦਾ ਪਿਓ ਦਲੀਪ ਸਿੰਘ, ਉਹ ਨਿਧਾਨਾ ਉਹਦਾ ਨਾਂ ਸੀ, ਨਿਧਾਨਾ ਪਿਓ ਸੀ, ਦਲੀਪ ਸਿੰਘ ਮੁੰਡਾ, ਦੋਨੋਂ ਇੱਕੋ ਹੀ ਲੱਗਦੇ। ਉਹਨਾਂ ਦੀ ਬੁੜੀ ਕੀ ਕਰਦੀ ਸੀ, ਜਦੋਂ ਕੁੜੀ ਹੋਣੀ ਆਪ ਬੁੜੀ ਗਲ ਗੁੱਠਾ ਦੇ ਕੇ ਕੁੜੀ ਮਾਰ ਦਿੰਦੇ ਹੁੰਦੇ ਸੀ ਲੋਕ। ਪਹਿਲਾਂ ਜੇ ਕੁੜੀ ਹੋਣੀ ਘੜੇ ਚ ਪਾ ਕੇ ਧਰਤੀ ਚ ਦੱਬੇ ਆਉਣੀ, ਜਾਂ ਇੱਕ ਇਲਾਕਾ ਉੱਥੇ ਦੁੱਧ ਚ ਡਬੋ ਦਿੰਦੇ ਕੁੜੀ। ਇਹ ਸਾਧ ਸੰਗਤ ਜੀ ਬਹੁਤ ਵੱਡਾ ਪਾਪ ਹੈ। 7 ਕੁੜੀਆਂ ਕੰਸ ਨੇ ਮਾਰੀਆਂ ਸੀ, ਤੇ ਫਿਰ ਹਾਲ ਕੀ ਆ, ਬਿਜਲੀ ਉਹੀ ਆ, ਬਹੁਤ ਬੈਰ ਲੈਂਦੀ। ਫਿਰ ਮਾਮਾ ਭਾਣਜਾ ਕਹਿੰਦੇ ਫਿਰ ਜਿੱਥੇ ਇਕੱਠੇ ਹੋ ਜਾਣ, ਕਹਾਉਂਦੀ ਤਾਂ ਹੈ ਗੇੜੇ। ਇਸ ਕਰਕੇ ਹੈ ਕੁੜੀਆਂ ਮਾਰਨੀਆਂ ਵੱਡਾ ਪਾਪ, ਗੁਰੂ ਗ੍ਰੰਥ ਸਾਹਿਬ ਨੇ ਮੰਨਿਆ। ਅਣਚਾਰੀ ਕਾ ਧਾਨ, ਅਣਚਾਰੀ ਹੁੰਦਾ ਜਿਹਦੀ ਕਮਾਈ ਗਲਤ ਹੋਵੇ ਤੇ ਘਰੋਂ ਰੋਟੀ ਖਾਣ ਦਾ ਵੀ ਪਾਪ ਲੱਗਦਾ। ਇਹ ਚਾਰ ਪਾਪ ਵੱਡੇ ਮੰਨੇ ਮਹਾਰਾਜ ਕਹਿੰਦੇ ਨੇ, ਚਾਰ ਕੁਰਹਿਤਾਂ ਵੱਡੀਆਂ ਵੱਡੇ ਪਾਪ ਹੈ, ਹੁੱਕਾ, ਹਜਾਮਤ, ਹਲਾਲੋ, ਹਰਾਮ। ਜਰਾ ਵੀ ਤੰਬਾਕੂ ਦੀ ਵਰਤੋਂ ਕਰਨੀ ਜਿਹੜੀ ਆ ਉਹ ਪਾਪ ਹੈ। ਅੱਜ ਜਦੋਂ ਮੈਂ ਪਹਿਲੀ ਸੀਡੀ ਤਿਆਰ ਕੀਤੀ ਸੀ ਜਪਜੀ ਸਾਹਿਬ ਦਾ ਮਹਾਤਮ ਤੇ ਤੰਬਾਕੂ ਦੇ ਉੱਤੇ, ਜਦੋਂ ਮੈਂ ਦੱਸਿਆ ਵੀ ਸਕੰਦ ਪੁਰਾਣ ਦੇ 18ਵੇਂ ਅਧਿਆਏ ਵਿਚ ਇਹ ਲਿਖਿਆ ਕਿ ਇਹ ਗਊ ਦੇ ਖੂਨ ਤੋਂ ਬਣਿਆ। ਹਰਿਆਣੇ ਵਿਚ ਕਈ ਬੰਦਿਆਂ ਨੇ ਜਦੋਂ ਸੁਣੀ, ਉਧਰਲੇ ਬੰਦੇ ਵੀ ਛੱਡ ਗਏ ਤੰਬਾਕੂ, ਕਹਿੰਦੇ ਸਾਨੂੰ ਕਿਸੇ ਦੱਸਿਆ ਨੀ ਵੀ ਇਹ ਗਊ ਦਾ ਖੂਨ ਹੈ। ਕਿਉਂ? ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਹੁੱਕਾ, ਹਜਾਮਤ, ਕੇਸਾਂ ਦਾ ਘਸਾਉਣਾ, ਪਟਾਉਣਾ, ਮਨਾਉਣਾ, ਦਵਾਈਆਂ ਲਾ ਕੇ ਨਾਸ ਕਰਨਾ ਵੀ ਪਾਪ ਹੈ। ਇਹਨੂੰ ਪਾਪ ਮੰਨਿਆ ਬਾਣੀ ਚ, ਗੁਰੂ ਕੀ ਰਹਿਤ ਵਿਚ। ਅੱਜ ਕੱਲ ਕਈ ਹੁਣ ਜਿਵੇਂ ਅੰਮ੍ਰਿਤ ਤਾਂ ਛਕ ਲੈਂਦੀਆਂ, ਕਈ ਬੀਬੀਆਂ ਨੇ ਅੰਮ੍ਰਿਤ ਛਕਿਆ, ਕਈਆਂ ਨੇ ਮੇਰਾ ਖਿਆਲ ਕਈ ਜਗ੍ਹਾ ਦੇਖਿਆ ਦਸਤਾਰਾਂ ਵੀ ਜਾਂ ਫਿਰ ਭਰਵੱਟੇ ਜਰੂਰ ਮਨਾਉਂਦੀਆਂ। ਦੇਖ ਲੋ ਇੱਥੇ ਤਾਂ ਠੀਕ ਹੈ, ਫਿਰ ਗਾਹਾਂ ਜਿਹੜਾ ਧਰਮਰਾਜ ਦੇ ਕੋਲ ਜਾ ਕੇ ਖੜਨਾ, ਉੱਥੇ ਜਵਾਬ ਦੇਣਾ ਔਖਾ ਹੋ ਜਾਂਦਾ। ਸਾਡਾ ਫਰਜ਼ ਕਹਿਣਾ, ਉੱਥੇ ਬੰਦਾ ਜਾ ਕੇ ਮੁੱਕਰ ਨਹੀਂ ਸਕਦਾ ਵੀ ਮੈਨੂੰ ਪਤਾ ਨਹੀਂ ਸੀ ਜੀ, ਮੈਨੂੰ ਐ ਨਹੀਂ ਸੀਗੀ। ਉਹ ਬਹੁਤ ਸਜ਼ਾ ਦਿੰਦੇ, ਫਿਰ ਉਹਨੂੰ ਰਿੱਛ ਦਾ ਜਨਮ ਦਿੰਦੇ ਨੇ। ਕਹਿੰਦੇ ਚੰਗਾ ਤੈਨੂੰ ਇੰਨੇ ਵਾਲ ਦੇਵਾਂਗੇ ਨਾ, ਜਿਹੜਾ ਵਿਰੋਧ ਕਰਦਾ ਇੱਥੋਂ ਕੇਸਾਂ ਦਾ, ਕੇਸਾਂ ਦੇ ਵਿਰੋਧ ਕਰਨ ਵਾਲੇ ਨੂੰ ਰਿੱਛ ਬਣਾ ਦੇ, ਵੱਡੇ ਵੱਡੇ ਵਾਲਾਂ ਵਾਲਾ ਜਾਨਵਰ ਬਣਾ ਦੇ। ਕਹਿੰਦੇ ਲੈ ਹੁਣ ਇਹਨੂੰ ਸੰਭਾਲ ਆਪਣਿਆਂ ਨੂੰ, ਤੜਫਦਾ ਫਿਰ ਵੱਡੀ ਜਾਤ ਵਾਲਾ ਕੂਕਰ ਬਣ। ਸਤਿਗੁਰੂ ਮਹਾਰਾਜ ਕਹਿੰਦੇ ਤੁਹਾਨੂੰ ਇਹ ਚੰਗੇ ਨਹੀਂ ਲੱਗਦੇ ਜਿਹੜੇ ਮੈਂ ਬਣਾਏ ਨੇ ਤੁਹਾਨੂੰ, ਇਹ ਤਾਂ ਮੇਰੀ ਕੀਤੀ ਉੱਤੇ ਕਿੰਤੂ ਪਰੰਤੂ ਹੋ ਗਿਆ ਤੁਹਾਨੂੰ। ਇਸ ਕਰਕੇ ਸਤਿਗੁਰੂ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਕਿ ਜੇ ਤੁਸੀਂ ਸਾਧ ਸੰਗਤ ਵੈਸੇ ਕਰੀ ਜਾਓ, ਪਾਪ ਸਭ ਕਿਲਵਿਖ ਪਾਪ ਦੋਖ ਲਹਿ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ। ਪਾਪ ਤਾਂ ਬਾਣੀ ਚ ਬਹੁਤ ਜਗ੍ਹਾ ਆਇਆ, ਇਸ ਕਰਕੇ ਸੰਗਤ ਨਾਲ, ਸੰਗਤ ਵਿਚ ਬਹਿਣ ਨਾਲ ਪਾਪ ਸੁੱਤੇ ਸਿੱਧੀ ਧੋਤੇ ਜਾਂਦੇ ਨੇ। ਦੋ ਅਰਥ ਨੇ, ਰਾਮਦਾਸ ਸਰੋਵਰ ਨਹਾਤੇ, ਉਹ ਸਾਧ ਸੰਗਤ ਨੂੰ ਵੀ ਕਿਹਾ ਸਭ ਉਤਰੇ ਪਾਪ ਕਮਾਤੇ, ਕਿਵੇਂ ਗੁਰ ਕਾ ਸ਼ਬਦ ਵਿਚਾਰੇ, ਕਿਵੇਂ ਕਹਿੰਦੇ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ। ਸਾਧ ਸੰਗਤ ਵਿਚ ਆ ਕੇ ਬੈਠ ਕੇ ਹੀ ਪਾਪ ਨਿਵਿਰਤ ਹੁੰਦੇ ਨੇ, ਇਹ ਵੀ ਇਸ਼ਨਾਨ ਹੈ, ਇੱਕ ਸਰੋਵਰ ਦਾ ਵੀ ਇਸ਼ਨਾਨ ਹੈ। ਨਿਤ ਪ੍ਰਤ ਨਹਾਵਣ ਰਾਮ ਸਰ ਕੀਜੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਸ ਕਰਕੇ ਸਤਿਗੁਰੂ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਤੇਰੇ ਪਾਪ ਨਾਸ ਹੋ ਜਾਣਗੇ, ਤੂੰ ਸੰਗਤ ਵਿਚ ਬੈਠਿਆ ਕਰ, ਚੰਗੇ ਗੁਰਮੁਖਾਂ ਦੀ ਸੰਗਤ ਕਰਿਆ ਕਰ। ਇਹ ਸੁਤੇ ਸਿੱਧੀ ਇਹ ਚੀਜ਼ ਨੂੰ ਮੇਟ ਦਿੰਦੇ ਮਹਾਂਪੁਰਖ, ਇਹ ਇਹਨਾਂ ਚ ਚੀਜ਼ ਹੁੰਦੀ ਹੈ। ਪਰ ਉਹ ਜਿਹੜਾ ਬੰਦਾ ਸਮਝਦਾ ਉਸੇ ਨੀ ਪਤਾ ਹੁੰਦਾ ਇਹ ਗੱਲ ਦਾ। ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਕਹਿੰਦੇ ਜਦੋਂ ਕੋਈ ਸਾਧੂਆਂ ਦੀ ਸੰਗਤ ਕਰਦਾ, ਸਾਧ ਸੰਗਤ ਚ ਬੈਠਦਾ, ਸੰਤਾਂ ਦੀ ਸੰਗਤ ਕਰਦਾ, ਉਹ ਅੰਮ੍ਰਿਤ ਰੂਪ ਸ਼ੁਭ ਗੁਣਾਂ ਨੂੰ ਬੈਠ ਕੇ ਗਾਉਂਦਾ, ਕੀਰਤਨ, ਕਥਾ। ਜਾਂ ਆਪਾਂ ਸੁਤੇ ਸਿੱਧ ਵੀ ਹੁਣ ਸਾਡੇ ਕੋਲ ਸੰਗਤ ਆ ਕੇ ਬਹਿ ਜਾਂਦੀ ਆ, ਅਸੀਂ ਕਿਹੜਾ ਉੱਥੇ ਹੋਰ ਗੱਲ ਕਰਦੇ, ਪਾਣੀ ਦੀ ਗੱਲ ਚੱਲ ਪੈਂਦੀ, ਇੱਥੇ ਕਥਾ, ਫਿਰ ਘਰ ਚ ਜਾ ਕੇ ਕਥਾ, ਫਿਰ ਕਥਾ ਹੀ ਕਥਾ। ਜਦੋਂ ਆਉਂਦੇ ਨੇ ਵੀ ਪੰਗਤੀ ਦਾ ਕੋਈ ਚੱਲ ਪਿਆ, ਕੋਈ ਸਾਖੀ ਚੱਲ ਪਈ, ਕੋਈ ਹੋਰ ਚੱਲ ਪਈ, ਫਿਰ ਕਥਾ, ਕਥਾ ਹੀ ਚੱਲਦੀ ਰਹਿੰਦੀ ਹੈ। ਉੱਥੇ ਸਿੱਖ ਆਪਾਂ ਚਾਰ ਗੁਰਸਿੱਖ ਇਕੱਠੇ ਹੁੰਦੇ, ਕਥਾ ਚੱਲਦੀ ਹੈ। ਤਾਂ ਸਤਿਗੁਰੂ ਕਹਿੰਦੇ ਨੇ ਜਦੋਂ ਤੁਸੀਂ ਬੈਠਦੇ ਹੋ ਸਾਧ ਸੰਗਤ ਵਿਚ, ਤੁਹਾਡਾ ਸੁਤੇ ਸਿੱਧੀ ਹਰ ਜਸ ਹੋਣ ਲੱਗ ਜਾਂਦਾ, ਕੀਰਤਨ ਹੋਣ ਲੱਗ ਜਾਂਦਾ। ਕਿਉਂਕਿ ਮੈਂ ਜਾਂਦਾ ਰਿਹਾ ਜਦੋਂ ਬਾਬਾ ਹਰਨਾਮ ਸਿੰਘ ਜੀ ਕੋਲ ਰਾਮਪੁਰ ਖੇੜੇ, ਬੱਸ ਤੋਂ ਉਤਰਨਾ ਉਥੋਂ ਕਿਲੋ ਕੁ ਮੀਟਰ ਪੈਂਦਾ ਸੀ ਉਹਨਾਂ ਦਾ। ਇਹ ਮੇਰੇ ਪ੍ਰੈਕਟੀਕਲ ਨੇ ਵੀ ਜਦੋਂ ਬਸ ਉਥੋਂ ਤੁਰ ਕੇ ਉਧਰ ਨੂੰ ਮਹਾਂਪੁਰਖਾਂ ਵੱਲ ਨੂੰ ਤੁਰਨਾ ਤਾਂ ਆਪਣੇ ਆਪ ਹੀ ਸਿਮਰਨ ਸ਼ੁਰੂ ਹੋ ਜਾਂਦਾ ਸੀ। ਬ੍ਰਹਮ ਗਿਆਨੀ ਦੀ ਸੰਗਤ ਦਾ ਇੰਨਾ ਮਹਾਨ ਫਲ ਹੁੰਦਾ। ਇੱਕ ਵਾਰ ਕੋਲ ਖੜੇ ਸੀ ਕਿਸੇ ਮਹਾਂਪੁਰਖ ਦੇ, ਖੜੇ ਹੀ ਸਮਾਧੀ ਲੱਗ ਗਈ ਕੋਲੇ। ਬੜਾ ਪ੍ਰਭਾਵ ਹੁੰਦਾ ਇਹਨਾਂ ਦਾ, ਇਹਨਾਂ ਦੇ ਪ੍ਰਕਾਸ਼ ਬਹੁਤ ਜ਼ਿਆਦਾ ਹੁੰਦਾ, ਕਿਉਂ ਉਹਨਾਂ ਦੀ ਕਮਾਈ ਬਹੁਤ ਜ਼ਿਆਦਾ ਹੁੰਦੀ ਹੈ, ਪ੍ਰਭਾਵ ਇਸੇ ਕਰਕੇ ਪੈਂਦਾ। ਜਿਵੇਂ ਰਾਜੇ ਮਹਾਰਾਜਿਆਂ ਦਾ ਪ੍ਰਭਾਵ ਦੇਖੋ ਕਿੰਨਾ ਪੈਂਦਾ। ਰਾਜੇ ਕੋਲ ਕੀ ਚੀਜ਼ ਹੈ? ਰਾਜੇ ਵੀ ਪਿਛਲੇ ਸਾਧੂ ਹੀ ਹੁੰਦੇ ਨੇ, ਪਿਛਲੀ ਕਮਾਈ ਹੁੰਦੀ ਇਹਨਾਂ ਦੀ ਵੀ। ਇਸ ਤਰ੍ਹਾਂ ਬਹੁਤ ਕਮਾਈ ਕੀਤੀ ਹੁੰਦੀ ਇਹਨਾਂ ਦੀ। ਤਾਂ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਅੱਗੇ, ਸਾਧਕੈ ਸੰਗ ਸਰਬ ਥਾਨ ਗੰਮ, ਗੰਮ ਹੁੰਦੀ ਪਹੁੰਚ ਹੋ ਜਾਂਦੀ ਹੈ ਸਾਧੂਆਂ ਦੇ ਨਾਲ ਸੰਗਤ ਕਰਨੇ ਕਰਕੇ ਬੰਦਾ ਸਾਰਿਆਂ ਥਾਵਾਂ ਦੇ ਉੱਤੇ ਪਹੁੰਚ ਹੋ ਜਾਂਦੀ ਹੈ। ਸੱਚਖੰਡ ਤੱਕ ਵੀ ਬੈਠੇ ਸਮਾਧੀ ਚ ਸਾਰਾ ਕੁਝ ਦਿਖਾ ਦਿੰਦੇ ਨੇ, ਚੱਲ ਕਹਿੰਦੇ ਤੈਨੂੰ ਘੁਮਾ ਲਿਆਈਏ, ਇਹ ਉਹ ਪ੍ਰਗਟ ਨਹੀਂ ਕਰਦੇ ਹੁੰਦੇ ਗੱਲਾਂ, ਘੁਮਾ ਤਾਂ ਸਾਰੇ ਕਿਤੇ ਹੀ ਦਿੰਦੇ ਨੇ, ਬੈਠੇ ਬਿਠਾਏ ਹੀ ਕਹਿੰਦੇ ਚੱਲ ਘੁਮਾ ਦਿੰਦੇ ਤੈਨੂੰ। ਕਿਸੇ ਨੇ ਬੇਨਤੀ ਕੀਤੀ ਸੀ ਕਿਸੇ ਮਹਾਂਪੁਰਖ ਕੋਲੇ, ਕਰੇ ਜੀ ਉਹ ਬਗਦਾਦ ਵਾਲੇ ਪੀਰ ਦੇ ਮੁੰਡੇ ਨੂੰ ਦਿਖਾਇਆ ਸੀ ਮਹਾਰਾਜ ਨੇ, ਤੇ ਮੈਨੂੰ ਤਾਂ ਤੁਸੀਂ ਚੱਲ ਥੋੜੇ ਹੀ ਦਿਖਾ ਦੋ। ਉਹ ਹੱਸਣ ਲੱਗ ਗਏ, ਕਹਿੰਦੇ ਚੱਲ ਤੈਨੂੰ ਪਤਾਲ ਚ ਲੈ ਚੱਲਦੇ ਆ। ਬੈਠੇ ਉੱਥੇ ਦੋਵੇਂ ਪਤਾਲ ਚਲੇ ਗਏ। ਉਹ ਕਹਿੰਦਾ ਕਈ ਥਾਈ ਸੰਗਤ ਦਿਖਾਈ ਪਤਾਲ ਜੀ, ਬੜਾ ਪ੍ਰਸ਼ਾਦ ਵੀ ਛਕਾਇਆ ਮੈਨੂੰ, ਕਿਉਂ ਇਹ ਸਮਰੱਥ ਹੁੰਦੇ ਦਿਖਾਉਣ ਚ ਇਹ। ਪਰ ਕਮਾਈ ਵਾਲਿਆਂ ਦੀ ਗੱਲਾਂ ਕਰਦਾ ਮੈਂ ਹੁਣ, ਜਿਨ੍ਹਾਂ ਦੀ ਕਮਾਈ ਨੀ, ਜਿਨ੍ਹਾਂ ਦਾ ਕੋਈ ਨਿਤਨੇਮ ਨੀ, ਕੋਈ ਸ਼ਰਧਾ ਨੀ, ਭਾਵਨਾ ਨੀ, ਉਹਨਾਂ ਨੂੰ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਆ ਸਕਦਾ। ਸਾਧਕੈ ਸੰਗ ਸਰਬ ਥਾਨ ਗੰਮ, ਫਿਰ ਇਹਦਾ ਅਰਥ ਕੀ ਕਰਾਂਗੇ ਕਿ ਸਾਰਿਆਂ ਥਾਵਾਂ ਤੇ ਗਮਤਾ ਪਹੁੰਚ ਕਿਵੇਂ ਹੋ ਸਕਦੀ, ਉਹਨਾਂ ਦੀ ਪਹੁੰਚ ਹੋ ਜਾਂਦੀ। ਨਾਨਕ ਸਾਧਕੈ ਸੰਗ ਸਫਲ ਜਨਮ, ਸਤਿਗੁਰੂ ਕਹਿੰਦੇ ਗੁਰਮੁਖਾਂ ਦੀ, ਮਹਾਂਪੁਰਖਾਂ ਸਾਧੂਆਂ ਦੀ ਜਾਂ ਸਾਧ ਸੰਗਤ ਕਰਕੇ, ਗੁਰੂ ਸਾਹਿਬ ਦੀ ਸੰਗਤ ਕਰਕੇ ਮਨੁੱਖਾ ਦੇ ਹੀ ਜਨਮ ਜਿਹੜਾ ਸਫਲ ਹੋ ਜਾਂਦਾ ਹੈ, ਸਹਿਤ ਫਲ ਦੇ ਹੋ ਜਾਂਦਾ। ਸਾਧ ਕੈ ਸੰਗ ਨਹੀਂ ਕਛ ਕਾਲ, ਸਾਧੂਆਂ ਦੀ ਸੰਗਤ ਕਰਕੇ, ਸਾਧ ਸੰਗਤ ਕਰਕੇ ਕਹਿੰਦੇ ਫਿਰ ਕੋਈ ਘਾਲ ਕਮਾਈ ਨਹੀਂ ਕਰਨੀ ਪੈਂਦੀ, ਸੁਤੇ ਸਿੱਧੀ ਘਾਲ ਕਮਾਈ ਹੋ ਜਾਂਦੀ। ਹੁਣ ਆਪਾਂ ਇੱਥੇ ਬੈਠੇ ਹਾਂ, ਸੁਤੇ ਸਿੱਧੀ ਹੋ ਜਾਂਦੀ ਹੈ, ਕਿਉਂ ਘਰੇ ਰਹਿ ਕੇ ਆਪਣੇ ਤੋਂ ਉਦਮ ਨਹੀਂ ਹੁੰਦਾ। ਸੰਤਾਂ ਕੋਲ ਚਲੇ ਜਾਓ, ਮਹਾਂਪੁਰਸ਼ਾਂ ਕੋਲ ਅਸੀਂ ਜਾਂਦੇ ਹੁੰਦੇ ਸੀ ਜਾਂ ਨਾਲ ਰਹਿਣਾ, ਸੁਤੇ ਸਿੱਧੀ ਇੱਕ ਉਦਮ ਉੱਥੇ ਬਣਿਆ ਹੁੰਦਾ। ਬਾਬਾ ਗੁਰਬਚਨ ਸਿੰਘ ਜੀ ਖਾਲਸਾ ਵੇਲੇ ਉਹਨਾਂ ਨੇ ਸੁਤੇ ਸਿੱਧੀ 2 ਵਜੇ ਸਭ ਨੇ ਉੱਠ ਜਾਣਾ। ਪੁਰਾਣੇ ਸਿੰਘ ਉੱਠ ਜਾਂਦੇ ਹੁੰਦੇ ਕਿ 4 ਵਜੇ ਉੱਠਣ ਦਾ ਹੁਕਮ ਹੋਇਆ, 4 ਵਜੇ ਉੱਠਿਆ ਕਰੋ। ਕੁਛ ਭੈ ਦੇ ਸਹਿਤ ਹੁੰਦਾ। ਜਦੋਂ ਜਥੇ ਚ ਹੁੰਦੇ ਸੀ ਬਾਬਾ ਠਾਕੁਰ ਸਿੰਘ ਜੀ ਨੇ ਸਵੇਰੇ 4 ਵਜੇ, ਆਪ ਤਾਂ 2 ਵਜੇ ਉੱਠ ਜਾਂਦੇ ਸੀ, ਨਿਤਨੇਮ ਕਰਕੇ 4 ਵਜੇ ਬਾਬੇ ਨੇ ਇੱਕ ਜਕਾਰਾ ਛੱਡ ਦੇਣਾ, ਬਸ ਉੱਚੀ ਦੇ ਜਕਾਰਾ ਛੱਡ ਦੇਣਾ। ਉਹ ਸਾਰਿਆਂ ਨੇ ਸਤਿ ਸ੍ਰੀ ਅਕਾਲ ਕਰਕੇ ਸਭ ਨੇ ਬੈਠੇ ਰਹਿਣਾ, ਬਸ ਇੰਨੇ ਕਰਦੇ ਹੁੰਦੇ, ਜਾਓ ਵੇ ਕਰ ਲਓ ਇਸ਼ਨਾਨ। ਇਸ ਤਰ੍ਹਾਂ ਹੁੰਦਾ ਸੁਤੇ ਸਿੱਧੀ ਘਾਲ ਕਮਾਈ, ਕਿਉਂਕਿ ਉੱਥੇ ਹੋਰ ਕੋਈ ਕੰਮ ਨਹੀਂ ਗਾ, ਘਾਲ ਕਮਾਈ ਸੁਤੇ ਸਿੱਧੀ ਕਰੀ ਜਾਂਦੇ ਆ ਲੰਗਰ ਦੀ। ਹੁਣ ਆਪਾਂ ਇੱਥੇ ਲੱਭਦੇ ਹਾਂ ਭਾਂਡੇ ਮਾਂਜਣ ਨੂੰ ਮਿਲ ਜਾਣ, ਕਿਤੇ ਜੋੜੇ ਝਾੜਨ ਨੂੰ ਮਿਲ ਜਾਣ, ਕਿਤੇ ਸਾਨੂੰ ਆਹ ਸੇਵਾ ਮਿਲ ਜੇ। ਉੱਥੇ ਕਿਸੇ ਨੂੰ ਪ੍ਰਕਾਸ਼ ਦੀ ਸੇਵਾ ਮਿਲ ਜਾਂਦੀ ਸੀ, ਕਿਸੇ ਨੂੰ ਹੋਰ ਸੇਵਾ ਮਿਲ ਜਾਂਦੀ, ਕੋਈ ਲੰਗਰ ਛਕਾਉਂਦਾ ਬਣਾਉਂਦਾ ਸੀ, ਕੋਈ ਦੇਗ ਬਣਾਉਂਦਾ ਸੀ, ਉਹ ਵੈਸੇ ਹੀ ਸੁਭਾਵਕ ਹੀ ਸੇਵਾ ਮਿਲ ਜਾਂਦੀ ਸੀ। ਘਾਲ ਕਮਾਈ ਵੀ ਸੁਤੇ ਸਿੱਧੀ ਹੋ ਜਾਂਦੀ ਸੀ, ਕਿਉਂ ਉਹਨਾਂ ਨੇ ਸਵੇਰ ਤੋਂ ਲੈ ਕੇ ਕਹਿਣਾ ਚਲੋ ਸੁਖਮਨੀ ਸਾਹਿਬ ਦਾ ਪਾਠ ਪ੍ਰਕਾਸ਼ ਕਰੋ, ਫਿਰ ਆਸਾ ਦੀ ਵਾਰ ਪਾਈ, ਚਲੋ ਸਾਰੇ ਬੈਠੋ ਆਸਾ ਦੀ ਵਾਰ ਚ, ਫਿਰ ਕਥਾ ਹੋ ਜਾਣੀ, ਫਿਰ ਸੰਥਿਆ ਸ਼ੁਰੂ ਹੋ ਜਾਣੀ ਸਾਡੀ, ਫਿਰ ਹੁਣ 25 ਵਾਰ ਪੜ੍ਹਨਾ, ਫਿਰ ਦੁਪਹਿਰ ਦਾ ਪ੍ਰਸ਼ਾਦਾ, ਫਿਰ ਦੁਪਹਿਰੇ ਛੋਟੀਆਂ ਪੋਥੀਆਂ ਦੀ ਕਥਾ, ਉਹ ਟ੍ਰੇਨਿੰਗ ਦੇਈ ਜਾਣੀ ਕਥਾ ਦੀ ਮਹਾਂਪੁਰਸ਼ਾਂ ਨੇ, ਸ਼ਾਮ ਦੀ ਕਥਾ ਤੱਕ ਫਿਰ ਉਹ ਕਰੀ ਜਾਣਾ, ਸ਼ਾਮ ਨੂੰ ਫਿਰ ਕਥਾ, ਕਥਾ ਤੋਂ ਬਾਅਦ ਫਿਰ ਕਥਾ ਦੀ ਵਿਚਾਰ ਹੁੰਦੀ, ਫਿਰ ਰਹਿ ਰਾਸ ਦਾ ਟਾਈਮ ਹੋ ਜਾਣਾ, ਫਿਰ ਰਹਿ ਰਾਸ ਪੜ੍ਹ ਲੈਣੀ, ਫਿਰ ਪ੍ਰਸ਼ਾਦਾ ਛਕਣਾ, ਫਿਰ ਸੰਤਾਂ ਦੇ ਕੋਲ ਬਹਿ ਕੇ ਬਚਨ ਪੁੱਛਣੇ ਸੁਣਨੇ, ਕਥਾ ਅੱਜ ਆ ਆਇਆ ਸੀ, ਫਿਰ ਉਹਨਾਂ ਨੇ ਪੁੱਛਣਾ ਆ ਜੀ 5 ਬਾਣੀਆਂ ਸਭ ਨੇ ਪੜ੍ਹੀਆਂ, ਅੱਜ ਕੋਈ ਰਹਿ ਤਾਂ ਨੀ ਗਿਆ, ਰਹਿ ਰਾਸ ਤੋਂ ਪੜ੍ਹੀ ਆ ਬਈ, ਉਹ ਤਾਂ ਪੁੱਛਦਾ ਸੀ ਕੋਈ, ਘਰਾਂ ਵਿੱਚ ਕੋਈ ਪੁੱਛਣ ਵਾਲਾ ਹੀ ਨਹੀਂ, ਅਗਲਾ ਕਹਿੰਦਾ ਕਰੇ ਨਾ ਕਰੇ ਕਿਹੜਾ ਕਿਸੇ ਨੇ ਪੁੱਛਣਾ। ਉੱਥੇ ਸੁਤੇ ਸਿੱਧੀ ਘਾਲ ਕਮਾਈ ਹੈ, ਸੁਭਾਵਕ ਹੀ ਹੈ, ਮਹਾਂਪੁਰਸ਼ ਕਦੇ ਮੂੰਹ ਖਾਲੀ ਨਹੀਂ ਬਹਿਣ ਦੇਣਗੇ। ਇੱਕ ਵਾਰ ਅਸੀਂ ਪ੍ਰਸ਼ਾਦਾ ਛਕਦੇ ਗੱਲਾਂ ਕਰੀਏ ਆਪਣੇ 2-3 ਜਾਣੇ, ਉਧਰੋਂ ਬਾਬਾ ਜਰਨੈਲ ਸਿੰਘ ਜੀ ਆ ਗਏ, ਨਾਭਾ ਸਾਹਿਬ ਦੀ ਗੱਲ ਹੈ, ਚੰਡੀਗੜ੍ਹ ਕੋਲ ਪੈਂਦਾ, ਸੰਤ ਆ ਕੇ ਕਹਿੰਦੇ ਓਏ ਤੁਸੀਂ ਗੱਲਾਂ ਕਰੀ ਜਾਂਦੇ ਹੋ, ਜਪਜੀ ਸਾਹਿਬ ਦਾ ਪਾਠ ਨੀ ਨਾਲ ਨਾਲ ਹੁੰਦਾ ਥੋਤੋਂ? ਉਹ ਮੈਂ ਕਿਹਾ ਜਪਜੀ ਸਾਹਿਬ ਕਿੱਦਾਂ ਕਰੀਏ ਪ੍ਰਸ਼ਾਦਾ ਛਕਦੇ? ਕਹਿੰਦੇ ਸੁਰਤੀ ਨਾਲ, ਕਹਿੰਦੇ ਅੰਦਰੇ ਅੰਦਰ ਪਾਠ ਕਰਨਾ, ਨਾ ਰੋਟੀ ਖਾਣੀ ਹੈ, ਫਿਰ ਦੇਖੋ ਆਨੰਦ। ਕਹਿੰਦੇ 4 ਘੰਟੇ ਰੋਟੀ ਪੇਟ ਚ ਰਹਿੰਦੀ ਹੈ, 4 ਘੰਟੇ ਹੀ ਆਨੰਦ ਰਹੂਗਾ। ਜਿਹੜੇ ਬੰਦੇ ਹੁਣ ਅੱਜ ਕੱਲ੍ਹ ਰੋਟੀ ਖਾਣ ਨਾਲ TV ਦੇਖੀ ਜਾਂਦੇ ਆ, ਉਹਦਾ ਤਾਂ ਹੀ ਉਹਨੇ ਮਨ ਟਿਕਦਾ ਨਾ, ਉਹ ਆ ਜਾਣਗੇ ਮੇਰਾ ਮਨ ਨਹੀਂ ਟਿਕਦਾ। ਫਿਰ ਰੋਟੀ ਜਿਹਨੇ ਹੁਣ ਖਾਧੀ ਮੀਟ ਨਾਲ, ਉਹਦਾ ਮਨ ਕਿਵੇਂ, ਆਮਲੇਟ ਨਾਲ ਰੋਟੀ ਖਾ ਕੇ ਮੀਟ, ਇਸੇ ਕਰਕੇ ਰੋਟੀ ਵਿਚ ਇੰਨੀ ਸੁਚਮ ਰੱਖਦੇ ਆ ਵੀ ਕਿਰਪਾਨ ਭੇਟਾ ਕਰਦੇ ਆ ਮਨ ਭਟਕਦਾ ਨੀ। ਤੁਸੀਂ ਇੱਕ ਮਹੀਨਾ ਘਰੇ ਹੱਥੀ ਰੋਟੀ ਖਾਈ ਜਾਓ, ਪ੍ਰੈਕਟੀਕਲ ਵਜੋਂ ਕਿਤੇ ਇੱਕ ਦਿਨ ਬਾਹਰ ਰੋਟੀ ਖਾ ਲਓ, ਬਸ ਤੁਹਾਡਾ ਉਦਣ ਹੀ ਮਨ ਤੜਫਣ ਲੱਗ ਜਾਊ, ਕਿਉਂਕਿ ਉੱਥੇ ਕੁਛ ਹੋਰ ਹੁੰਦਾ, ਇੱਥੇ ਕੁਛ ਹੋਰ ਹੁੰਦਾ। ਹੱਥ ਗੰਦੇ ਬੰਦੇ, ਕੋਈ ਸਿਗਰਟਾਂ ਬੀੜੀਆਂ ਵਾਲੇ ਲਾਤੇ, ਕਿਸੇ ਨੇ ਕੋਈ ਲਾਤੇ, ਉਹ ਗੱਲਾਂ ਕਰਦੇ, ਕੋਈ ਜੁੱਤੀ ਪਾ ਕੇ ਤਿਆਰ ਕਰਦਾ, ਇਹ ਸਾਰੀਆਂ ਚੀਜ਼ਾਂ ਦਾ ਮਨ ਕਿਉਂਕਿ ਬਹੁਤ ਸੂਖਮ ਹੋਣ ਕਰਕੇ ਉਹਤੇ ਪ੍ਰਭਾਵ ਪੈਂਦਾ ਹਰੇਕ ਚੀਜ਼ ਦਾ। ਇਹ ਏਦਾਂ ਹੀ ਨਹੀਂ ਹੁੰਦੀ, ਖੇਡ ਤਮਾਸ਼ਾ ਨਹੀਂ ਹੈ ਭਗਤੀ ਕਰਨੀ ਕੋਈ। ਤਾਂ ਸਤਿਗੁਰੂ ਕਹਿੰਦੇ ਨੇ ਜਿਹੜੇ ਸਾਧੂ ਹੁੰਦੇ ਨੇ ਇਸੇ ਚੀਜ਼ ਨੂੰ ਤਾਂ ਸਾਧਦੇ ਨੇ, ਉਹ ਬਹੁਤ ਸੁਚਮ ਰੱਖਦੇ। ਹੁਣ ਵੀ ਕਈ ਜਿਹੜੇ ਗੁਰਮੁਖ ਨੇ ਬੜੀ ਉੱਚੀ ਅਵਸਥਾ ਚ ਹੈ, ਜਹਾਜ਼ ਚ ਜਦੋਂ ਬਹਿ ਜਾਂਦੇ ਨੇ ਬਸ ਸੀਟ ਤੇ ਬਹਿ ਕੇ ਸਮਾਧੀ ਲਾ ਲੈਣੀ, ਭਾਵੇਂ 24 ਘੰਟੇ ਦਾ ਕਿਉਂ ਨਾ ਸਫ਼ਰ ਹੋਵੇ, ਨਾ ਸਾਰੇ ਰਾਹ ਪਾਣੀ ਵੀ ਨੀ ਪੀਣਾ, ਆਰਾਮ ਨਾਲ ਬੈਠੇ ਰਹਿਣਾ, ਸਮਾਧੀ ਜੋੜ ਲੈਣੀ ਆ, ਬੈਠੇ ਰਹਿਣਾ, ਜਾ ਕੇ ਉਤਰ ਕੇ ਕਿਰਪਾਨ ਪਾ ਕੇ ਫੇਰ ਜਾ ਕੇ ਕਿਤੇ ਛਕਣਾ ਕੁਛ। ਕਈਆਂ ਦੀ ਇਹੋ ਜਿਹੀ ਵਿਵਸਥਾ ਹੈਗੀ ਆ। ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਤੁਸੀਂ ਵੀ ਭਾਈ ਇਉਂ ਸਾਧ ਸੰਗਤ ਸੋਤੇ ਸਿੱਧ ਹੋਣ। ਜੇ ਸਾਧੂ ਦੀ ਸੰਗਤ ਜਿਹੜੀ ਆ, ਸਾਧ ਸੰਗਤ ਹੀ ਆਪਣੇ ਲਈ, ਤਾਂ ਰੋਜ਼ ਆਪਾਂ ਸਾਧੂਆਂ ਕੋਲ ਰਹਿ ਨਹੀਂ ਸਕਦੇ। ਸਾਧ ਸੰਗਤ ਵਿਚ ਬੈਠ ਕੇ ਸੁਤੇ ਸਿੱਧੀ ਕਮਾਈ ਹੋ ਜਾਂਦੀ ਆ। ਇੱਥੇ ਹੁਣ ਘਰੇ ਤਾਂ ਆਪਾਂ ਨੂੰ ਕੋਈ ਕਹਿੰਦਾ ਹੀ ਨਹੀਂ ਕਹਿ ਵਾਹਿਗੁਰੂ, ਇੱਥੇ ਜੇ ਮੈਂ ਕਹੂੰਗਾ ਤੁਸੀਂ ਆਖੋਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਹਰਿਮੰਦਰ ਸਾਹਿਬ ਜਾ ਕੇ ਪ੍ਰਕਰਮਾ ਚ ਬੈਠੇ ਰਹੋ ਇੱਕ ਹਫ਼ਤਾ, ਆ ਪ੍ਰਸ਼ਾਦਾ ਛਕਣ ਜਾਓ, ਇਸ਼ਨਾਨ ਵੀ ਕਰ ਲਓ, ਤੁਸੀਂ ਇੱਕ ਹਫ਼ਤੇ ਵਿਚ ਦੇਖੋ ਕੀ ਬਣਦਾ। ਕਿਉਂ? ਹਰਿਮੰਦਰ ਸਾਹਿਬ ਚ ਬਿਨਾਂ ਕੀਰਤਨ ਤੋਂ ਕੋਈ ਆਵਾਜ਼ ਹੀ ਨਹੀਂ ਹੈ, ਕੀਰਤਨ ਹੀ ਸੁਣੀ ਜਾਣਾ ਆਪਾਂ ਨੇ ਉੱਥੇ ਬੈਠੇ ਨੇ। ਹਰਿਮੰਦਰ ਸਾਹਿਬ ਦੇ ਅੰਦਰ ਦੇਖੋ ਪ੍ਰਕਰਮਾ ਚ ਕਿੰਨੇ ਸਰੂਪ ਪ੍ਰਕਾਸ਼ ਹੈ। ਇੱਥੇ ਮੱਥਾ ਟੇਕੋ, ਸਰੋਵਰ ਦਾ ਇਸ਼ਨਾਨ ਕਰੋ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੱਥਾ ਟੇਕ ਲਓ, ਫਿਰ ਥੜਾ ਸਾਹਿਬ ਮੱਥਾ ਟੇਕ ਲਓ, ਫਿਰ ਇੱਧਰ ਪ੍ਰਕਾਸ਼ ਹੈ, ਫਿਰ ਹੁਕਮਨਾਮਾ ਲਿਖਿਆ ਹੋਇਆ, ਜਿਹੜਾ ਕੋਈ ਤੁਰਿਆ ਜਾਂਦਾ ਬੰਦਾ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉੱਥੇ ਹੋਰ ਜਿਹੜਾ ਪ੍ਰਕਰਮਾ ਹੈ, ਉਹ ਜਿਹੜਾ ਕੰਪਲੈਕਸ ਆ, ਉਹ ਨਾਮ ਦਾ ਹੀ ਕੰਪਲੈਕਸ, ਬੰਦਗੀ ਹੋਈ ਜਾਂਦੀ ਉੱਥੇ ਆਪਣੇ ਆਪ ਹੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਸੰਗਤ ਦੇ ਤਾਂ ਦਰਸ਼ਨ ਕਰਕੇ ਹੀ ਇਨਸਾਨ ਨਿਹਾਲ ਹੋ ਜਾਂਦਾ ਹੈ। ਜਿਹੜੇ ਸਾਧ ਸੰਗਤ ਵਿਚ ਕਮਾਈ ਵਾਲੇ ਗੁਰਮੁਖ ਨੇ ਉਹਨਾਂ ਦੇ ਦਰਸ਼ਨ ਕਰਕੇ ਹੀ ਨਿਹਾਲ ਹੋ ਜਾਈਦਾ। ਕਈ ਲੋਕ ਘਰਾਂ ਤੋਂ ਗੁਰਦੁਆਰੇ ਜਾਂਦੇ ਹੀ ਨਹੀਂ ਹੁੰਦੇ। ਬਹੁਤ ਅਸੀਂ ਛੋਟੇ ਛੋਟੇ ਹੁੰਦੇ ਪਟਿਆਲੇ, ਇੱਕ ਮਾਤਾ ਰੋਜ਼ ਕਥਾ ਸੁਣ ਜਾਂਦੀ ਸੀ, ਉਹਨੇ ਵਿਚਾਰੀ ਨੇ ਉਥੋਂ ਦੇਗ ਲੈਣੀ ਹੱਥ ਤੇ ਘਰ ਤੱਕ ਲੈ ਕੇ ਆਉਣੀ, ਉਹਨੇ ਸਾਨੂੰ ਸਾਰਿਆਂ ਨੂੰ ਦੇਗ ਦੇਣੀ, ਆਪਦੇ ਨਿਆਣਿਆਂ ਨੂੰ ਵੀ ਦੇਣੀ, ਸਾਨੂੰ ਵੀ ਦੇਣੀ। ਅਸੀਂ ਇੰਨੇ ਜੀ ਬਹੁਤ ਖੁਸ਼ ਨੇ, ਮੈਨੂੰ ਦੇਗ ਮਿਲ ਗਈ ਗੁਰਦੁਆਰੇ ਤੋਂ ਲੈ ਕੇ ਆਈ ਮਾਤਾ। ਇਹ ਜਾਣੀ ਜਿਹੜਾ ਜਾਂਦਾ ਸੰਗਤ ਵਿਚ, ਸੰਗਤ ਵਿਚ ਇੱਕ ਇੱਕ ਸੰਗਤੀ ਪੁਰਸ਼ ਦੇ ਦਰਸ਼ਨ ਨਾਲ ਅੱਗੇ ਕਈਆਂ ਨੂੰ ਲਾਭ ਹੋ ਜਾਂਦਾ। ਜਦੋਂ ਪਹਿਲਾਂ ਹਜ਼ੂਰ ਸਾਹਿਬ ਜਾਣਾ ਬਹੁਤ ਔਖਾ ਹੁੰਦਾ ਸੀ ਨਾ, ਉਦੋਂ ਦੀ ਗੱਲ ਮੈਂ ਦੱਸਦਾ, 1960-61 ਦੀ ਗੱਲ ਹੈ, 62 ਦੀ, ਉਦੋਂ ਬਹੁਤ ਔਖਾ ਸੀ। ਟ੍ਰੇਨ ਜਾਂਦੀ ਪਹਿਲਾਂ ਟਿਕਟ, ਫਿਰ ਉਥੋਂ ਗੱਡਿਆਂ ਤੇ ਲੈ ਕੇ ਜਾਂਦੇ ਹੁੰਦੇ ਸੀ, ਉਦੋਂ ਬੱਸਾਂ ਕਾਰਾਂ ਨੀ ਜਾਂਦੀਆਂ, ਗੱਡਿਆਂ ਤੇ ਲਿਜਾਂਦੇ ਹੁੰਦੇ ਸੀ। ਫਿਰ ਹਜ਼ੂਰ ਸਾਹਿਬੋਂ ਜੇ ਕਿਸੇ ਨੇ ਆਉਣਾ, ਜਿਵੇਂ ਹੁਣ ਇਹ ਜਾਂਦੇ ਨੇ ਹੱਜ ਕਰਨ, ਤਾਂ ਉਹਨੂੰ ਕਹਿੰਦੇ ਹਾਜੀ, ਹਾਜੀ ਸਾਹਿਬ ਆਏ ਨੇ, ਹਾਜੀ ਸਤਿਕਾਰ ਦਾ ਅੱਖਰ ਹੋਏ। ਜੇ ਹਜ਼ੂਰ ਸਾਹਿਬ ਕੋਈ ਜਾ ਆਉਂਦਾ ਸੀ ਪਿੰਡ ਚ, ਸ਼ਹਿਰ ਚ, ਉਹਨੂੰ ਕਹਿੰਦੇ ਹਜ਼ੂਰੀਆ ਆਏ, ਉਹਦਾ ਨਾਂ ਹਜ਼ੂਰੀਆ ਪੈ ਜਾਂਦਾ ਵੀ ਹਜ਼ੂਰ ਸਾਹਿਬ ਜਾ ਕੇ ਆਇਆ ਸਿੱਖ, ਤੇ ਉਥੋਂ ਦਾ ਪ੍ਰਸ਼ਾਦ ਕੋਈ ਲਿਆ ਕੇ ਦੇ ਦੇਵੇ। ਇੰਨਾ ਚੰਗਾ ਮੰਨਦੇ ਸੀ, ਇੰਨਾ ਖੁਸ਼ ਹੋਣਾ ਵੀ ਹਜ਼ੂਰ ਸਾਹਿਬ ਦਾ ਪ੍ਰਸ਼ਾਦ ਮਿਲਿਆ ਸਾਨੂੰ। ਅਸੀਂ ਫਿਰ ਜੋ ਇੱਕ ਪੁੜੀ ਕੋਈ ਦੇ ਜਾਂਦਾ ਅੱਗੇ, ਅਸੀਂ ਆਪਣੀ ਇੰਨੀ ਸਾਰੀ ਪੰਜੀਰੀ ਬਣਾ ਕੇ ਉਹਦੇ ਚੋਂ ਪੁੜੀ ਰਲਾ ਕੇ ਫਿਰ ਸਾਰਿਆਂ ਨੂੰ ਵੰਡਣੀ, ਹਜ਼ੂਰ ਸਾਹਿਬ ਦਾ ਪ੍ਰਸ਼ਾਦ ਪਾਇਆ, ਬੜੇ ਖੁਸ਼ ਹੁੰਦੇ ਸਾਰੇ। ਦਰਸ਼ਨ ਭੇਟ ਹੋਤ ਨਿਹਾਲ, ਸੰਗਤ ਵਿਚ ਗੁਰਾਂ ਦੇ ਦਰਸ਼ਨ ਕਰਕੇ, ਸਾਧ ਸੰਗਤ ਦੇ ਦਰਸ਼ਨ ਕਰਕੇ, ਫੇਰ ਜਿਹੜੇ ਸਾਧਨਾ ਵਾਲਿਆਂ ਦੇ ਦਰਸ਼ਨ ਕਰਕੇ ਹੁਣ ਪਟਿਆਲੇ ਵੀ ਹੈ, ਸੰਗਤ ਵਿਚ ਇਕ ਹੋਰ ਸੰਗਤ ਹੁੰਦੀ ਹੈ, ਉਹਨਾਂ ਦੇ ਦਰਸ਼ਨ ਕਰਕੇ ਅਸੀਂ ਬੜੇ ਖੁਸ਼ ਹੁੰਦੇ ਹਾਂ ਕਿਉਂਕਿ ਬੜੀ ਕਮਾਈਆਂ ਵਾਲੇ ਸਿੰਘ ਬੈਠੇ ਨੇ ਉੱਥੇ, ਇੱਕ ਵਿਸ਼ੇਸ਼ ਖੁਸ਼ੀ ਹੁੰਦੀ ਹੈ। ਤੇ ਇਹ ਬਹੁਤ ਜ਼ਿਆਦਾ ਪਹੁੰਚਿਆ ਹੋਇਆ ਅੱਗੇ ਤੇ ਬੜੀ ਕਿਰਪਾ ਮਹਾਰਾਜ ਦੀ, ਨਿਹਾਲ ਹੋ ਜਾਂਦਾ, ਦੁੱਖਾਂ ਤੋਂ ਰਹਿਤ ਹੋ ਜਾਂਦਾ। ਸਾਧਕੈ ਸੰਗ ਕਲੂਖਤ ਹਰੈ, ਸੰਤਾਂ ਦੇ ਸੰਗਤ ਕਰਕੇ ਕਹਿੰਦੇ ਕਲੂਖ ਹੁੰਦਾ, ਪਾਪ ਹਰੈ ਹੁੰਦੇ, ਨਾਸ ਹੋ ਜਾਂਦੇ ਨੇ, ਉਤੇ ਸਿੱਧੀ ਪਾਪਾਂ ਦੀ ਨਿਵਿਰਤੀ ਹੋ ਜਾਂਦੀ ਹੈ। ਜਦੋਂ ਕੋਈ ਸਾਧ ਸੰਗਤ ਵਿਚ ਬੈਠਦਾ, ਸਾਧੂਆਂ ਦੇ ਦਰਸ਼ਨ ਕਰਦਾ, ਸੁਭਾਵਿਕ ਹੀ ਕਿਰਪਾ ਕਰਨ ਦੇ ਪਾਪ ਦੋਖ ਲੱਗੇ ਹੁੰਦੇ ਨੇ ਆਪਾਂ ਨੂੰ। ਪਹਿਲਾਂ ਤਾਂ ਆਪਾਂ ਗਲਤੀ ਕਰਦੇ ਹਾਂ, ਫਿਰ ਆਪਾਂ ਨੂੰ ਉਹਦਾ ਪਾਪ ਲੱਗਦਾ, ਫਿਰ ਦੋਸ਼ ਲੱਗਦਾ, ਫਿਰ ਉਹ ਦੋਸ਼ ਅਗਲੇ ਜਨਮ ਵਿਚ ਕੋਈ, ਹੁਣ ਜਿਵੇਂ ਕਿਸੇ ਨੂੰ ਦਰੰਗ ਹੋ ਗਿਆ, ਕਿਸੇ ਨੂੰ ਕੈਂਸਰ ਹੋ ਗਿਆ, ਕਿਸੇ ਨੂੰ ਬਿਮਾਰੀ ਜਿਹੜੀ ਵੀ ਲੱਗਦੀ ਹੈ, ਇਹ ਉਸ ਦੋਸ਼ ਕਰਕੇ ਲੱਗਦੀ, ਦੋਸ਼ ਨਾਲ ਬਿਮਾਰੀ ਲੱਗਦੀ ਹੈ, ਫਿਰ ਉਹਨੂੰ ਭੁਗਤਣੀ ਪੈਂਦੀ ਆ, ਹੁਣ ਉਹ ਕੱਟਿਆ ਨਹੀਂ ਜਾਂਦਾ ਹੈ। ਉਹਦੇ ਲਈ ਇੱਕ ਇਲਾਜ ਹੈ ਕਿ ਜੇ ਬੰਦਾ ਬਾਣੀ ਪੜ੍ਹੀ ਜਾਵੇ ਤਾਂ ਸੁਖਮਨੀ ਸਾਹਿਬ ਦੇ ਪਾਠ ਕਰੀ ਜਾਵੇ। ਜਿਵੇਂ ਕੋਈ ਲੜਕਾ ਸੀ, ਉਹਦਾ ਵਿਆਹ ਨਹੀਂ ਸੀ ਹੁੰਦਾ, ਮੈਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਇਹਦਾ ਵਿਆਹ ਚ ਬੜੇ ਡਿੱਕੇ ਪੈਂਦੇ ਨੇ। ਉਹ ਪਹਿਲਾਂ ਟਾਲੀ ਗਏ ਮੈਨੂੰ, ਕਹਿੰਦੇ ਇਹਨੇ ਨਾ ਪਿਛਲੇ ਜਨਮ ਚ ਜਾਨਵਰ ਬਹੁਤ ਮਾਰ ਕੇ ਖਾਧੇ ਹੋਏ, ਉਹ ਡਿੱਕਾ ਪੈਂਦਾ ਇਹਨੂੰ। ਮੈਂ ਕਿਹਾ ਹੁਣ ਇਹਦਾ ਇਲਾਜ ਕੱਢੀਏ, ਹੁਣ ਤਾਂ ਇਹਨੇ ਅੰਮ੍ਰਿਤ ਛਕਿਆ ਹੋਇਆ, ਪਾਣੀ ਵੀ ਪੜਦਾ ਹੋਣਾ। ਕਹਿੰਦੇ ਇਹ ਜਿਹੜੀ ਨਾ ਕਤਲ ਕਰਨਾ ਕਿਸੇ ਦਾ, ਇਹ ਦੋਸ਼ ਔਖੇ ਲਹਿੰਦੇ ਹੁੰਦੇ ਆ। ਕਹਿੰਦਾ ਕੋਈ ਤਾਂ ਢੰਗ ਹੋਊਗਾ। ਕਹਿੰਦੇ ਇਹਨੂੰ ਕਹਿ ਦੇ ਕੇ ਸੁਖਮਨੀ ਸਾਹਿਬ ਦਾ ਪਾਠ ਇੱਕ 40 ਦਿਨ ਲਗਾਤਾਰ ਨਾ ਏਸੀ ਇਸ਼ਨਾਨ ਕਰਕੇ, ਦੇਗ ਬਣਾ ਕੇ, ਅਰਦਾਸ ਕਰਕੇ ਆਰੰਭ ਕਰੇ, ਫੇਰ ਕੁਛ ਨਾ ਕੁਛ ਹੋ ਜੂਗਾ ਠੀਕ। ਫਿਰ ਅਸੀਂ ਉਹਨੂੰ ਪਾਠ ਕਰਵਾਇਆ, ਦੇਖ ਲੋ 38ਵੇਂ ਦਿਨ ਉਹਦਾ ਮੰਗਣਾ ਵੀ ਹੋ ਗਿਆ, ਵਿਆਹ ਵੀ ਹੋ ਗਿਆ। ਗੁਰੂ ਸਾਹਿਬ ਬਾਣੀ ਨਾਲ ਉਹ ਪਾਪ ਦੋਖ ਕੱਟ ਦਿੰਦੇ ਆ, ਆਪਾਂ ਮੰਨਦੇ ਨੀ ਇਹਨਾਂ ਗੱਲਾਂ ਨੂੰ। ਇਹ ਇਸੇ ਕਰਕੇ ਚਾਹੀਦਾ ਉਹ ਸੁਖਮਨੀ ਸਾਹਿਬ ਰੋਜ਼ ਕਰਿਆ ਕਰੋ, ਇੱਕ ਸੁਖਮਨੀ ਸਾਹਿਬ ਕਰਿਆ ਕਰੋ, ਸੁਖਮਨੀ ਸਾਹਿਬ ਨਾਲ ਪਾਪ ਕੱਟੇ ਜਾਂਦੇ ਬਹੁਤ। ਬਿੰਸੈ ਪਾਪ ਘਨੇਰੇ, ਬਾਣੀ ਨੇ ਤਾਂ ਬਹੁਤ ਕੁਛ ਲਿਖਿਆ, ਜੇ ਲੜੀਵਾਰ ਕਥਾ ਸੁਣੋ ਤੁਸੀਂ ਤਾਂ ਬਹੁਤ ਕੁਛ ਲਿਖਿਆ, ਬੜੇ ਪਾਪ ਲੈਂਦੇ ਨੇ ਕੀਰਤਨ ਸੁਣਨ ਨਾਲ, ਕਥਾ ਸੁਣਨ ਨਾਲ, ਅਖੰਡ ਪਾਠੀ ਪਾਠ ਕਰ ਲਓ ਊਂ ਸੁਣੀ ਜਾਓ ਬੈਠੇ, ਨਹੀਂ ਤਾਂ ਘਰੇ ਲਾ ਕੇ ਸੁਣੀ ਜਾਓ, ਬਾਣੀ ਸਰਵਣ ਕਰਨ ਨਾਲ ਪਾਪ ਹੀ ਲੈਂਦੇ ਨੇ। ਸਾਧਕੈ ਸੰਗ ਨਰਕ ਪਰ ਹਰੈ, ਇਹ ਕਹਿੰਦੇ ਸਾਧੂਆਂ ਦੀ ਸੰਗਤ ਕਰਨ ਨਾਲ, ਜਿਨ੍ਹਾਂ ਨੇ ਸਾਧਨਾ ਕੀਤੀ ਆ ਗੁਰਮੁਖਾਂ ਦੀ, ਜੇ ਗੁਰੂ ਦੀ ਸੰਗਤ ਕਰ ਲਈ, ਜਿਹਨੇ ਸਾਧ ਸੰਗਤ ਵਿਚ ਬੈਠ ਗਿਆ, ਇਕ ਵਾਰੀ ਅਭਿਆਸੀ ਬਣ ਗਿਆ, ਅੰਦਰ ਵਸ ਗਿਆ ਨਾਮ ਜੀ ਦੇ, ਉਹਦੀ ਸੰਗਤ ਕਰਨ ਨਾਲ ਨਰਕਾਂ ਦੇ ਦੁੱਖ ਨੂੰ ਪਰ ਵਿਸ਼ੇਸ਼ ਕਰਕੇ ਹਰੈ, ਨਾਸ ਕਰਦਾ, ਦੂਰ ਕਰ ਦਿੰਦਾ, ਨਰਕਾਂ ਦੇ ਦੁੱਖ ਨਹੀਂ ਲੱਗਦੇ ਉਹਨੂੰ। ਜਨਕ ਰਾਜੇ ਨੇ ਚਰਨ ਪਾਏ ਸੀ, ਨਰਕ ਖਾਲੀ ਕਰਤੇ ਸੀ ਸਾਰੇ, ਬੇਸਵਾ ਦੇ ਦੁਆਰੇ ਮਹਾਂਪੁਰਖ ਖੜ ਗਏ, ਵੈਸੇ ਹੀ ਮੀਂਹ ਪੈਂਦਾ ਸੀ ਛੱਜੇ ਦੇ ਥੱਲੇ, ਬੇਸਵਾ ਨੇ ਸੋਚਿਆ ਕੋਈ ਆਇਆ, ਜਦ ਦੀਵਾ ਲੈ ਕੇ ਬਾਹਰ ਨਿਕਲੀ, ਕੌਣ ਹੈ? ਜਦ ਮਹਾਂਪੁਰਖਾਂ ਨੇ ਚਿਹਰਾ ਘੁਮਾਇਆ, ਚਿਹਰਾ ਹੁਣ ਸੀ ਲਾਲ ਸੁਰਖ, ਨਾਮ ਦੇ ਵਿਚ ਰੰਗਿਆ ਹੋਇਆ, ਟਿਕਾਓ ਵਾਲਾ ਮਨ, ਕਾਮ ਕ੍ਰੋਧ ਮਿਟੇ ਹੋਏ, ਦੇਖਦੇ ਹੀ ਮਨ ਸ਼ੁੱਧ ਹੋ ਗਿਆ। ਕਹਿੰਦੀ ਆਓ ਮਹਾਰਾਜ, ਪਾਪਣ ਦੇ ਦਰ ਤੇ ਤੁਸੀਂ ਕਿਵੇਂ? ਕਹਿੰਦੇ ਬੇਟਾ ਮੀਂਹ ਪੈਂਦਾ ਸੀ, ਅਸੀਂ ਤਾਂ ਖੜ ਗਏ। ਕਹਿੰਦੇ ਮਹਾਰਾਜ ਇੱਥੇ ਤਾਂ ਪਾਪੀ ਆਉਂਦੇ ਸਾਰੇ, ਮੈਂ ਤਾਂ ਪਾਪਣ ਆ, ਮੇਰਾ ਵੀ ਉਧਾਰ ਕਰ ਦਿਓ, ਚੰਗਾ ਕਰਮ ਜਾਗ ਪਿਆ। ਕਹਿੰਦੇ ਆ ਤੋਤਾ ਮੇਰਾ ਰਾਮ ਰਾਮ ਜਪਦਾ, ਪਿੰਜਰਾ ਤੂੰ ਲੈ ਲਾ, ਫਿਰ ਨਹਾ ਕੇ ਇਹਨੂੰ ਜਪਾਈ ਜਾਇਆ ਕਰ, ਤੇਰਾ ਵੀ ਉਧਾਰ ਹੋ ਜੂਗਾ। ਵੀ ਤੋਤੇ ਨਾਲ ਹੀ ਉਧਾਰ ਕਰਤਾ ਉਹਦਾ, ਦਰਸ਼ਨ ਮਾਤਰ ਹੀ ਕਿਰਪਾ ਹੋ ਗਈ। ਮਹਾਂਪੁਰਖਾਂ ਦੀ ਸੰਗਤ ਤਾਂ ਬੜੀਆਂ ਬੜੀਆਂ ਸਾਖੀਆਂ ਪਈਆਂ ਨੇ, ਤੁਰੇ ਜਾਂਦੇ ਹੀ ਜਿੱਧਰ ਨਿਗਾਹ ਹੋ ਗਈ ਤਾਰ ਦਿੰਦੇ ਨੇ, ਬਖਸ਼ਿਸ਼ ਕਰ ਦਿੰਦੇ। ਪੂਰਨ ਪੁਰਖ ਹੋਣੇ ਚਾਹੀਦੇ ਨੇ, ਇਹ ਕਲਯੁਗੀ ਮਹਾਂਪੁਰਖ ਨਹੀਂ ਠੀਕ ਰਹਿੰਦੇ। ਇਹ ਕਈ ਕਲਯੁਗੀ ਜਿਹੜੇ ਨੇ ਉਹ ਜਾਣ ਕੇ ਹੀ ਉਹੋ ਜਿਹੇ ਕੱਪੜੇ ਪਾ ਕੇ ਆ, ਇੱਥੇ ਬੜੀ ਕੰਪਲੇਂਟ ਆਈ ਦੁਕਾਨਾਂ ਤੇ ਘਰਾਂ ਚ, ਦੋ ਦੋ ਜਾਣੇ ਸਿੱਖ ਜੇ ਇਕੱਠੇ ਹੋ ਕੇ, ਜੀ ਇਹ ਸੇਵਾ ਜਾ ਰਹੀ ਹੈ ਫਲਾਨੇ ਨਾਲ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂ, ਉਹਨਾਂ ਨੂੰ ਕੋਈ ਪੈਸਾ ਨਹੀਂ ਦੇਣਾ, ਸਭ ਠੱਗ ਟੋਲਾ ਇਕੱਠਾ ਹੋਇਆ ਹੈ। ਪਟਿਆਲੇ ਵੀ ਆਉਂਦੇ ਸਾਡੇ ਕੋਲ, ਪਟਿਆਲੇ ਕਿ ਸਾਡੇ ਘਰੇ ਆ ਗਏ। ਇਹ ਜੀ ਛਬੀਲ ਹੈ, ਪੰਜਵੇਂ ਪਾਤਸ਼ਾਹ ਦੀ ਕੋਈ ਛਬੀਲ ਹੈ। ਮੈਂ ਪੜ੍ਹਿਆ ਸਮਰਾਲਾ ਚੌਂਕ ਲੁਧਿਆਣਾ, ਮੈਂ ਕਿਹਾ ਇਹ ਤਾਂ ਲੁਧਿਆਣੇ ਦਾ, ਉਹ ਲੁਧਿਆਣੇ ਪੈਸੇ ਹੈ ਨੀ ਲੋਕਾਂ ਕੋਲੇ, ਸੀਗੇ ਸਾਡੇ ਏਰੀਏ ਦੇ ਬੰਦੇ ਉਹ ਪੈਸੇ ਇਕੱਠੇ ਕਰਕੇ ਸ਼ਾਮ ਨੂੰ ਸ਼ਰਾਬ ਪੀ ਲੈਂਦੇ ਕਾਰ ਸੇਵਾ ਵਾਲਿਆਂ ਦੇ ਉਹ ਕਣਕ ਇਕੱਠੀ ਕਰਕੇ ਜਿਹੜੀ ਕਾਰ ਸੇਵਾ ਵਾਲਿਆਂ ਤੋਂ ਉਲਟ ਚੱਲਦੇ ਨੇ ਜਿਹੜੇ ਉਹਨਾਂ ਨੂੰ ਪਤਾ ਬਾਬਿਆਂ ਨੇ ਬੋਰੀਆਂ ਮੰਡੀਆਂ ਪਹਿਲਾਂ ਹੀ ਮੰਡੀਆਂ ਦੇ ਜਾ ਕੇ ਆਪਦੀਆਂ ਉਹ ਵੀ ਹੈਗੇ ਪਟਿਆਲੇ ਉਹ ਮੈਂ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਇੱਕ ਹਰਿਦੁਆਰ ਤੋਂ ਆ ਜਾਣਗੇ ਜੀ ਗੁਰੂ ਨਾਨਕ ਲੰਗਰ ਆ ਉੱਥੇ ਉਈ ਉੱਥੇ ਇੱਕ ਬੰਦਾ ਉਠਾਇਆ ਮੈਂ ਫੋਨ ਤੇ ਇਨਕੁਆਇਰੀ ਕਰਦਾ ਉਹ ਕਹਿੰਦਾ ਹਾਂ ਜੀ ਭੇਜੇ ਹੋਏ ਬੰਦੇ ਸਾਡੇ ਮੈਂ ਕਿਹਾ ਕਿਤੇ ਇਹਨਾਂ ਦਾ ਹੀ ਨਾ ਹੋਏ ਬੰਦਾ ਕਿਉਂ ਲੋਕੀ ਜਿਹੜੇ ਨੇ ਤੁਹਾਡੇ ਨਾਲ ਦੁਕਾਨਾਂ ਤੇ ਆ ਕੇ ਲਿਆਓ ਜੀ 500 ਪਾਉਂਡ ਉੱਥੇ ਸੇਵਾ ਚੱਲਦੀ ਸੰਗਤ ਡਰ ਜਾਂਦੀ ਕਿਤੇ ਸ਼ਰਾਬ ਹੀ ਨਾ ਦੇ ਦੇਣ ਕੁਛ ਨੀ ਹੁੰਦਾ ਹੈ ਕੋਈ ਸ਼ਰਾਬ ਨੀ ਮੈਂ ਤੁਹਾਨੂੰ ਪਹਿਲਾਂ ਦੱਸਾਂ ਵੀ ਸਿੱਖ ਕਦੇ ਐਂ ਕਰਦਾ ਸਿੱਖ ਤਾਂ ਐਂ ਕਰਦਾ ਹਮੇਸ਼ਾ ਦਿੰਦਾ ਇਹ ਮੰਗਤੇ ਬਣ ਜਿਹੜੇ ਮੰਗਤਾ ਇਹ ਸਿੱਖ ਇਹ ਮੰਗਦੇ ਫਿਰਦੇ ਥਾਂ ਤੇ ਸੇਵਾ ਤਾਂ ਅਸੀਂ ਵੀ ਬਹੁਤ ਕਰਵਾਉਂਦੇ ਹਾਂ ਸਾਡਾ ਟਰੱਸਟ ਹੈ ਮਾਤਾ ਸਾਹਿਬ ਕੌਰ ਜੀ trust.com ਖੋਲ ਕੇ ਦੇਖਿਓ ਪਰ ਅਸੀਂ ਕਦੇ ਮੰਗਦੇ ਨੀਗੇ ਟਰੱਸਟ ਨੂੰ ਦੇਖ ਕੇ ਆਪੇ ਹੀ ਉਹ ਤਾਂ ਸੰਗਤ ਪੱਕੀ ਲੱਗੀ ਹੋਈ ਹੈ ਬਸ ਲੈ ਵੀ ਇੰਨੀ ਮਾਇਆ ਉੱਥੇ ਘੱਲ ਦੋ ਉੱਥੇ ਘੱਲ ਦੋ ਡੇਲੀ ਕੋਈ ਨਾ ਕੋਈ ਉੱਥੋਂ ਫੋਨ ਆ ਜਾਂਦਾ ਪਰਸੋਂ ਕੇ ਕਿਤੇ ਤਾਰ ਡਿੱਗ ਪਈ ਬਿਜਲੀ ਦੀ ਟੱਚ ਹੋ ਗਿਆ ਮੁੰਡਾ ਅੱਖ ਉੱਡ ਗਈ ਨਾਲ ਹੀ ਸਰੀਰ ਜ਼ਖਮੀ ਹੋ ਗਿਆ ਕੱਲ ਨੂੰ ਗੁਰੂ ਨਾਨਕ ਹਾਸਪਿਟਲ ਓਪਰੇਸ਼ਨ ਆ ਉਹਦਾ ਅੰਮ੍ਰਿਤਸਰ ਹੁਣ ਭੇਜਦੇ ਪੈਸੇ ਬਸ ਠੀਕ ਆ ਹੋਰ ਬੜੇ ਲੋਕ ਨੇ ਜਿਨ੍ਹਾਂ ਦੇ ਉੱਤੇ ਕੋਈ ਨਾ ਕੋਈ ਬਿਮਾਰੀ ਆ ਜਾਂਦੀ ਆ ਕੋਈ ਵਿਆਹ ਆ ਜਾਂਦੇ ਨੇ ਕੋਈ ਕਦੇ ਨੀ ਅਸੀਂ ਨਾ ਟੀਵੀ ਦਈਏ ਨਾ ਅਖਬਾਰ ਚ ਦਈਏ ਗੁਪ ਚੁੱਪ ਬਸ ਸਾਰੀ ਸੇਵਾ ਕਰੀ ਜਾਣੀ ਆਪਣੀ ਪਿੰਡਾਂ ਵਿਚ ਪੋਥੀਆਂ ਵੰਡਦੇ ਆ ਅਸੀਂ ਬਠਿੰਡਾ ਸੰਗਰੂਰ ਜ਼ਿਲ੍ਹੇ ਚਲੇ ਸ਼ੁਰੂ ਕੀਤਾ ਉਹ ਸੰਥਿਆ ਕਰਾਉਂਦੇ ਸਿੰਘ ਜਾ ਕੇ ਸਹਿਜ ਪਾਠ ਪੈਨ ਡਰਾਈਵ ਪਾ ਕੇ ਦਿੱਤਾ ਹਰੇਕ ਪਿੰਡ ਵਿਚ ਜਿਹੜੀਆਂ ਬੀਬੀਆਂ ਇਹ ਕਹਿਣ ਵੀ ਅਸੀਂ ਇੱਕ ਸਾਲ ਵਿਚ 4 ਸਹਿਜ ਪਾਠ ਸੁਣਾਂਗੇ ਪੋਥੀ ਪ੍ਰਕਾਸ਼ ਕਰਕੇ ਉਹਨੂੰ ਅਸੀਂ ਉਹ 2 ਪੋਥੀਆਂ ਇੱਕ ਰੇਹਲ ਤੇ ਇੱਕ ਪੈਨ ਡਰਾਈਵ ਵਾਲੀ ਮਸ਼ੀਨ ਉਹ 1100 ਰੁਪਇਆ ਖਰਚਾ ਉਹਦਾ ਉਹ ਜਦੋਂ ਅਸੀਂ ਇਕੱਠਾ ਚੱਕਣਾ ਹੁੰਦਾ ਸਮਾਨ ਅੰਮ੍ਰਿਤਸਰੋਂ ਲੈ ਲੈਂਦੇ ਆ 1,10,000 ਦਾ ਪਿੱਛੇ ਹੁਣ ਦਿੱਤਾ ਸੀ ਲੈ ਕੇ ਸਮਾਨ ਇਸ ਪ੍ਰਕਾਰ ਦੇ ਨਾਲ ਉਹ ਜਿਹੜਾ ਸਮਾਨ ਲੈ ਲੈ ਦੇਈ ਜਾਈਦਾ ਗਰੀਬਾਂ ਦੀ ਮਦਦ ਕਰਦੇ ਰਹਿੰਦੇ ਆ ਪਿੱਛੇ ਜੇ ਤੁਸੀਂ ਪੜਿਆ ਹੋਣਾ ਇੱਕ ਕੁੜੀ ਦੇ ਉੱਤੇ ਬੁਰਜ ਡਿੱਗ ਪਿਆ 4 ਮਹੀਨੇ ਪਈ ਰਹੀ 9 ਸਾਲ ਦੀ ਕੁੜੀ ਦਾ ਲੱਕ ਫਿੱਸ ਗਿਆ ਪਰ ਕੋਈ ਨਾ ਮਦਦ ਕੀਤੀ ਮੈਂ ਇੱਥੇ ਪੜੀ ਸੀ ਖਬਰ ਉਹ ਮੈਂ ਪੜਦਾ ਰਿਹਾ ਨੈੱਟ ਤੇ ਖਬਰ ਕਹਿੰਦੇ DC ਵੀ ਜਵਾਬ ਦੇ ਗਿਆ ਸਾਡੇ ਕੋਲ ਫੰਡਸ ਨੀ ਹੈਗੇ ਐ ਨੀ ਹੈਗੇ ਮੈਂ ਕਿੰਨਾ ਖਰਚਾ ਕਹਿੰਦੇ 80,000 ਮੈਂ ਕਿਹਾ ਚਲੋ ਲੈ ਕੇ ਜਾਓ ਉਹਨੂੰ ਉੱਥੇ ਹਾਸਪਿਟਲ ਲੈ ਕੇ ਜਾਓ ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੀ ਹੁੰਦੀ ਸੇਵਾ ਆਪੇ ਪੜ ਲਈ ਦੀ ਆਪੇ ਕਰ ਦੇਈਦੀ ਆ ਇੱਕ ਤਾਂ ਹੱਥ ਇੱਦਾਂ ਬਿਲਕੁਲ ਹੀ ਸੜ ਗਿਆ ਮੁੰਡੇ ਦਾ ਉਹਦੀ ਵੀ ਅਖਬਾਰ ਚ ਆਈ ਕਿੰਨਾ ਖਰਚਾ ਇੰਨਾ ਮੈਂ ਇਹਨੂੰ ਬਠਿੰਡੇ ਲੈ ਜਾਓ ਸਾਡੇ ਡਾਕਟਰ ਨੂੰ ਅਸੀਂ ਕਿਹਾ ਹੋਇਆ ਵੀ ਅਸੀਂ ਲੈ ਕੇ ਆਵਾਂ ਟਰੱਸਟ ਵੱਲੋਂ ਡਾਕਟਰ ਵੀ ਫਿਰ ਜੇ 1.5 ਲੱਖ ਲੱਗਦਾ ਸੀ ਤਾਂ 75,000 ਹੀ ਲੈਂਦੇ ਆ ਉਹ ਦਿਲ ਦੇ ਓਪਰੇਸ਼ਨ ਕਰਾ ਦੇਈਦੇ ਆ ਕਈਆਂ ਦਾ ਆ ਹੁਣ ਵੀ ਇੱਕ ਸੁਨੇਹਾ ਜਾ ਦਿੱਲੀ ਪਤੰਗ ਉਡਾਉਂਦਾ ਮੁੰਡਾ ਡਿੱਗ ਪਿਆ ਸਾਰੀਆਂ ਹੱਡੀਆਂ ਟੁੱਟ ਗਈਆਂ ਉਹਦੀਆਂ ਕਾਫੀ ਸੱਟ ਲੱਗੀ ਹੁਣ ਤੁਰ ਨਹੀਂ ਸਕਦਾ ਕਿਉਂ ਮੈਂ ਇਹ ਨਹੀਂ ਕਹਿੰਦਾ ਕਿ ਸਾਨੂੰ ਮੰਗਦਾ ਨੀ ਮੈਂ ਉਦਾਂ ਮੈਂ ਦੱਸਦਾ ਵੀ ਜਿਹਨੇ ਕਰਨੀ ਸੇਵਾ ਉਹਨੇ ਆਪੇ ਕਰੀ ਜਾਣੀ ਆ ਕੋਈ ਜਾ ਕੇ ਦੁਕਾਨਾਂ ਤੋਂ ਘਰਾਂ ਤੋਂ ਜੀ ਫਲਾਨੇ ਜਥੇਦਾਰ ਨੇ ਭੇਜਿਆ ਸਾਨੂੰ ਫਲਾਨਾ ਮੰਗਦਾ ਉਹ ਕੰਮ ਨਾ ਕਰਿਆ ਕਰੋ ਕਿਉਂਕਿ ਏਦਾਂ ਮੰਗਣ ਵਾਲੇ ਜਿਹੜੇ ਬੰਦੇ ਉਹਨਾਂ ਨੂੰ ਉਤਸ਼ਾਹਿਤ ਕਰਦੇ ਹੋ ਤੁਸੀਂ ਉਹ ਲੈ ਕੇ ਸ਼ਰਾਬ ਪੀ ਲੈਂਦੇ ਨੇ ਫਿਰ ਗਲਤੀਆਂ ਕਰਦੇ ਨੇ ਇਸ ਢੰਗ ਨਾਲ ਸਾਰੇ ਇਸ ਗੱਲੋਂ ਵੀ ਸੁਚੇਤ ਰਿਹਾ ਕਰੋ ਸਾਧਕੈ ਸੰਘ ਨਰਕ ਪਰ ਹਰੈ ਨਰਕ ਨੂੰ ਵੀ ਦੂਰ ਕਰਦਾ ਜੇ ਸੰਤਾਂ ਦੀ ਸੰਗਤ ਕਰੇ ਸਾਧਕੈ ਸੰਘ ਈਹਾਂ ਊਹਾਂ ਸੁਹੇਲਾ ਸੰਤਾਂ ਦੀ ਸਾਧੂਆਂ ਦੀ ਸੰਗਤ ਕਰਕੇ ਜਿਹੜਾ ਇਹ ਜੀਵ ਹੈ ਇਸ ਲੋਕ ਵਿਚ ਵੀ ਸੁਖੀ ਹੈ ਪਰਲੋਕ ਵਿਚ ਵੀ ਸੁਹੇਲਾ ਹੈ ਸੁਖੀ ਹੁੰਦਾ ਸੰਤ ਕਈ ਕੁਛ ਦੱਸ ਦਿੰਦੇ ਹੁੰਦੇ ਜੇ ਕੋਈ ਪੱਕਾ ਸੰਗੀ ਤੁਸੀਂ ਤਾਂ ਇਹ ਹੁੰਦਾ ਜਿਹੜਾ ਆ ਗਿਆ ਉਹਦੇ ਨਾਲ ਹੀ ਹੈ ਬਸ ਪੱਕੇ ਉਹ ਹੁੰਦੇ ਨੇ ਉਹ ਨਾ ਹਿੱਲਣ ਨਾ ਡੋਲਣ ਪਹਿਲਾਂ ਹੁੰਦੇ ਸੀ ਇਹ ਪੱਕੇ ਤੇ ਭਾਈ ਜਵਾਹਰ ਸਿੰਘ ਸੀਗੇ ਜਿਹੜਾ ਗੰਗਾ ਨਗਰ ਬੜਾ ਵੱਡਾ ਉਹਨਾਂ ਦਾ ਫਾਰਮ ਸੀ ਤੇ ਉਹ ਰਹਿੰਦੇ ਹੁੰਦੇ ਸੀ ਪਾਕਿਸਤਾਨ ਚ ਮਹਾਂਪੁਰਖ ਜਦੋਂ ਲਾਹੌਰ ਵੱਲ ਜਾਂਦੇ ਹੁੰਦੇ ਉਹਨਾਂ ਦੇ ਫਾਰਮ ਚ 1944-45 ਦੀ ਗੱਲ ਹੋਣੀ ਮਹਾਂਪੁਰਖ ਕਹਿੰਦੇ ਜਵਾਹਰ ਸਿੰਘ ਉੱਥੇ ਇੱਕ ਮੁਸਲਮਾਨ ਹੈ ਗੰਗਾ ਨਗਰ ਏਰੀਏ ਚ ਭਾਈ ਨਹਿਰ ਦੇ ਨਾਲ ਉਹਦੀ ਵੀ ਜ਼ਮੀਨ ਤੇਰੇ ਜਿੰਨੀ ਹੋਈ ਆ ਉਹ ਇੱਧਰ ਆਉਣਾ ਚਾਹੁੰਦਾ ਤੇ ਤੂੰ ਬਟਾਲਾ ਉਹਦੇ ਨਾਲ ਤੂੰ ਉਧਰ ਚਲਾ ਜਾ ਉਹ ਇੱਧਰ ਆਜੂਗਾ 47 ਦੇ ਹੱਲਿਆਂ ਤੋਂ ਪਹਿਲਾਂ ਹੀ ਜ਼ਮੀਨ ਬਦਲਵਾ ਕੇ ਉਹਨੂੰ ਉੱਥੇ ਭੇਜਦਾ ਆਉਣ ਵਾਲੇ ਸਮੇਂ ਨੂੰ ਪਹਿਲਾਂ ਹੀ ਕੱਟਤਾ ਨਹੀਂ ਤਾਂ ਉਹਦੀ ਸਾਰੀ ਜ਼ਮੀਨ ਉੱਥੇ ਰਹਿ ਜਾਣੀ ਸੀ ਫਿਰ ਇਸ ਕਰਕੇ ਉਹ ਹਰੇਕ ਚੀਜ਼ ਨੂੰ ਪਹਿਲਾਂ ਹੀ ਦੱਸ ਦਿੰਦੇ ਹੁੰਦੇ ਆ ਤੂੰ ਏਦਾਂ ਕਰ ਲਾ ਬਈ, ਤੂੰ ਏਦਾਂ ਕਰ ਲਾ ਬਈ, ਸਾਰਾ ਕੁਝ ਪਹਿਲਾਂ ਹੀ ਦੱਸਿਆ ਹੁੰਦਾ, ਪਤਾ ਉਹਨਾਂ ਨੂੰ ਸਾਰਾ ਹੀ ਹੁੰਦਾ। ਇਹਾਂ ਉਹਾਂ ਸੁਹੇਲਾ ਲੋਕ ਤੇ ਪਰਲੋਕ ਵਿਚ ਸੁਖੀ ਰਹਿੰਦਾ ਜਦੋਂ ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ ਦੀ ਸੇਵਾ ਕਰਦਾ ਹੁੰਦਾ ਸੀ, ਭਾਈ ਕਰਤਾਰ ਸਿੰਘ ਜਿੱਥੇ ਬਾਬਾ ਜੀ ਬਹੁਤ ਬੰਦਗੀ ਕਰਦੇ ਸੀ ਬੰਬੀ ਤੇ ਉਹਨਾਂ ਦੀ, ਤੇ ਉਹ ਕਰਤਾਰ ਸਿੰਘ ਬੜੀ ਸੇਵਾ ਕਰਿਆ ਕਰੇ ਤੇ ਇਕ ਦਿਨ ਦਸਵੇਂ ਪਾਤਸ਼ਾਹ ਕਹਿੰਦੇ ਘੋੜੇ ਤੇ ਆਉਣ ਤੇ ਮਗਰ ਕਰਤਾਰ ਸਿੰਘ ਨੂੰ ਬਿਠਾਇਆ ਹੋਇਆ, ਉਹ ਚੜਾਈ ਕਰ ਗਿਆ ਸੀ ਅਸਲ ਨੂੰ ਲੈ ਕੇ ਚੱਲੇ ਸੀ ਸੱਚਖੰਡ ਨੂੰ। ਦਸਵੇਂ ਪਾਤਸ਼ਾਹ ਕਹਿੰਦੇ ਅਤਰ ਸਿੰਘ ਆ ਭਾਈ ਕਰਤਾਰ ਸਿੰਘ ਨੂੰ ਅਸੀਂ ਸੱਚਖੰਡ ਲੈ ਚੱਲੇ ਆ, ਘਰਦਿਆਂ ਨੂੰ ਕਹਿ ਦਿਓ ਘਬਰਾਉਣ ਨਾ, ਉਹ ਕਿਉਂਕਿ ਸਾਧੂ ਦੀ ਸੇਵਾ ਕਰਨੇ ਕਰਕੇ ਉਹ ਸੱਚਖੰਡ ਲੈ ਗਏ। ਉਹਨੇ ਘਰੇ ਆ ਕੇ ਦੱਸਤਾ ਵੀ ਮਹਾਰਾਜ ਮਿਲੇ ਸੀ, ਉਹ ਪਿੱਛੇ ਬਿਠਾਇਆ ਹੋਇਆ ਸੀ ਕਰਤਾਰ ਸਿੰਘ ਲੈ ਗਏ ਆ, ਤੁਸੀਂ ਭਾਈ ਅਫਸੋਸ ਨੀ ਕਰਨਾ, ਤਬਕਾ ਕਬੀਰ ਸੰਤ ਮੂਹੇ ਕਿਆ ਰੋਈ ਆ ਜੋ ਆਪਣੇ ਗ੍ਰਹਿ ਜਾਏ, ਖੁਸ਼ ਹੋ ਜਾਓ ਕਿ ਸਾਡਾ ਜਿਹੜਾ ਸੀ ਉਹ ਤਰ ਗਿਆ, ਕਰਤਾਰ ਸਿੰਘ ਨੂੰ ਮਹਾਰਾਜ ਆਪ ਲੈ ਕੇ ਗਏ। ਸਾਧ ਸੰਗ ਵਿਛੜਤ ਹਰ ਮੇਲਾ, ਸੰਤਾਂ ਦੇ ਸੰਗ ਕਰਕੇ ਵਿਛੜਿਆ ਹੋਇਆ ਦਾ ਹਰੀ ਨਾਲ ਮੇਲ ਹੋ ਜਾਂਦਾ, ਮਹਾਂਪੁਰਖ ਬਖਸ਼ਾ ਦਿੰਦੇ ਹੁੰਦੇ ਨੇ। ਜਿਵੇਂ ਚੰਡੀਗੜ੍ਹ ਹੁਣ ਵੀ ਹੈਗਾ ਬ੍ਰਿਗੇਡੀਅਰ, ਜੇ ਬਹੁਤਾ ਨੀ ਯਕੀਨ ਆਉਂਦਾ ਹੁੰਦਾ ਨਾ ਤਾਂ ਫਿਰ ਮੈਂ ਗੱਲ ਵੀ ਕਰਾ ਸਕਦਾ, ਕਿਉਂਕਿ ਬਹੁਤ ਵੱਡਾ ਆਫੀਸਰ ਸੀ ਜਿਹਨੇ ਮੈਨੂੰ ਇਹ ਗੱਲ ਸੁਣਾਈ ਸੀ। ਫਿਰ ਇਹਦਾ ਰੈਂਕ ਸੀ ਉਹਦਾ, ਹੁਣ ਤਾਂ ਰਿਟਾਇਰ ਹੋ ਗਿਆ, ਉਹ ਕਹਿੰਦਾ ਮੈਂ ਬ੍ਰਿਗੇਡੀਅਰ ਨੂੰ ਆਪ ਮਿਲ ਕੇ ਆ ਜਾ ਕੇ, ਉਹ ਬ੍ਰਿਗੇਡੀਅਰ ਜਿਹੜਾ ਸੀ ਉਹ ਚਾਰ ਮੁੰਡੇ ਚਾਰ ਨੋਹਾਂ ਹੋਸਪਿਟਲ ਚੰਡੀ ਮੰਦਰ ਦੇ ਆਏ, ਕਹਿੰਦੇ ਕਿਹੜਾ ਸਾਂਭੇ ਬਾਪੂ ਨੂੰ, ਬਾਪੂ ਤਾਂ ਫਿਰ ਬਾਅਦ ਸਾਰੇ ਔਖੇ ਹੋ ਜਾਂਦੇ ਆ, ਪਹਿਲਾਂ ਬਾਪੂ ਹੀ ਕਮਾਈ ਕਰ ਦਿੰਦਾ ਹੁੰਦਾ, ਫਿਰ ਬਾਪੂ ਨੂੰ ਘਰੋਂ ਕੱਢ ਦਿੰਦੇ ਆ। ਜਦੋਂ ਲਿਜਾ ਕੇ ਉੱਥੇ ਹੋਸਪਿਟਲ ਦਾਖਲ ਕਰਾ, ਡਾਕਟਰਾਂ ਨੇ ਟੀਕਾ ਲਾਤਾ, ਕਹਿੰਦੇ ਸਾਡਾ ਬਾਪੂ ਤਾਂ ਪਾਗਲ ਹੈ, ਡਾਕਟਰਾਂ ਨੇ ਟੀਕਾ ਲਾਤਾ, ਜ਼ਿਆਦੇ ਹੋ ਗਿਆ ਔਂਕਾ ਤਾਂ ਉਹ ਤਾਂ ਚੜਾਈ ਕਰ ਗਿਆ। ਉਹ ਫਿਰ ਸ਼ਾਮ ਨੂੰ ਸਾਰੇ ਜਾਣੇ ਦੁਆਲੇ ਖੜੇ, ਦੋ ਕੁ ਦਿਨਾਂ ਬਾਅਦ ਬਾਪੂ ਦੀਆਂ ਅੱਖਾਂ ਖੁੱਲੀਆਂ, ਚਾਰੇ ਜਾਣੇ ਖੜੇ ਦੁਆਲੇ, ਨੋਹਾਂ ਵੀ ਮੁੜ ਬਾਪੂ ਘਰੇ ਲੈ ਕੇ ਜਾਣਾ ਤੁਹਾਨੂੰ, ਚਲੋ ਇੱਥੇ ਚੰਗਾ ਨੀ ਸੇਵਾ ਕਰੀਏ, ਉਹ ਸਮਝ ਗਿਆ। ਫਿਰ ਉਹਨੇ ਸਾਰੀ ਗੱਲ ਨਿਆਣੇ ਨੂੰ ਸੁਣਾਈ, ਕਹਿੰਦਾ ਮੈਂ ਤਾਂ ਚੜਾਈ ਕਰਕੇ ਉੱਤੇ ਚਲਿਆ ਗਿਆ ਸੀ, ਕਹਿੰਦਾ ਅੱਗੇ ਜਿਹੜੇ ਸਾਧੂ ਮੈਂ ਰੋੜੇ ਮਾਰਦਾ ਹੁੰਦਾ ਸੀ ਬਚਪਨ ਚ ਉਹ ਮਿਲ ਗਿਆ, ਕਹਿੰਦਾ ਉਹ ਕਹਿੰਦਾ ਤੂੰ ਤਾਂ ਮੈਨੂੰ ਮਾਰਦਾ ਨਾ ਰੋੜੇ, ਅੰਗਤ ਤੱਤ ਪਰ ਕੀਤੀ ਹੋਈ ਮੇਰੀ ਆ ਤੈਨੂੰ ਬਖਸ਼ਾ ਦਿਆਂ, ਕਹਿੰਦਾ ਮੈਨੂੰ ਨਾਲੇ ਸ਼ਰਮ ਵੀ ਬੜੀ ਆਈ, ਮੈਂ ਇਹਨੂੰ ਰੋੜੇ ਮਾਰਦਾ ਮੈਨੂੰ ਬਖਸ਼ਾਉਣ ਨੂੰ ਫਿਰਦਾ। ਮਹਾਂਪੁਰਖ ਜੇ ਭਾਵੇ ਨਾ ਨਾਨਕ, ਪੜ੍ਹ ਕੇ ਦੇਖੋ ਸਾਰੀ ਅਸ਼ਟਪਦੀ ਸੰਤਾਂ ਦੀ, ਸੰਤ ਭਾਵੇ ਤਾਂ ਉਹ ਵੀ ਗੱਤ ਪਾਏ, ਉਹ ਵੀ ਕਲਿਆਣ ਨੂੰ ਪ੍ਰਾਪਤ ਹੋਏ, ਸੰਤ ਇੰਨੇ ਦਿਆਲੂ ਹੁੰਦੇ ਨੇ। ਉਹ ਗੁਰੂ ਨਾਨਕ ਦੇਵ ਜੀ ਕੋਲ ਲੈ ਗਿਆ ਮਹਾਰਾਜ ਨੇ ਧਰਮਰਾਜ ਨੂੰ, ਉੱਥੇ ਬਾਅਦ ਤੇਜ਼ ਸਿਸਟਮ ਤੇਜ਼ ਆ, ਉੱਥੇ ਆ ਖੜਿਆ, ਇਹਦੀ ਲਿਆ ਫਾਇਲ, ਸਾਰੀ ਫਰੋਲੀ ਸਾਰੀ ਫਰੋਲੀ ਸਾਰੀ ਫਾਇਲ ਕਾਲੀ, ਕਿਤੇ ਰੱਬ ਦਾ ਨਾਂ ਨੀ, ਕਿਤੇ ਕੋਈ ਪੁੰਨ ਨੀ। ਉਹ ਸਾਧੂ ਨੂੰ ਕਹਿੰਦੇ ਆ ਦੇਖ ਲਾ, ਗੁਰੂ ਨਾਨਕ ਦੇਵ ਜੀ ਕਹਿੰਦੇ ਸਾਰੀ ਫਾਇਲ ਕਾਲੀ ਹੈ ਦੀ। ਉਹ ਫਿਰ ਹੱਥ ਜੋੜ ਕਹਿੰਦੇ ਚਲੋ ਮਹਾਰਾਜ ਮੇਰੇ ਕਰਕੇ ਰੱਖਦਾ। ਹੁਣ ਗੁਰੂ ਨਾਨਕ ਦੇਵ ਜੀ ਭਗਤੀ ਵਾਲਿਆਂ ਦੀ ਸਾਧੂ ਸੰਤਾਂ ਦੀ ਗੱਲ ਮੋੜਦੇ ਨੀ ਗੇ, ਬਸ ਚੰਗਾ ਧਰਮਰਾਜ ਨੂੰ ਕਹਿੰਦੇ ਲਿਆ ਨਵੀਂ ਫਾਇਲ, ਲਿਆ ਪਾੜ ਕੇ ਉਹ ਸਿੜਤੀ, ਨਵੀਂ ਫਾਇਲ ਦੇ ਉੱਤੇ ਲਿਖਿਆ ਇੱਕ ਓਅੰਕਾਰ। ਧਰਮਰਾਜ ਨੂੰ ਕਹਿੰਦੇ ਆ ਲੈ ਜਾ, ਕਹਿੰਦੇ ਸਾਧੂ ਨੂੰ ਸਿੱਧਾ, ਉਹ ਬੰਦੇ ਨੂੰ ਨੀ ਕਿਹਾ ਸਾਧੂ ਨੂੰ, ਕਹਿੰਦੇ ਇਹਨੂੰ ਜਾ ਕੇ ਕਹਿੰਦੇ ਅੰਮ੍ਰਿਤ ਛਕ ਲੇ ਤੇ ਜਾ ਕੇ ਸਾਰੇ ਕੰਮ ਚੰਗੇ ਕਰੇ। ਬਸ ਹੁਣ ਉਹ ਤੇ ਪ੍ਰਭਾਵ ਪੈਣਾ ਹੀ ਸੀ। ਜਦੋਂ ਉੱਠਿਆ ਤੇ ਨੋਹਾਂ ਤੇ ਪੁੱਤ ਦੁਆਲੇ ਖੜੇ ਘਰੇ ਲੈ ਗਏ, ਪਹਿਲਾਂ ਤਾਂ ਉਹਨੇ ਅੰਮ੍ਰਿਤ ਹੀ ਛਕਿਆ, ਜਾ ਕੇ ਛਕ ਕੇ ਅੰਮ੍ਰਿਤ, ਉਹ ਹੁਣ ਸੇਵਾ ਕਰਦਾ ਔਰ ਆਪਣੇ ਸਾਰੇ ਪੈਸੇ ਸੰਗਤ ਤੇ ਖਰਚਦਾ, ਲੰਗਰ ਕਰਦਾ ਔਰ ਬਾਣੀ ਪੜ੍ਹਦਾ। ਉਹ ਬੰਦੇ ਨੂੰ ਅਕਲ ਆ ਗਈ, ਕਾਹਦੇ ਨਾਲ, ਸੰਤਾਂ ਦੀ ਕਿਰਪਾ ਹੋ ਗਈ, ਸਾਧੂਆਂ ਦੀ ਸੰਗਤ ਕੀਤੀ ਹੋਈ ਸੀ, ਭਾਵੇਂ ਰੋੜੇ ਹੀ ਮਾਰਦਾ ਸੀ। ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਸਾਧੂ ਸੰਤ ਜੇ ਕੋਈ ਬੁਰਾ ਵੀ ਕਰਦਾ ਉਹਦਾ ਵੀ ਭਲਾ ਕਰੀ ਜਾਂਦੇ ਆ, ਕਿਉਂ ਉਹ ਗਿਆਨਵਾਨ ਹੁੰਦੇ ਨੇ ਨਾ, ਉਹ ਕਹਿੰਦੇ ਵਿਚਾਰਾ ਅਣਜਾਣ ਹੈ, ਚੱਲ ਕੋਈ ਗੱਲ ਨੀ, ਕੋਈ ਬੁਰਾ ਵੀ ਕਰਦੇ ਉਹਦਾ ਵੀ ਭਲਾ ਕਰਦੇ ਨੇ, ਪਿਛੜਿਆਂ ਹੋਇਆਂ ਨੂੰ ਮੇਲ ਦਿੰਦੇ ਨੇ, ਜੋ ਇੱਛਾ ਸੋਈ ਫਲ ਪਾਵੇ। ਮਹਾਂਪੁਰਖਾਂ ਦੀ ਸੰਗਤ ਕਰਕੇ ਜੋ ਕੋਈ ਇੱਛਾ ਕਰਦਾ ਉਹੀ ਫਲ ਪ੍ਰਾਪਤ ਕਰ ਲੈਂਦਾ, ਬ੍ਰਹਮ ਗਿਆਨ ਰੂਪ ਨਾਮ ਰੂਪ ਕਿਹਾ ਜਾ। ਸੰਤਾਂ ਨਾਲ ਸਾਨੂੰ ਇੰਨੀ ਮੌਜ ਹੁੰਦੀ ਸੀ, ਬਹੁਤ ਜਿਹੜੀ ਮਰਜ਼ੀ ਗੱਲ ਕਹਿ ਦੀਏ ਮਹਾਰਾਜ ਆ ਇੱਦਾਂ ਨੀ ਹੁੰਦਾ, ਕੋਈ ਨੀ ਹੋ ਜੂਗਾ, ਜਾ ਇੰਨੇ ਕਹਿੰਦੇ ਹੁੰਦੇ ਸੀ। ਪੰਜਾਂ ਨੂੰ ਅਸੀਂ ਜਾ ਕੇ ਕਹਿਣਾ, ਹੰਸਾਲੀ ਵਾਲੇ ਮਹਾਂਪੁਰਸ਼ਾਂ ਕੋਲ ਹੋਰ ਵੀ, ਮਹਾਰਾਜ ਆ ਇਹਦੇ ਵਿਆਹ ਨੂੰ 17 ਸਾਲ ਹੋ ਗਏ, ਕਹਿੰਦੇ ਅਰਦਾਸ ਕਰੋ ਭਾਈ ਗੁਰੂ ਗ੍ਰੰਥ ਸਾਹਿਬ ਅੱਗੇ, ਉਹਨੂੰ ਵੀ ਚੰਗੀ ਹੋ ਗਿਆ। ਮਹਾਰਾਜ ਇਹਦਾ ਆ ਨਹੀਂ ਠੀਕ ਹੁੰਦਾ, ਉਹ ਵੀ ਹੋ ਗਿਆ। ਜਿਹਦਾ ਵੀ ਕਹਿ ਦਿੰਦੇ ਸੀ ਉਹਦੇ, ਕਹਿੰਦੇ ਚੰਗਾ ਭਾਈ ਇਹਦਾ ਵੀ ਹੋ ਜਾਊਗਾ। ਹੁਣ ਵੀ ਤਾਹੀਓ ਇੰਨੀ ਦੁਨੀਆਂ ਜਾਂਦੀ ਹੈ ਕਿਉਂਕਿ ਕਮਾਈ ਕੀਤੀ ਹੁੰਦੀ ਹੈ ਉਹਨਾਂ ਦੀ। ਇਸ ਕਰਕੇ ਉਹ ਕਮਾਈ ਦੇ ਮੁੱਖ ਵਿੱਚੋਂ ਜਦੋਂ ਬਚਨ ਨਿਕਲਦੇ ਨੇ ਤਾਂ ਸਾਰਿਆਂ ਦੇ ਹੀ ਬਚਨ ਪੂਰੇ ਹੋ ਜਾਂਦੇ ਨੇ। ਹਾਂ, ਪਰ ਕਈ ਰੋਗ ਬਹੁਤੇ ਜ਼ਿਆਦਾ ਭੈੜੇ ਆ ਜਿਹੜੇ ਹੁਣ ਕਈ ਬਚਪਨ ਤੋਂ ਲੈ ਕੇ ਨੇ, ਰੋਗ ਵੱਡੇ ਵੱਡੇ ਲੱਗੇ ਨੇ, ਲੱਤਾਂ ਹੀ ਖਰਾਬ ਬਚਪਨ ਤੋਂ। ਜਿਨ੍ਹਾਂ ਜਮਾਂਦਰੂ ਹੈ ਨਾ ਗੱਲ ਖਰਾਬ, ਉਹਨਾਂ ਦਾ ਥੋੜਾ ਜਿਹਾ ਔਖਾ ਹੁੰਦਾ, ਉਹ ਮੈਂ ਦੇਖਿਆ। ਕਹਿੰਦੇ ਕੋਈ ਨੀ ਭਾਈ, ਰੋਟੀ ਖਾਣ ਜੋਗਾ ਹੋ ਜਾਓ, ਇੰਨਾ ਕੁ ਕਰ ਦਿੰਦੇ ਹੁੰਦੇ ਆ। ਇਸ ਕਰਕੇ ਸਤਿਗੁਰੂ ਆਪਾਂ ਨੂੰ ਕਹਿੰਦੇ, ਜਿਹੜਾ ਵੀ ਫਲ ਦੀ ਇੱਛਾ ਹੈ ਉਹ ਸੰਗਤ ਵਿੱਚ ਬਹਿ ਜਾਓ, ਤੁਸੀਂ ਸੰਗਤ ਵਿੱਚ ਬਹਿ ਕੇ ਜੋ ਮਰਜ਼ੀ ਮੰਗ ਲਓ ਗੁਰੂ ਗ੍ਰੰਥ ਸਾਹਿਬ ਤੋਂ, ਉਹੀ ਦੇ ਦੇਣਗੇ। ਕੋਈ ਸੰਗਤ ਕਰੇ ਤਾਂ ਸਹੀ ਇਹਨਾਂ ਦੀ, ਜਿਹੜਾ ਕੋਈ ਸੰਗਤ ਕਰਦਾ ਗੁਰੂ ਸਾਹਿਬ ਦੀ ਉਹਦੇ ਤੇ ਕਿਰਪਾ ਕਰੀ ਜਾਂਦੇ ਨੇ। ਸਾਧਕੈ ਸੰਗ ਨਾ ਬਿਰਥਾ ਜਾਵੇ, ਕਿਉਂਕਿ ਸੰਤਾਂ ਦੇ ਸਤਸੰਗ ਵਿੱਚ ਆਇਆ ਹੋਇਆ ਕੋਈ ਜੀਵ ਖਾਲੀ ਨਹੀਂ ਜਾਂਦਾ। ਮਹਾਂਪੁਰਸ਼ਾਂ ਗੁਰੂ ਸਾਹਿਬ ਨੇ ਅੱਗੇ ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ, ਇੱਥੇ ਗੁਰੂ ਘਰ ਦੇ ਚ ਅੱਗੇ ਪ੍ਰਧਾਨ ਹੈ, ਸੈਕਟਰੀ ਹੈ, ਖਜ਼ਾਨਚੀ ਹੈ, ਅੱਗੇ ਮੋਦੀ ਹੁੰਦਾ ਜਿਹੜਾ ਚੀਜ਼ਾਂ ਵੰਡਣ ਵਾਲਾ। ਹੁਣ ਗੁਰੂ ਗ੍ਰੰਥ ਸਾਹਿਬ ਆਪ ਤਾਂ ਨਹੀਂ ਕਹਿੰਦੇ, ਉਹ ਫਿਰ ਅੱਗੇ ਲੰਗਰ ਬਣਾਉਣ ਵਾਲੇ ਲਾਂਗਰੀ ਵੀ ਆ, ਗ੍ਰੰਥੀ ਸਿੰਘ ਵੱਖਰੇ, ਦੇਗ ਬਣਾਉਣ ਵਾਲੇ ਵੱਖਰੇ ਆ। ਉਹ ਫਿਰ ਇਸ ਤਰ੍ਹਾਂ ਇਹ ਸੰਤਾਂ ਦੀ ਵੀ ਡਿਊਟੀ ਇਸ ਤਰ੍ਹਾਂ ਹੀ ਲਾਈ ਹੁੰਦੀ ਹੈ। ਮਹਾਰਾਜ ਨੇ ਲਾ ਲਓ ਭਾਈ ਖਜ਼ਾਨਾ ਵੰਡੀ ਜਾਓ, ਜਾਓ ਭਾਈ ਤੁਸੀਂ ਵੰਡੋ। ਭਾਈ ਨੰਦ ਲਾਲ ਸਿੰਘ ਨੂੰ ਕਿਹਾ ਤੂੰ ਉੱਥੇ ਪ੍ਰਚਾਰ ਕਰ। ਭਾਈ ਘਨੱਈਆ ਜੀ ਆਪਣੇ ਜਲ ਛਕਾਉਂਦੇ ਰਹੇ, ਹੋਰ ਕੋਈ ਮਹਾਂਪੁਰਖ ਦੀ ਡਿਊਟੀ ਕਿਤੇ ਲਾਤੀ, ਤੇਰੀ ਕਿਤੇ ਡਿਊਟੀ ਭਾਈ, ਤੂੰ ਉੱਥੇ ਜਾ ਕੇ ਆਹੀ ਕੰਮ ਕਰਨਾ। ਜਿਵੇਂ 22 ਮੰਜੀਆਂ ਦਿੱਤੀਆਂ ਸੀ ਸਿੱਖਾਂ ਨੂੰ, ਉਹਨਾਂ ਨੂੰ ਇਹੀ ਬਖਸ਼ਿਸ਼ਾਂ ਕੀਤੀਆਂ ਸੀ। 72 ਪੀੜੇ ਮਾਈਆਂ ਦੇ ਕੇ ਉਹ ਉਹਨਾਂ ਦੇ ਬਖਸ਼ਿਸ਼ਾਂ ਕੀਤੀਆਂ ਸੀ। ਗੰਗਾ ਦਾਸ ਜੀ ਬ੍ਰਹਮ ਗਿਆਨੀ ਹੋਏ ਨੇ ਤੀਜੇ ਪਾਤਸ਼ਾਹ ਵੇਲੇ, ਇਸ ਕਰਕੇ ਉਹ ਵੀ ਬੜੇ ਉੱਚੇ ਮਹਾਂਪੁਰਖ ਹੋਏ ਨੇ। ਉਹਨਾਂ ਦੇ ਪਿੰਡ ਵੀ ਮੈਂ ਜਾ ਕੇ ਫਿਰ ਉੱਥੇ ਦਰਸ਼ਨ ਕਰਕੇ ਆਇਆ ਸਥਾਨ ਦੇ ਉੱਤੇ। ਇਸ ਕਰਕੇ ਉਹ ਜਿਹੜੇ ਪਿੰਡ ਹੁੰਦੇ ਨੇ ਉਹਨਾਂ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਮਹਾਂਪੁਰਖ ਬੈਠਾ, ਉਹਨਾਂ ਨੇ ਬਾਬਾ ਸੰਗ ਜੀ, ਬਾਬਾ ਜੋਧ ਜੀ, ਸੰਗਤਾਂ ਲੈ ਲਿਆ ਆਉਂਦੇ ਹੁੰਦੇ। ਮੈਂ ਸਾਰਿਆਂ ਦੇ ਦਿਨ ਜਦੋਂ ਅਸੀਂ ਮਨਾਉਂਦੇ ਹਾਂ ਉਹਨਾਂ ਸਾਰਿਆਂ ਦੇ ਪ੍ਰਸੰਗ ਸੁਣਾਉਂਦੇ ਹਾਂ, ਭਾਈ ਬਹਿਲੋ ਜੀ, ਭਾਈ ਸਾਲੋ ਜੀ, ਬਾਬਾ ਬੁੱਢਾ ਜੀ, ਉਹ ਇਹਨਾਂ ਤੇ ਬਖਸ਼ਿਸ਼ ਹੋ ਜਾਂਦੀ। ਇਹ ਫਿਰ ਅੱਗੇ ਵੰਡਦੇ ਹੁੰਦੇ ਸੰਗਤ ਨੂੰ, ਲਓ ਭਾਈ, ਲਓ ਭਾਈ, ਤੁਸੀਂ ਗੁਰੂ ਦਾ ਲਓ ਭਾਈ। ਜਾਂ ਸਤਿਗੁਰੂ ਕਹਿੰਦੇ ਉਹ ਮਹਾਂਪੁਰਖਾਂ ਦੀ ਸੰਗਤ ਕਰਕੇ ਨਾ ਕੋਈ ਖਾਲੀ ਨਹੀਂ ਜਾਂਦਾ। ਨਿਰਧਨ ਕਉ ਤੁਮ ਦੇਵ ਹੋ ਧਨਾ, ਅਨਕ ਪਾਪ ਜਾਹੇ ਨਿਰਮਲ ਮਨਾ, ਸਗਲ ਮਨੋਰਥ ਪੂਰਨ ਕਾਮ, ਭਗਤ ਆਪਣੇ ਕਉ ਦੇਵੋ ਨਾਮ, ਸਫਲ ਸੇਵਾ ਗੋਪਾਲ ਰਾਏ। ਮਹਾਰਾਜ ਕਹਿੰਦੇ ਉਹ ਜਿਹੜੀ ਸੇਵਾ ਹੁੰਦੀ ਤਾਂ ਤੇ ਬਿਰਥਾ ਕੋਈ ਨਾ ਜਾਏ, ਖਾਲੀ ਨਹੀਂ ਜਾਂਦਾ ਉੱਥੋਂ। ਪਾਰ ਬ੍ਰਹਮ ਸਾਧ ਰਿਦ ਬਸੈ, ਕਹਿੰਦੇ ਜੀ ਇਹ ਸਾਧੂ ਚ ਇੰਨੀ ਤਾਕਤ ਕਿੱਥੋਂ ਆ ਗਈ? ਕਹਿੰਦੇ ਅਸਲ ਵਿੱਚ ਉਹ ਨਹੀਂ ਰਿਹਾ ਜਿਹਦੇ ਹਿਰਦੇ ਚੋਂ ਹੋਂ ਨਿਕਲ ਗਈ, ਮੈਂ ਦੂਰ ਹੋ ਗਈ, ਤੂੰ ਹੀ ਬਸ ਗਿਆ। ਪਾਰ ਬ੍ਰਹਮ ਉਹਦੇ ਹਿਰਦੇ ਚ ਬੈਠਾ, ਅਸਲ ਵਿੱਚ ਉਹ ਦੇਹੀ ਵਾਲਾ ਪਰਮਾਤਮਾ ਹੋ ਜਾਂਦਾ। ਕਹਿੰਦੇ ਦੇਖਣ ਨੂੰ ਉਹ ਬੰਦਾ ਲੱਗਦਾ ਵੀ ਇਹ ਫਲਾਨਾ ਹੈ, ਪਰ ਉਹਦੇ ਅੰਦਰ ਜਦੋਂ ਹਿਰਦੇ ਚੋਂ ਆਪ ਬੈਠ ਜਾਂਦੇ ਨੇ, ਸਾਧੂ ਰੂਪ ਹੋ ਕੇ ਸਾਧ ਰੂਪ ਆਪਣਾ ਤਨ ਧਾਰਿਆ, ਫਿਰ ਉਹ ਸ੍ਰਿਸ਼ਟੀ ਨੂੰ ਤਾਰਦੇ ਨੇ। ਸਾਧੂਆਂ ਦੇ ਹਿਰਦੇ ਚ ਰੱਬ ਬੈਠ ਜਾਂਦਾ, ਪੂਰਨ ਪੁਰਖਾਂ ਦੇ ਹਿਰਦੇ ਚ ਰੱਬ ਆਪ ਬੈਠ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਉਧਰੈ ਸਾਧ ਸੁਣ ਰਸੈ। ਕਹਿੰਦੇ ਨੇ ਫਿਰ ਸੰਤਾਂ ਦੀ ਰਸੈ ਰਸਨਾ ਤੋਂ ਉਪਦੇਸ਼ ਸੁਣਨ ਵਾਲਾ ਬੰਦਾ ਤਰ ਜਾਂਦਾ। ਜਿਸ ਕੇ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਸੰਤਾਂ ਦੇ ਉਪਦੇਸ਼ ਸੁਣ ਕੇ ਜਿਹੜਾ ਉਹਦੇ ਵਿੱਚ ਸਦਾਕਾਰ ਹੁੰਦਾ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਕਿਉਂਕਿ ਹੁਣ ਸੰਤਾਂ ਨੇ ਕੋਈ ਇਹ ਤਾਂ ਐ ਨੀ ਵੀ ਆਪਦਾ ਉਪਦੇਸ਼ ਸੁਣਾਉਣਾ, ਉਹਨਾਂ ਨੇ ਜੋ ਬਚਨ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹੇ ਸੁਣੇ ਸਿੱਖੇ। ਤੁਹਾਨੂੰ ਦੱਸਿਆ ਉਹ ਕਾਲਜ ਵਿੱਚ ਇੱਕ ਬੱਚਾ ਹੈ, ਉਹ ਪੜ੍ਹਦਾ ਉੱਥੇ ਹੀ ਸਟੱਡੀ ਕਰਕੇ ਪ੍ਰੋਫੈਸਰ ਲੱਗ ਜਾਂਦਾ। ਉਹ ਪ੍ਰੋਫੈਸਰ ਲੱਗ ਕੇ ਜਦੋਂ ਅੱਗੇ ਬੱਚਿਆਂ ਨੂੰ ਪੜ੍ਹਾਉਂਦਾ, ਉਹ ਇਹ ਤਾਂ ਨਹੀਂ ਕੋਈ ਹੋਰ ਪੜ੍ਹਾਈ ਪੜ੍ਹਾਉਂਦਾ, ਉਹ ਪਹਿਲਾਂ ਆਪ ਜਿਹੜੀ ਚੀਜ਼ ਪੜ੍ਹਿਆ ਹੋ ਗਏ ਪੜ੍ਹਾਈ ਨਾਲ। ਆ ਕਈ ਵਾਰ ਸਟੂਡੈਂਟ ਹੀ ਫੈਕਲਟੀ ਬਣ ਜਾਂਦੇ ਉੱਥੇ ਕਾਲਜ ਵਿੱਚ ਹੀ, ਉਹੀ ਗਾਹਾਂ ਨਿਆਣਿਆਂ ਨੂੰ ਪੜ੍ਹਾਈ ਜਾਂਦੇ। ਪ੍ਰੋਫੈਸਰ ਕਹਿੰਦੇ ਤੂੰ ਲਾਇਕ ਹੈ, ਤੂੰ ਅੱਗੇ ਬੱਚੇ ਪੜ੍ਹਾਇਆ ਕਰ। ਉਹ ਘਰਾਂ ਚ ਸਟੂਡੈਂਟ ਫਿਰ ਉਹ ਜਿਹੜੇ ਉਹ ਸਟੂਡੈਂਟ ਹੀ ਗਾਹ ਸਾਰਿਆਂ ਦੀ ਰੱਖ ਲੈਂਦਾ ਉੱਥੇ ਜਾ ਕਰਕੇ, ਵੀ ਚੱਲ ਤੂੰ ਮੇਰੇ ਘਰ ਆ ਜਾਈ, ਬਈ ਤੂੰ ਪੈਸੇ ਦੇ ਦਿਆ ਕਰੀ ਮੈਨੂੰ ਮਹੀਨੇ ਦੇ, ਮੈਂ ਤੈਨੂੰ ਪੜ੍ਹਾ ਦਿਆ ਕਰੂੰਗਾ। ਐ ਬੱਚੇ ਅੱਗੇ ਤੋਂ ਅੱਗੇ ਇੱਕ ਦੂਜੇ ਨੂੰ ਪੜ੍ਹਾਈ ਜਿਵੇਂ ਕਰਾਈ ਜਾਂਦੇ ਨੇ। ਇਹ ਸਾਧੂ ਮਹਾਤਮਾ ਬ੍ਰਹਮ ਗਿਆਨੀ ਮਹਾਂਪੁਰਖ ਗੁਰਸਿੱਖ ਇਹ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕਰਕੇ ਜਿਵੇਂ ਟਕਸਾਲ ਦਾ ਇੱਕ ਸਿੰਘ ਸੰਥਿਆ ਕਰਕੇ ਅੱਗੇ ਲੱਖਾਂ ਨੂੰ ਸੰਗਤ ਕਰਾ ਦਿੰਦਾ ਸੰਥਿਆ। ਅਸੀਂ ਇੱਕੋ ਸੀਡੀ ਬਣਾਈ MP3 ਸ਼ੁੱਧ ਸੰਥਿਆ, ਪੂਰੇ ਵਰਲਡ ਦੇ ਵਿੱਚ ਤੁਸੀਂ ਇਹ ਦੇਖੋ ਗੁਰਬਾਣੀ ਉਪਦੇਸ਼.org ਤੇ ਚਲੇ ਜਾਓ, ਉੱਥੋਂ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ। ਗੁਰਬਾਣੀ ਉਪਦੇਸ਼.org ਉਹ ਅਸੀਂ ਉੱਥੇ ਅਮਰੀਕਾ ਚ ਬਣਾਈ ਸੀ, ਹੁਣ ਵੀ ਚੱਲਦੀ ਸਾਈਟ, ਉੱਥੇ ਸਾਰਾ ਕੁਛ ਭਰਿਆ ਪਿਆ, ਉੱਥੇ ਕੱਢ ਲਓ ਸੰਥਿਆ ਦੇਖ ਲਓ ਕਰਕੇ। ਹੁਣ ਵੀ ਟਕਸਾਲ ਦੇ ਇੱਥੇ ਸਿੰਘ ਬੈਠੇ, ਹੋਰ ਕਿਤੇ ਬੈਠੇ, ਕਥਾ ਵਾਲੇ, ਕੀਰਤਨ ਵਾਲੇ, ਰਾਗੀ ਸਿੰਘ। ਇੱਕ ਰਾਗੀ ਬਣ ਜੇ ਉਹ ਆਪਦੀ ਜ਼ਿੰਦਗੀ ਚ ਕਈਆਂ ਨੂੰ ਰਾਗੀ ਬਣਾ ਦਿੰਦਾ। ਇਸੇ ਤਰ੍ਹਾਂ ਹੀ ਇੱਕ ਗੁਰੂ ਗ੍ਰੰਥ ਸਾਹਿਬ ਤੋਂ ਬੰਦਾ ਹਿਰਦੇ ਚ ਨਾਮ ਵਸਵਾ ਲਵੇ, ਕਿਰਪਾ ਇੱਕ ਤੇ ਹੁੰਦੀ ਹੈ, ਉਹ ਅੱਗੇ ਅੱਗੇ ਤਰੀਕਾ ਦੱਸਿਆ, ਇਹ ਨਾਮ ਮੇਰੇ ਵਸਿਆ ਸੀ, ਮੈਂ ਉੱਠਦਾ ਹੁੰਦਾ ਸੀ, ਫਿਰ ਮੈਂ ਇੰਨੀ ਬਾਣੀ ਪੜ੍ਹਦਾ ਹੁੰਦਾ ਸੀ, ਫਿਰ ਭਾਈ ਮੈਂ ਕਮਾਈ ਹੱਥੋਂ ਕੀਤੀ ਆ, ਮੈਂ ਕਦੇ ਮਾੜਾ ਨੀ ਕੀਤੇ ਕਿ ਉਹ। ਫਿਰ ਆਪਾਂ ਉਹਦੇ ਅਸੂਲਾਂ ਤੇ ਚੱਲ ਕੇ ਆਪਾਂ ਵੀ ਉਹੋ ਜਿਹੇ, ਫਿਰ ਆਪਾਂ ਵੀ ਕਹਿੰਦੇ ਹਾਂ ਜੀ ਮੇਰੇ ਵੀ ਅੰਦਰ ਵਸ ਗਿਆ, ਹੁਣ ਮੇਰੇ ਤੇ ਵੀ ਕਿਰਪਾ ਹੋ ਗਈ। ਤੇ ਉਹ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਵੀ ਸੰਗਤ ਕਰੂਗਾ ਉਸ ਉੱਤੇ ਹੀ ਕਿਰਪਾ ਹੋ ਜਾਂਦੀ ਹੈ, ਜਿਹੜਾ ਜਿਹੜਾ ਵੀ ਸੰਗਤ ਕਰੀ ਜਾਂਦਾ ਉਸ ਉੱਤੇ ਕਿਰਪਾ ਹੋ ਜਾਂਦੀ, ਉਹਦੀ ਦੁਰਮਤ ਨਾਸ ਹੋ ਜਾਂਦੀ ਹੈ, ਗੁਰਮਤ ਦਾ ਪ੍ਰਕਾਸ਼ ਹੋ ਜਾਂਦਾ ਉਹਦੇ ਉੱਤੇ। ਸਤਿਗੁਰੂ ਨੇ ਇੱਥੇ ਬਖਸ਼ਿਸ਼ ਕੀਤੀ, ਆਪਣੇ 3 ਦਿਨ ਇੱਥੇ ਮਿਲੇ, ਹੁਣ ਡਮੇਲੀ ਗੁਰੂ ਘਰ ਦੇ ਵਿੱਚ ਜਿਵੇਂ ਅੱਗੇ 7 ਤੋਂ 8:30 ਫੇਰ ਐਤਵਾਰ ਨੂੰ ਵੀ ਹੈ, ਔਰ 30 ਤਰੀਕ ਨੂੰ ਸਾਧ ਸੰਗਤ ਜੀ ਇੱਥੇ ਅੰਮ੍ਰਿਤ ਸੰਚਾਰ ਦੁਪਹਿਰੇ 1 ਵਜੇ ਹੋਣਾ, 12:30 ਤਿਆਰ ਹੋ ਕੇ ਪਹੁੰਚ ਜਾਓ। ਕਕਾਰ ਵੀ ਹੈਗੇ ਇੱਥੇ, ਸਾਰਾ ਕੁਛ ਹੈ, 5 ਪਿਆਰੇ ਅੰਮ੍ਰਿਤ ਛਕਾਉਣਗੇ। ਕਈ ਪ੍ਰੇਮੀਆਂ ਨੇ ਮੈਨੂੰ ਪੁੱਛਿਆ ਵੀ ਸੀ ਕਿ ਅੰਮ੍ਰਿਤ ਸੰਚਾਰ, ਮੈਂ ਕਿਹਾ ਜੀ ਪਤਾ ਨੀ, ਕੁਦਰਤੀ ਗਿਆਨੀ ਜੀ ਦਾ ਅੱਜ ਫੋਨ ਦੁਪਹਿਰੇ ਆ ਗਿਆ ਮੈਨੂੰ, ਕਹਿੰਦੇ ਅੰਮ੍ਰਿਤ ਸੰਚਾਰ ਰੱਖਿਆ। ਮੈਂ ਤਾਂ ਬੜੀ ਖੁਸ਼ੀ ਦੀ ਗੱਲ, ਮੈਨੂੰ ਕਈ ਜਾਣੇ ਪੁੱਛਦੇ ਸੀ ਅੰਮ੍ਰਿਤ ਛਕਣਾ ਅੰਮ੍ਰਿਤ ਛਕਣਾ, ਉਹ ਸਾਰੇ ਭਾਈ ਹੁਣ ਇੱਥੇ ਆਪਣਾ ਨਾਂ ਲਿਖਾ ਦਿਓ। ਕਈਆਂ ਨੇ ਰੋਮ ਕਟਾਏ ਨੇ ਜਦੋਂ ਆਪਰੇਸ਼ਨ ਹੁੰਦਾ, ਉਹ ਵੀ ਛਕ ਲਓ। ਕਈਆਂ ਕੋਲੋਂ ਕੋਈ ਗਲਤੀ ਹੁੰਦੀ ਹੈ, ਕਈਆਂ ਦੇ ਕਛਹਿਰੇ ਦੋਨਾਂ ਪੈਰਾਂ ਚੋਂ ਲੱਥ ਜਾਂਦੇ, ਉਹ ਵੀ 5 ਤੋਂ ਅਰਦਾਸ ਕਰਾਓ। ਕਈ ਜਾਣੇ ਜਿਹੜੇ ਨੇ ਕਹਿੰਦੇ ਮੈਂ ਉਹ ਖਾ ਲਿਆ ਜੀ ਗਲਤੀ ਨਾਲ, ਐਂ ਖਾ ਖੂ ਲਿਆ, ਜੂਠਾ ਖਾ ਲਿਆ, ਉਹ ਵੀ ਚੂੜਾ ਲੈ ਲਓ ਆ ਕੇ। ਉਹ ਸਾਰੇ ਜਾਣੇ ਆ ਕੇ ਆਪਣੀ ਸੁਧਾਈ ਕਰਾਓ, ਰਹਿਤਵਾਨ ਬਣੋ, ਸਭ ਅੰਮ੍ਰਿਤ ਛਕੋ, ਨਾਮ ਜਪੋ, ਗੁਰੂ ਵਾਲੇ ਬਣੋ, ਸਤਿਗੁਰੂ ਸਾਰਿਆਂ ਤੇ ਮਿਹਰ ਕਰਨ। ਸਾਧ ਸੰਗਤ ਅਸੀਂ ਬਾਰ ਬਾਰ ਤਾਂ ਕਹਿ ਦਿੰਦੇ ਹਾਂ ਤੁਹਾਨੂੰ ਆਪਣੇ ਜਾਣ ਕੇ ਵੀ ਸਮਾਂ ਐਸਾ ਆ ਜਾਣਾ, 5 ਪਿਆਰੇ ਮਿਲਣੇ ਨੀ, ਇਹ ਲੱਭਦੇ ਫਿਰੋਗੇ ਤੁਸੀਂ 5 ਪਿਆਰੇ, ਤੁਸੀਂ ਰੋਟੀ ਨੀ ਮਿਲਣੀ ਖਾਣ ਨੂੰ ਹੀ, 5 ਪਿਆਰੇ ਪਾਣੀ ਨੀ ਮਿਲਣਾ ਪੀਣ ਨੂੰ, ਇਹ ਕਾਫੀ ਪ੍ਰੋਬਲਮ ਤੁਹਾਨੂੰ ਅਗਲੇ ਦਿਨਾਂ ਜਾ ਕੇ ਦੇਖੂਗੀ, ਅਖਬਾਰਾਂ ਚ ਆਉਣ ਲੱਗ ਜੂ। ਇਹ ਕਹਿੰਦੇ ਜੀ 12 ਤਾਂ ਲੰਘ ਚੱਲਿਆ, ਗਿਆਨੀ ਜੀ ਨੂੰ ਪੁੱਛੋ। ਮੈਂ ਕਿਹਾ ਕੋਈ ਨੀ, 12 ਹਾਲੇ ਪੂਰਾ ਨੀ ਹੋਇਆ, ਕੋਈ ਨੀ ਦੇਖੀ ਚੱਲੋ, ਤੁਸੀਂ ਦੇਖੀ ਜਾਓ, ਆਪੇ ਹੀ ਅਖਬਾਰਾਂ ਚ ਆਉਣ ਲੱਗ ਜਾਣਾ ਸਾਰਾ ਕੁਛ। ਕਾਫੀ ਚਿੰਤਾ ਹੋ ਰਹੀ ਅੰਦਰ ਅੰਦਰ, ਹਾਲੇ ਬਾਹਰ ਸ਼ੋਅ ਨੀ ਹੋ ਰਿਹਾ ਕੁਛ, ਪਾਣੀ ਦੀ ਤੇ ਫੂਡ ਦੀ ਜ਼ਿਆਦਾ ਤੰਗੀ ਆਊਗੀ, ਇਸ ਕਰਕੇ ਥੋੜਾ ਜਿਹਾ ਸੁਚੇਤ ਰਹੋ, ਅੰਮ੍ਰਿਤ ਛਕ ਲਓ। ਹਾਂ, ਸਤਿਗੁਰ ਨੇ ਇੱਕ ਵਚਨ ਕੀਤਾ, ਜਿਹੜੇ ਮੇਰੇ ਹੋਣਗੇ ਬਚੇ ਕਰਨ ਜੋ ਹੋਏ। ਚੱਕੀ ਦੇ ਕਿੱਲੀ ਨਾਲ ਜਿੰਨੇ ਦਾਣੇ ਲੱਗੇ ਹੁੰਦੇ ਬਚ ਜਾਂਦੇ ਆ, ਬਾਕੀ ਸਾਰੇ ਪੀ ਦਿੰਦੀ ਚੱਕੀ। ਸਾਧ ਸੰਗਤ ਬਾਰ ਬਾਰ ਮੈਂ ਸੁਚੇਤ ਕਰਦਾ ਇਸ ਗੱਲ ਤੋਂ, ਸਮੇਂ ਸਮੇਂ ਦੀ ਗੱਲ ਹੁੰਦੀ, ਕੋਈ ਕੁਛ ਵੀ ਕਹੀ ਜਾਵੇ ਵੀ ਐ ਨੀ ਹੋਣਾ ਉਹ ਨੀ ਹੋਣਾ, ਹੋਣਾ ਹੈ ਔਰ ਜ਼ਰੂਰ ਹੋਣਾ ਹੈ, ਕਿਸੇ ਦਾ ਪਿਓ ਵੀ ਨੀ ਰੋਕ ਸਕਦਾ ਉਹਨੂੰ, ਇਹ ਵੀ ਸੁਣ ਲਓ ਨਾਲ। ਜਿੰਨਾ ਮਰਜ਼ੀ ਕੋਈ ਕਹੀ ਜਾਵੇ, ਇਹ ਟਾਈਮ ਆਉਣਾ ਹੀ ਆਉਣਾ, ਇਹ ਵੀ ਅੱਗੇ ਪਿੱਛੇ ਹੋ ਜਾਂਦਾ ਹੁੰਦਾ। ਜਿਵੇਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਵਾਲੇ ਨੂੰ ਮੈਂ ਕਿਹਾ ਕੋਈ ਆਉਣ ਵਾਲੇ ਸਮੇਂ ਦੀ ਗੱਲ ਸੁਣਾਓ, ਕਹਿੰਦੇ ਰਹਿਣ ਦੇ, ਕਹਿੰਦੇ ਟਾਈਮ ਬਦਲ ਜਾਂਦਾ ਕਈ ਵਾਰੀ। ਮੈਂ ਕਿਵੇਂ, ਕਹਿੰਦੇ ਮੈਂ ਲੋਕਾਂ ਨੂੰ ਦੱਸਿਆ ਵੀ 1946 ਚ ਨਾ ਐ ਹੋ ਜਾਣਾ ਕਟਾ ਵੱਡੀ, ਕਹਿੰਦੇ ਆਪਣੇ ਇੱਕ ਦੋਸਤ ਨੂੰ ਦੱਸਤਾ, ਕਹਿੰਦੇ ਉਹ 46 ਸਾਰਾ ਹੀ ਲੰਘ ਗਿਆ, ਹੋਇਆ ਹੀ ਨਾ, ਕਹਿੰਦੇ ਉਹ ਬੜਾ ਅੰਤਰਜਾਮੀ ਆਇਆ ਜੀ ਐ ਫਲਾਨਾ, ਕਹਿੰਦਾ ਬੜੇ ਮਖੌਲ ਕਰੇ, ਕਹਿੰਦਾ ਰਾਤ ਨੂੰ ਬਾਬਾ ਜੀ ਕਹਿੰਦੇ ਮੈਂ ਸਮਾਧੀ ਲਾ ਕੇ ਦੇਖਿਆ, ਕਹਿੰਦੇ ਉਹ ਹੋ, ਕਹਿੰਦੇ ਇਹਦਾ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੇ ਬੇਨਤੀ ਕਰਤੀ ਰੱਬ ਨੂੰ ਵੀ ਮੇਰੇ ਸਰੀਰ ਦੇ ਹੁੰਦਿਆਂ ਨਾ ਹੋਵੇ, ਉਹ ਤਾਂ ਕਹਿੰਦੇ ਗਾਹਾਂ ਕਰਦਾ ਥੋੜਾ ਜਿਹਾ, ਇਸ ਕਰਕੇ ਉਹ ਥੋੜਾ ਥੋੜਾ ਅੱਗੇ ਕਰ ਦਿੰਦੇ। ਕਈ ਵਾਰ ਅਰਦਾਸਾਂ ਨਾਲ ਚੀਜ਼ ਅੱਗੇ ਹੋ ਜਾਂਦੀ ਹੈ, ਪਰ ਡਿਲੇ ਹੋ ਸਕਦੀ, ਟਲ ਨਹੀਂ ਸਕਦੀ, ਇਹ ਗੱਲ ਯਾਦ ਰੱਖਿਓ। ਫੇਰ ਵੀ ਚਾਹੇ ਤੁਸੀਂ ਕਈ ਕੁਛ ਬੋਲ ਜਾਂਦੇ, ਮੈਨੂੰ ਸਾਰੇ ਜਾਣੇ ਬੋਲ ਜਾਂਦੇ ਆ, ਸਪੇਨ ਗ੍ਰੀਸ ਵਾਲੇ ਵੀ ਬੋਲ ਜਾਂਦੇ, ਇਟਲੀ ਵਾਲੇ ਬੋਲ ਜਾਂਦੇ, ਇੱਥੇ ਵਾਲੇ ਬੋਲ ਜਾਂਦੇ, ਅਮਰੀਕਾ ਕਨੇਡਾ ਵਾਲੇ ਬੋਲੀ ਜਾਂਦੇ ਆ, ਉਹ ਤਾਂ ਆਪਣੇ ਕਮਰ ਕਿਸੇ ਕਰਕੇ ਬੈਠੇ ਵੀ ਜਿੱਦਣ 31 ਦਸੰਬਰ ਆਇਆ ਉਦਣ ਠਾਕੁਰ ਸਾਨੂੰ ਝੂਠਾ ਸਿੱਧ ਕਰਾਂਗੇ, ਰੱਬ ਵੀ ਤਾਂ ਬੈਠਾ, ਉਹ ਕਿੱਦਾਂ ਕਰਨ ਦਊਗਾ ਝੂਠਾ ਸਿੱਧ। ਉਹਨੇ ਕੋਈ ਨਾ ਕੋਈ ਕਰ ਦੇਣਾ। ਇਸ ਕਰਕੇ ਇਉਂ ਨਾ ਕਿਹੋ ਵੀ ਅਸੀਂ ਝੂਠ ਬੋਲਦੇ, ਅਸੀਂ ਤਾਂ ਆਪਣੇ ਜਾਣ ਕੇ ਤੁਹਾਨੂੰ ਕਹਿੰਦੇ ਆ, ਜੇ ਕਹੋ ਚੁੱਪ ਕਰ ਰਹਿੰਦੇ ਆ। ਫਿਰ ਉਹ ਗੱਲ ਆ ਜਾਂਦੀ ਮਨ ਚ, ਅਮਰ ਛਕਣ ਵਾਲਿਆਂ ਨੂੰ ਬੇਨਤੀ ਵੀ ਆਪਣੇ ਦਾੜੀ ਕੇਸ ਰੱਖੋ, ਅਮਰ ਛਕੋ, ਗੁਰੂ ਵਾਲੇ ਬਣੋ, ਬਾਣੀ ਪੜੋ, ਮਾਇਆ ਵੱਲ ਧਿਆਨ ਘੱਟ ਦਿਓ, ਸਿਰਫ ਨਾਮ ਜਪੋ, ਸਤਿਗੁਰੂ ਮਹਾਰਾਜ ਸਾਰੀ ਦੁਨੀਆਂ ਤੇ ਰਹਿਮਤ ਕਰਨ। ਸਾਨੂੰ ਬਹੁਤ ਗੱਲਾਂ ਦਾ ਪਤਾ ਹੁੰਦਾ, ਪਰ ਫੇਰ ਵੀ ਅਸੀਂ ਇੰਨਾ ਕੀ ਇਸ਼ਾਰਾ ਕਰਦੇ ਤੁਹਾਨੂੰ, ਆਓ ਸਾਰੇ ਨਾਮ ਜਪੀਏ, ਔਖੀਆਂ ਘੜੀਆਂ ਟਲ ਜਾਣ। ਜਿਸ ਕਰਕੇ ਵਾਹਿਗੁਰੂ 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 ਧੰਨਵਾਹਿਗੁਰੂ ਵਾਹਿ ਵਾਹਿਗੁਰੂ ਵਾਹਿਗੁਰੂ ਧੰਨਵਾਹਿ।
ਧੰਨ ਗੁਰੂ।